ਜੇ ਭੁੱਖੇ ਮਰਦੇ ਤੇ ਇਹਨਾਂ ਨੂੰ ਥੋੜਾ ਰੋਟੀ ਦੇ ਦੋ। ਇਹ ਚੱਕਰ ਇੱਧਰ ਨੂੰ ਪਏ ਆ ਸਾਰੇ, ਉਹ ਜਿਹੜੇ ਜਿਹਨਾਂ ਦੀ ਤੁਸੀਂ ਸਪੋਰਟ ਬਹੁਤ ਕਰਦੇ ਵੱਡੇ ਵੱਡੇ, ਕੇਜਰੀਵਾਲ ਸਾਹਿਬ ਹੀ ਕਹਿ ਲਓ, ਸੱਚੀ ਗੱਲ ਮੈਂ ਕਹਿ ਰਿਹਾ, ਉਹਦੇ ਕੋਲ ਵੀ ਕੋਈ ਪਲਾਨ ਨਹੀਂ ਹੈਗਾ। ਉਹ ਵੀ ਇਹਨਾਂ ਚੱਕਰਾਂ ਚ ਮਗਨ ਹੋ ਗਿਆ ਕਿ ਬੜੀ ਆਸ ਸੀਗੀ ਲੋਕਾਂ ਨੂੰ, ਆਪਾਂ ਕਹਿ ਦਿੰਦੇ ਹਾਂ ਜੀ ਇਹ ਇਮਰਾਨ ਖਾਨ ਆ, ਇਹ ਜੇ ਆ, ਬੜਾ ਰੈਵੋਲਿਊਸ਼ਨਰੀ ਆ, ਉਹਦੀ ਫੂਕ ਬੜੀ ਛੇਤੀ ਨਿਕਲੀ ਆ। ਉਹਨਾਂ ਨੇ ਸਾਰੀਆਂ ਚੀਜ਼ਾਂ ਭੁੱਲ ਭੁਲਾ ਕੇ ਉਹ ਇਹਨਾਂ ਚੀਜ਼ਾਂ ਉੱਤੇ ਆ ਗਿਆ। ਮੈਂ ਕੋਈ ਦੇਖੀ ਨਹੀਂ, ਸਾਰੀਆਂ ਪਾਲਸੀਆਂ ਉਹ ਸ਼ੋਪੀਸ ਦੇ ਤੌਰ ਤੇ ਵਰਤ ਰਿਹਾ। ਬਾਕੀਆਂ ਦਾ ਤਾਂ ਮੈਂ ਕਹਿ ਦਿੱਤਾ ਕਿ ਗੌਰਮੈਂਟ ਕਿਸੇ ਸਟੇਟ ਵਿੱਚ ਵੀ ਕਿਸੇ ਲੈਵਲ ਉੱਤੇ ਵੀ ਫਾਰਮਿੰਗ ਸੈਕਟਰ ਨੂੰ ਚੱਕਣ ਦੇ ਲਈ ਕੁਛ ਨਹੀਂ ਕਰ ਰਹੀ ਜੀ। ਸਿਰਫ ਇਹਨਾਂ ਨੂੰ ਮਾੜਾ ਮੋਟਾ ਮੂੰਹ ਵਿੱਚ ਰੋਟੀ ਪਾਉਣ ਜੋਗਾ, ਵੋਟਾਂ ਲੈਣ ਜੋਗਾ ਕੰਮ ਕਰ ਰਹੀ ਹੈ ਜੀ। ਥੈਂਕ ਯੂ ਵੈਰੀ ਮਚ।
ਥੈਂਕ ਯੂ, ਤੁਹਾਡੇ ਗੱਲ ਨਾਲ ਮੈਂ ਸਹਿਮਤ ਹਾਂ ਜੀ। ਕੱਲਾ ਸੈਂਟਰ ਦੀ ਸਰਕਾਰ ਨਹੀਂ, ਇਹ ਸਟੇਟ ਦੀ ਜਿਹੜੀਆਂ ਸਟੇਟ ਗਵਰਨਮੈਂਟ ਦੀਆਂ ਪਾਲਿਸੀਜ਼ ਹੋਣਗੀਆਂ ਉਹ ਵੀ ਉਹਨਾਂ ਨੂੰ ਬਣਾਉਣੀਆਂ ਪੈਣੀਆਂ। ਤਾਂ ਹੀ ਤਾਂ ਉਹ ਕਹਿ ਰਹੇ ਨੇ, ਕਿਸਾਨ ਤਾਂ ਕਹਿ ਰਹੇ ਨੇ ਕਿ ਚਾਹੇ ਕੋਈ ਕਾਂਗਰਸ ਹੈ, ਚਾਹੇ ਬੀਜੇਪੀ ਹੈ, ਚਾਹੇ ਕੋਈ ਸੈਂਟਰ ਗਵਰਨਮੈਂਟ ਹੈ, ਸਟੇਟ ਗਵਰਨਮੈਂਟ ਹੈ, ਸਾਰਿਆਂ ਤੋਂ ਇਹ ਮੰਗ ਕਰ ਰਹੇ ਨੇ ਕਿ ਉਹਨਾਂ ਦੀ ਕੋਈ ਵੀ ਸਮੱਸਿਆ ਹੱਲ ਨਹੀਂ ਕਰਦਾ। ਹੁਣ ਇਹਨਾਂ ਨੇ ਦੇਖਦੇ ਧਰਨੇ ਲਾਏ, ਇਹਨਾਂ ਨੇ ਇੱਥੇ ਵੀ ਆਪਣਾ ਪੰਜਾਬ ਦੇ ਸਰਕਾਰ ਦੇ ਬਾਹਰ ਵੀ, ਪਰ ਇੱਥੇ ਵੀ ਕੋਈ ਮਾਮਲਾ ਉਹਨੂੰ ਨਜ਼ਰ ਆਇਆ ਕਿ ਸਾਡਾ ਹੱਲ ਨਹੀਂ ਹੋ ਰਿਹਾ ਇੱਥੇ, ਇਸ ਲਈ ਉਹ ਹਰ ਤਰਫ਼ ਧਰਨੇ ਲਾ ਰਹੇ ਨੇ ਜੀ। ਹਾਂਜੀ, ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ। ਬਨਾਰਸੀ ਸਾਹਿਬ ਤੁਸੀਂ ਆਉਂਦੇ ਰਹੋ ਜੀ। ਬਨਾਰਸੀ ਸਾਹਿਬ ਗੋਹਿਲ,
ਮੈਂ ਬਹੁਤ ਕਮ ਸਵਾਲ ਪੁੱਛੂਗਾ। ਪਾਕਿਸਤਾਨ ਮੇ ਇਲੈਕਸ਼ਨ ਹੋ ਗਏ, ਫਿਰ ਹੋਏ ਗਿਆ ਨਹੀਂ ਹੋਏ ਆਪਕੀ ਰਾਏ ਕੇ ਇੰਤਜ਼ਾਰ ਕਰੇਂਗੇ। ਦੂਸਰਾ, ਕੋਲੀਸ਼ਨ ਗਵਰਨਮੈਂਟ ਮੇ ਕੌਣ ਪ੍ਰਾਈਮ ਮਿਨਿਸਟਰ ਬਣੇਗਾ? ਕਿਆ ਹਕੂਮਤ ਹਿੰਦੁਸਤਾਨ ਹਮਾਰੇ ਨਏ ਪ੍ਰਾਈਮ ਮਿਨਿਸਟਰ ਕੋ ਮਾਨੇਗੀ ਔਰ ਤਾਲੁਕਾਤ ਬਦਲੇਂਗੇ ਜਾਂ ਠੀਕ ਹੋਣਗੇ? ਇਸ ਪਰ ਆਪ ਰਾਏ ਤਫਸੀਲ ਬਿਆਨ ਕੀਜੀਏ। ਇਮਰਾਨ ਖਾਨ ਨੇ ਪਾਰਟੀ ਨੇ ਸਬਸੇ ਜ਼ਿਆਦਾ ਵੋਟ ਦੀਏ, ਸਬਸੇ ਜ਼ਿਆਦਾ ਸੀਟੀ ਦਿੱਤੀ, ਕਿਆ ਵੋ ਕੋਲੀਸ਼ਨ ਗਵਰਨਮੈਂਟ ਮੇਂ ਬੈਠੇਂਗੇ ਯਾ ਆਪੋਜੀਸ਼ਨ ਬੈਠੇਂਗੇ? ਇਸ ਪਰ ਵੀ ਆਪਕੀ ਰਾਏ ਦੇਖੇਂਗੇ। ਜੋ ਸਵਾਲ ਹੈ ਬੋਲੀਏ, ਹਮ ਸੰਡੇ ਕੇ ਦਿਨ ਆਪਕਾ ਪ੍ਰੋਗਰਾਮ ਫੋਰਗਿਵਨੈਸ ਕੇ ਬਾਰੇ ਮੇਂ ਦੇਖ ਰਹੇ ਸੀ, ਆਪਨੇ ਕਿਆ ਉਮਦਾ ਮਿਸਾਲ ਦੀ ਕੁਪੀ ਆਇਆ ਹੈ। ਮੈਨੇ ਆਪਣੀ ਜ਼ਿੰਦਗੀ ਮੇਂ ਐਸੀ ਮਿਸਾਲ ਨਹੀਂ ਦੀ, ਔਰ ਖਾਤੂਨ ਕੀ 30 ਸਾਲ ਕੇ ਬਾਅਦ ਉਸਨੇ ਮਾਫ ਕਰ ਦਿਆ। ਇਹ ਕਮਾਲ ਹੈ, ਕਹਾਂ ਸੇ ਲਾਏ ਹੈ ਆਪ ਢੂੰਢ ਕੇ? ਇਹ ਮਿਸਾਲ ਐਸੀ ਹੈ ਕਿ ਸੋਨੇ ਪੇ ਸੁਹਾਗਾ ਔਰ ਅੰਗੂਠੇ ਮੇਂ ਖਿੜਕਿਆ। ਇਹ ਮਿਸਾਲ ਹੈ, ਅਗਰ ਇਹ ਮਿਸਾਲ ਕੋ ਗੌਰ ਸੇ ਪੜ੍ਹੇ ਸੁਣੇ ਦੇਖੇ ਤੋ ਪੂਰੀ ਆਪਕੀ ਬਾਤ ਸਹੀ ਹੋਗੀ। ਆਪਨੇ ਇੱਕ ਬਾਤ ਔਰ ਵੀ ਬਿਆਨ ਕੀ ਕਿ ਫੋਰਗਿਵਨੈਸ ਕੇ ਲੀਏ ਕਿ ਜੋ ਦੂਸਰਾ ਪਾਰਟੀ ਕਾ ਵੀ ਮਾਨਣਾ ਪੜਤਾ ਹੈ ਫਿਰ ਹੀ ਮਾਫ ਕਰਦੇ ਹੈ। ਮਿਸਾਲ ਕੇ ਤੌਰ ਪੇ ਫੋਰਗਿਵਨੈਸ ਮੇਂ ਕ੍ਰਿਮਿਨਲ ਕਾ ਕੋਈ ਤਾਲੁਕ ਨਹੀਂ। ਇੱਕ ਆਦਮੀ ਕਾਰ ਚੋਰੀ ਕੀ ਆਪਕੀ ਫਰਜ਼ ਜਾਂ ਮੇਰੀ ਕਾਰ ਚੋਰੀ ਕੀ ਪਕੜਾ ਗਿਆ, ਕੋਰਟ ਮੇਂ ਗਿਆ, ਮੈਨੇ ਕਾਰ ਕੀ ਜੀ ਮੈਂ ਮਾਫ ਕਰ ਦੂ, ਤੋ ਕਿਆ ਜੱਜ ਛੋੜ ਦੇਗਾ ਉਸੇ? ਨਹੀਂ, ਉਹ ਗਿਲਟ ਹੈ। ਯਹਾਂ ਪੇ ਬਹੁਤ ਗੌਰ ਸੇ ਸੁਣਨਾ ਪੜੇਗਾ। ਜਬ ਆਪ ਫੋਰਗਿਵਨੈਸ ਕਰਦੇ ਹੈ ਤੋ ਆਪ ਉਸ ਆਦਮੀ ਕਾ ਜਿਸਨੇ ਕੋ ਮਾਫ ਕੀਆ ਉਸਕੇ ਨੇ ਕਾਨੂੰਨ ਤੋੜਾ ਜਾਂ ਉਸਨੇ ਆਪਕੋ ਤੋੜਾ, ਆਪ ਮਾਨ ਜਾਤੇ ਹੈ, ਪਹਿਲੇ ਉਸਕੋ ਕਬੂਲ ਕਰਦੇ ਹੈ ਫਿਰ ਮਾਫ ਕਰਦੇ ਹੈ। ਵੈਸੇ ਤੋ ਆਪ ਫੋਰਗਿਵਨੈਸ ਨਹੀਂ ਕਹੇਂਗੇ, ਆਪਨੇ ਕਮਾਲ ਕੀ ਬੀਰ ਸੀ। ਔਰ ਤੀਸਰੀ ਬਾਤ ਇਹ ਹੈ ਕਿ ਐਸੀ ਬਾਤੋ ਮੈਂ ਜ਼ਾਤੀ ਬਾਤੇ ਨਹੀਂ ਕੀਆ ਕਰਤੇ, ਹਮ ਆਪਕੋ ਵੇਖ ਰਹੇ ਥੇ, ਆਪ ਹੱਸ ਰਹੇ ਥੇ, ਆਪ ਵੀ ਸੁਣ ਰਹੇ ਥੇ, ਹਮ ਵੀ ਸੁਣ ਰਹੇ ਥੇ। ਹਮ ਐਸੀ ਬਾਤ ਜਿਸ ਦੁਨੀਆ ਦੇਤੀ ਹੈ ਇਤਨਾ ਅੱਛਾ ਸਬਜੈਕਟ ਉਸਨੇ ਜ਼ਿਆਦਾ ਨਹੀਂ ਕਰਤੇ। ਇਹ ਮੈਂ ਆਪਕੋ ਬਸ ਇਹ ਮੇਰੀ ਰਾਏ ਹੈ, ਮੈਂ ਕਿਸੇ ਕੇ ਬਾਰੇ ਮੈਂ ਨਹੀਂ ਕਹਿਤਾ। ਲੇਕਿਨ ਫੋਰਗਿਵਨੈਸ ਇਨਸਾਨ ਕੇ ਕਿਰਦਾਰ ਕੋ ਬੁਲੰਦ ਕਰਤੀ ਹੈ, ਲੇਕਿਨ ਇਹ ਸਿਵਲ ਮੈਟਰ ਹੈ, ਕ੍ਰਿਮਿਨਲ ਨਹੀਂ ਹੋ ਸਕਦਾ। ਮੈਨੇ ਮਿਸਾਲ ਦੇ ਦੀ ਕਿ ਜੱਜ ਕਦੀ ਮਾਫ ਨਹੀਂ ਕਰੇਗਾ, ਜੱਜ ਐਵੀਡੈਂਸ ਦੇਖੇਗਾ ਕਬ ਕਿਉਂ ਕਹਾਂ ਚੋਰੀ ਕੀ, ਔਰ ਜੱਜ ਉਸਕੋ ਸ਼ਖਸ ਕੋ ਖੇਲ ਕੇ ਉਪਰ ਹੈ, ਅਦਾਲਤ ਕੇ ਉਪਰ ਹੈ, ਉਹ ਮਾਫ ਕਰੇ ਨਾ ਕਰੇ। ਲੇਕਿਨ ਆਪ ਫੋਰਗਿਵਨੈਸ ਮਾਫ ਕਰੇ ਤੋ ਦਸਤਖਤ ਨਹੀਂ ਹੋ ਸਕਦੀ। ਮੈਂ ਆਪਕੀ ਸਵਾਲ ਅਬ ਮੇਰੇ ਸਵਾਲੋ ਕਾ ਜਵਾਬ ਆਪ ਦੇਂਗੇ। ਪੋਸ਼ੀਦਾ ਦਰ ਗੁਜ਼ਰ ਮੈਂ ਇਨਸਾਨ ਕੀ ਯਾਦ ਆਜ਼ਾਦ, ਪੋਸ਼ੀਦਾ ਦਰ ਗੁਜ਼ਰ ਮੈਂ ਹੈ ਇਨਸਾਨ ਕੀ ਯਾਦ ਆਜ਼ਾਦ, ਇੱਕ ਬਾਰ ਸ਼ਾਇਰ ਬਨਾਰਸੀ ਨੇ ਕਹਿ ਲਈ ਪਵੇ ਕੀ ਬਾਰ, ਔਰ ਸਾਹਿਲ ਕੀ ਤਰਫ ਜਾ ਕੇ ਫਨਾ ਹੋ ਗਈ ਰਹੀ, ਸਾਹਿਲ ਕੀ ਤਰਫ ਜਾ ਕੇ ਫਨਾ ਹੋ ਗਈ ਰਹੀ। ਇਹ ਬਾਤ समंदर की समझ में नहीं आया, ये बात समंदर की समझ में नहीं आई। मौज दरिया कह रही है तैर की लहरों से यूं, ये सब सुनिए। मौज दरिया कह रही है तैर की लहरों से यूं, अबे अबर बरसता है ये हर जरूर दीवार पर। दरिया ये नहीं कह सकता कि समुद्र तू मुझसे बंद है, अबे अबर बरसता है ये हर जरूर दीवार पर। मैं आपका बहुत मशहूर हूँ, आप सहारों का अगर टाइम हो तो जवाब दीजिए, मैंने लेकिन यकीन कीजिए आप फिर कहना मैं फौजी मिनट के बारे में मैंने अपनी जिंदगी में सच्चा प्रोग्राम नहीं सुना, और जो मिसाल आपने दी वो तो बस मैं पैरियर्स कर चुका हूँ। खुदा हाफिज, खुदा हाफिज,
खुदा हाफिज। सर बहुत शुक्रिया, खुदा हाफिज बनारसी साहब। पाकिस्तान की बनारसी साहब आपने बात की है, तो पाकिस्तान के बारे में यही कहूंगा कि खान साहब ने अभी आज उन्होंने जेल के अंदर से वार्निंग दी है कि जो मैसेज उनका आया है कि सरकार बनाने की कोशिश ना की जाए, क्योंकि उनका कहना है कि भाई वोट जो है वो स्टोलन वोट्स की वो बात कर रहे हैं। वोट्स की मैं बात कर रहा हूं तो ऑन अ लाइटर नोट अगर आपकी इजाजत हो, क्योंकि प्रोग्राम मैं कोशिश करता हूं कि थोड़ा सा इसमें हल्का सा खबरों से अलग कोई चीजें, क्योंकि थॉट ऑफ द डे होता है हमारा फूड फॉर थॉट टीवी पर होता है, तो आज मैं थोड़ा लाइटर नोट पे आपसे बात करना चाह रहा था एंड देन आई टॉक थिंग्स ऑन अ सीरियस नोट। वो कहते हैं कि इमरान खान साहब से जब बैट छीन लिया गया, उनका चुनावी निशान भी छीन लिया गया, तो कहते कोई बात नहीं चाहे मुझे जेल में डाल दो, मेरे पास बैट भी नहीं है, मैं बिना बैट के बिना चुनावी निशान के भी इलेक्शन जीत के दिखाऊंगा। पर वो कहते हैं फिर मियां साहब भी मियां साहब थे ना, वो कहते हैं जी कोई बात नहीं तुम बिना बैठ के इलेक्शन जीतने का दावा करते हो, उधर नवाज शरीफ साहब मियां साहब कहते हैं कोई बात नहीं मैं बिना वोट के भी तुमको इलेक्शन जीत के दिखाऊंगा, अभी वोट भी नहीं पड़े फिर भी इलेक्शन जीत गया। तो वही हालत तो मुझे
भाई, आप तो क्रिकेटर हैं, आप ज्यादा बेहतर समझे कि बैट के निशान या फिर बैट से क्या फर्क पड़ता है, आप ज्यादा अच्छी रोशनी रहेंगे क्योंकि आप क्रिकेटर रहे हैं और मैं भी रहा हूँ, मैं बहुत ज्यादा, आप तो ओपनिंग बैट्समैन थे, आपको मालूम है कि बैट का निशान अच्छा होता है या बैट बजाता खुद होता है, इस पर आप सुनना चाहेंगे।
जी बिल्कुल, मैं बस इस पे बस यही कहूंगा कि इमरान खान साहब के साथ जो जाती हो रही है वो सारी दुनिया देख रही है, अब तो इंटरनेशनल सेलिब्रिटीज जो है वो इस पे क्वेश्चन करने लग पड़े हैं कि भाई उसको रिहा करो, क्योंकि जो खबर चली है तो लोगों ने देखा है कि जिस इंसान को मेजोरिटी मिली है उसको जेल में डाला, उसके सारे बंदों को जेल में डाला, औरतों तक को इन्होंने रिहा नहीं किया, उनके साथ वहां पर जेल में डाला और उनके साथ बदसलूकियां हो रही है, और यहाँ पे वो आदमी जेल में बैठा जीत गया है, और यहाँ डील्स बन रही हैं कि भाई अब कल ही हमने जैसे बात की थी कि वो कह रहे थे या तो कोई प्राइम मिनिस्टर का मुझे ओहदा दो या मुझे कैबिनेट दो या राष्ट्रपति का ओहदा दे दो, तो आज उसने उन्होंने बोल दिया जी मुझे प्राइम मिनिस्टर नहीं चाहिए पर मुझे भी मेरा ख्वाब है कि फादर मेरे जो है राष्ट्रपति बना दिए जाए। वो ख्वाब क्या है, वो डील अंदर बैठे डील, मतलब विद ड्यू रिस्पेक्ट पाकिस्तान के आम लोगों के लिए तो कुछ भी नहीं है, इसके अंदर आम लोगों के लिए क्या है, मतलब कोई वहां पे आम लोगों के लिए तो डील बन नहीं रही है, कोई आम लोगों की बात थोड़ी हो रही है। विद ड्यू रिस्पेक्ट ना इसमें कोई आर्मी जनरल कुछ कर रहे हैं, जनरल असीम मुनीर ना उनका, मतलब इनका रोल इतना ही है भी मैं अपने हिसाब से हमारा काम ठीक चलता रहे, हमें पाकिस्तान के आम आदमी को मिल रहा है नहीं मिल रहा हमें तो लेना देना नहीं, ना नवाज शरीफ साहब को लेना
देना। 3500 लाख यकीन कीजिए ऐसी है, कोई भी प्राइम मिनिस्टर बने कोई भी पैसे बने, हम गरीबों का इलाज 3500 या 3500 लाख बीच रहना, ये हमारी पंजाबियों की मिसाल है। फरमाइए आगे।
सही तुसी पंजाबी जी मिसाल देती जी कि जेड़ा लाख बीच रहना चाहे 3500 चाहे 3500, बिल्कुल तुसी ठीक वो मिसाल दे देती है, और उसनू बस मैं इन्ना की हल्का जिहा क्विकली एड कर दिना तुहाडी मिसाल नू अगे वधा दिंदे आ कि जिहड़ा कोई पाकिस्तान लई वधिया, और आई एम होपिंग मैं कल ना मिला मोहम्मद अशरफ साहब ने वो अपने बड़े मेरे प्यारे दोस्त ने कल मैं यही कह रहा, मैं कहा तुहानू याद है तुसी कहंदे, वो बड़े वड्डे फैन ने इमरान खान साहब दे, मैं कहा तुसी कहंदे सी यार इन्हां ने अंदर ही उन्हूं मार देना, मैं कहा नहीं ये जुल्फिकार अली भुट्टो नहीं है, बेनजीर भुट्टो नहीं है, भी तुसी कतल कर दोगे तो आवाज नहीं होगी, और ये दौर वखरा है, ਮੈਂ ਕਿਹਾ ਜੇ ਇਮਰਾਨ ਖਾਨ ਸਾਹਿਬ ਨੂੰ ਅੰਦਰ ਕੁਛ ਕਰ ਦਿੱਤਾ ਨਾ ਇਹਨਾਂ ਨੇ ਤੇ ਤੁਸੀਂ ਦੇਖਣਾ ਉੱਥੇ ਉਹਨਾਂ ਨੇ ਉਲਟਾ ਕਰ ਦੇਣਾ ਸਾਰਾ ਪਾਕਿਸਤਾਨ ਜਿਹੜੇ ਉਹਨਾਂ ਦੇ ਸਪੋਰਟਰ ਨੇ ਔਰ ਬਾਹਰ ਵੀ ਬੈਠੇ ਨੇ ਉਹਨਾਂ ਦੇ ਬੜੇ ਸਪੋਰਟਰ ਇਹ ਹੁਣ ਉਹਨਾਂ ਦਾ ਵਸ਼ ਨਹੀਂ ਉਹ ਕਹਿੰਦੇ ਗੋਲੀਆਂ ਚਲਾਈਆਂ ਸੀ ਭਾਜੀ ਉਹ ਦਿਮਾਗ ਮੈਂ ਕਿਹਾ ਗੋਲੀਆਂ ਬਿਲਕੁਲ ਮੈਨੂੰ ਪਤਾ ਕੋਸ਼ਿਸ਼ ਹੋਈ ਸੀ ਗੋਲੀਆਂ ਚਲਾਈਆਂ ਸੀ ਲੇਕਿਨ ਉਹ ਦੌਰ ਹੁਣ ਛੱਡ ਦਿਓ ਮਤਲਬ ਮੈਂ ਤੁਹਾਨੂੰ ਦੱਸ ਦਿੱਤਾ ਬਹੁਤ ਇਹਨਾਂ ਨੂੰ ਦਿੱਕਤ ਉਹਨਾਂ ਨੇ ਕਰ ਦੇਣੀ ਹੈ ਸੋ ਇਮਰਾਨ ਖਾਨ ਸਾਹਿਬ ਆਉਣਗੇ ਹੀ ਵਿਲ ਕਮ ਟੂ ਪਾਵਰ ਔਰ ਹੋਰ ਕੋਈ ਨਾ ਕੋਈ ਦੇਸ਼ ਭਗਤ ਜਿਹੜਾ ਪਾਵਰ ਚ ਆਏਗਾ ਪਰ ਹਾਲ ਦੀ ਘੜੀ ਤੇ ਮੈਨੂੰ ਇਹ ਜਿਹੜੀ ਦੋਨੋਂ ਹੀ ਤਾਕਤਾਂ ਨੇ ਬਾਕੀ ਹੋ ਸਕਦਾ ਆਈ ਡੋਂਟ ਵਾਂਟ ਟੂ ਸੇ ਦਿਸ ਮੇ ਬੀ ਦੇ ਸਰਪ੍ਰਾਈਜ਼ ਮੇ ਬੀ ਮੀਆਂ ਸਾਹਿਬ ਨੂੰ ਸਮਝ ਆਏ ਕਿ ਭਾਈ ਪਾਵਰ ਤੇ ਮੈਂ ਆ ਗਿਆ ਕੋਈ ਨਵੇਂ ਬੰਦੇ ਲੈ ਕੇ ਆਓ ਕੋਈ ਟੈਕਨੋਕ੍ਰੈਟ ਲੈ ਕੇ ਆਓ ਕੋਈ ਕੰਮ ਵਧੀਆ ਚਲਾਓ ਤਾਂ ਕਿ ਆਮ ਲੋਕਾਂ ਨੂੰ ਕੋਈ ਰਿਲੀਫ ਦਈਏ ਸ਼ਾਇਦ ਉਹਨਾਂ ਨੂੰ ਕੋਈ ਵਧੀਆ ਸਮਝ ਆ ਜਾਏ ਬਾਕੀ ਇੰਡੀਆ ਤੇ ਬਸ ਮੈਂ ਕੁਇਕਲੀ ਕਿਉਂਕਿ ਸਾਡੇ ਸਪੋਂਸਰ ਅਗਲੇ ਵੇਟ ਕਰ ਰਹੇ ਨੇ ਇੰਡੀਆ ਤੇ ਬਸ ਮੈਂ ਕੁਇਕਲੀ ਇੰਨਾ ਹੀ ਕਹਾਂਗਾ ਕਿ ਦੇਖੋ ਵਿਦ ਡਿਊ ਰਿਸਪੈਕਟ ਮੈਂ ਕਹਿਣਾ ਚਾਹ ਰਿਹਾ ਇੰਡੀਆ ਡਜ਼ ਨਾਟ ਹੈਵ ਟਾਈਮ ਕੇ ਜੀ ਉਹ ਪਾਕਿਸਤਾਨ ਚ ਕੀ ਕਰ ਰਿਹਾ ਨਹੀਂ ਕਰ ਰਿਹਾ ਉਹ ਕਹਿੰਦੇ ਠੀਕ ਹੈ ਵੀ ਸਾਡਾ ਇੱਕ ਜਿੱਦਾਂ ਡਿਫਰੈਂਟ ਵਰਟੀਕਲ ਨੇ ਨਾ ਇਹ ਵੀ ਇੱਕ ਵਰਟੀਕਲ ਹੈ ਕਿ ਇਸ ਪਾਕਿਸਤਾਨ ਦਾ ਇੱਕ ਵਰਟੀਕਲ ਅਸੀਂ ਡੀਲ ਕਰਨਾ ਬਟ ਅਦਰ ਦੈਨ ਦੈਟ ਉਹਨਾਂ ਕੋਲ ਇਸ ਵੇਲੇ ਉਹਨਾਂ ਦਾ ਜਿਹੜਾ ਫੋਕਸ ਹੈ ਕਿ ਵਰਲਡ ਆਰਡਰ ਦੇ ਵਿੱਚ ਇੰਡੀਆ ਦੀ ਕੀ ਪੋਜੀਸ਼ਨ ਹੈ ਔਰ ਇੰਡੀਆ ਨੂੰ ਅਗਲੇ 20-30 ਸਾਲ ਘੱਟੋ ਘੱਟ ਉਹਨਾਂ ਨੂੰ ਲੱਗਣੇ ਨੇ ਕਿਉਂਕਿ ਇੰਡੀਆ ਦੀ ਆਪਣੀਆਂ ਮੁਸ਼ਕਲਾਂ ਹੈਗੀਆਂ ਨੇ ਇੰਡੀਆ ਦੇ ਵਿੱਚ ਬੇਰੋਜ਼ਗਾਰੀ ਉਹਨਾਂ ਨੇ ਠੀਕ ਕਰਨੀ ਪੈਣੀ ਹੈ ਕ੍ਰਾਈਮ ਠੀਕ ਕਰਨਾ ਪੈਣਾ ਕਿਸਾਨਾਂ ਦਾ ਮਸਲਾ ਤੁਸੀਂ ਦੇਖੋ ਇਹ ਮਸਲਾ ਇਹਨਾਂ ਨੂੰ ਠੀਕ ਕਰਨਾ ਪੈਣਾ ਔਰ ਇਨਫਰਾਸਟਰਕਚਰ ਹਜੇ ਪ੍ਰੋਪਰ ਬਣਾਉਣ ਦੇ ਵਿੱਚ 20-25-30 ਸਾਲ ਹਜੇ ਇੰਡੀਆ ਨੂੰ ਵੀ ਲੱਗ ਜਾਣੇ ਨੇ ਸੋ ਇੰਡੀਆ ਦੇ ਆਪਣੇ ਚੈਲੇਂਜਸ ਨੇ ਔਰ ਇੰਡੀਆ ਇਸ ਟਾਈਮ ਇੱਕ ਜੇ ਤਾਂ ਉੱਥੇ ਲੀਡਰਸ਼ਿਪ ਸਮਝਦਾਰੀ ਨਾਲ ਕੰਮ ਕਰੇਗੀ ਇੰਡੀਆ ਦੀ ਆਪਣੀ ਇੱਕ ਬੜੀ ਸਟਰੋਂਗ ਪੋਜੀਸ਼ਨ ਬਣੀ ਹੋਈ ਹੈ ਪਲੇਟਫਾਰਮ ਜਿਹਨੂੰ ਕਹਿ ਸਕਦੇ ਹਾਂ ਕਿ ਵਧੀਆ ਬਣ ਗਿਆ ਹੁਣ ਉੱਥੋਂ ਜਿੱਦਾਂ ਟੇਕ ਆਫ ਕਿੱਦਾਂ ਕਰਦੇ ਆ ਮਤਲਬ ਇੱਕ ਰਾਕੇਟ ਵਧੀਆ ਬਣ ਗਿਆ ਹੁਣ ਉਸ ਰਾਕੇਟ ਨੂੰ ਪ੍ਰੋਪਰਲੀ ਲਾਂਚ ਕਰਨਾ ਔਰ ਉੱਥੇ ਤੱਕ ਪਹੁੰਚਾਉਣਾ ਜਿੱਥੇ ਉਹਦੀ ਡੈਸਟੀਨੇਸ਼ਨ ਰਾਕੇਟ ਦੀ ਉਹ ਹੁਣ ਇੰਡੀਆ ਦੀ ਜੇ ਲੀਡਰਸ਼ਿਪ ਕੰਮ ਕਰ ਜਾਏਗੀ ਤਾਂ ਬੜਾ ਵਧੀਆ ਹੋ ਜਾਏਗਾ 20-25-30 ਸਾਲਾਂ ਚ ਇੰਡੀਆ ਚ ਲੇਕਿਨ ਉਹ ਡਿਪੈਂਡ ਕਰੇਗਾ ਕਿ ਇੰਡੀਆ ਚ ਲੀਡਰਸ਼ਿਪ ਹੈ ਅਗਲੇ 25-30 ਸਾਲ ਕਿੱਦਾਂ ਐਕਸ਼ਨ ਕਰਦੀ ਹੈ 25-30 ਸਾਲ ਇੰਡੀਆ ਲਈ ਬੜੇ ਕ੍ਰੂਸ਼ਲ ਹੈ ਪਰ ਉਸ ਬਿਗਰ ਸਕੀਮ ਆਫ ਥਿੰਗਸ ਦੇ ਵਿੱਚ ਪਾਕਿਸਤਾਨ ਦਾ ਇੰਡੀਆ ਲਈ ਬਹੁਤ ਮਿਨੀਮਲ ਜਿਹਾ ਰੋਲ ਹੈ ਕੋਈ ਜ਼ਿਆਦਾ ਰੋਲ ਨਹੀਂ ਹੈ ਬਿਕੋਜ਼ ਅੱਜ ਤੁਸੀਂ ਦੇਖ ਹੀ ਰਹੇ ਹੋ ਕਤਰ ਦੇਖੋ ਵੱਡੀ ਗੱਲ ਹੈ ਬੜੀ ਵੱਡੀ ਇਹ ਅਮਰੀਕਾ ਕਰ ਸਕਦਾ ਹੈ ਚਾਈਨਾ ਕਰ ਸਕਦਾ ਹੈ ਬਟ ਇੰਡੀਆ ਦੁਆਰਾ ਐਸਾ ਕਰ ਦੇਣਾ ਕਿ ਬੰਦੇ ਐਸਪੀਨਾਜ ਦੇ ਵਿੱਚ ਤੁਹਾਡੇ ਬੰਦੇ ਸਜ਼ਾਏ ਮੌਤ ਹੋ ਗਈ ਹੋਵੇ ਅਦਾਲਤ ਚ ਮਾਮਲਾ ਚੱਲ ਕੇ ਔਰ ਤੁਸੀਂ ਉਹਨਾਂ ਬੰਦਿਆਂ ਨੂੰ ਛੁਡਾ ਕੇ ਇੰਡੀਆ ਵਾਪਸ ਲੈ ਆਓ ਕੋਈ ਛੋਟੀ ਗੱਲ ਨੀ ਔਰ ਹੁਣ ਉੱਥੇ ਜਾ ਕੇ ਉਹਨਾਂ ਨੇ ਹੱਥ ਮਿਲਾ ਲੈਣਾ ਕਿ ਜੀ ਹਾਂਜੀ ਤੁਹਾਡਾ ਧੰਨਵਾਦ ਔਰ ਡੀਲ ਵਗੈਰਾ ਦੇ ਦੇਣੀ ਉਹਨਾਂ ਨੂੰ ਸੋ ਇੰਡੀਆ ਇਜ਼ ਡੂਇੰਗ ਲੋਟ ਬਿਗਰ ਥਿੰਗਸ ਦੀਸ ਡੇਜ਼ ਹਾਂਜੀ ਅਗਲੀ ਕਾਲ ਵੱਲ ਵਧਣ ਤੋਂ ਪਹਿਲਾਂ ਸਾਡੇ ਸਪੋਂਸਰ ਵੇਟ ਕਰ ਰਹੇ ਨੇ ਸਰਾ ਜੀ ਸਪੋਂਸਰ ਲੈ ਲਓ ਪਹਿਲਾਂ ਫਿਰ
ਬਿਲਕੁਲ ਅਮਰ ਸਾਹਿਬ ਸਿਮਰਨ ਜੀ ਜੁੜੇ ਹੋਏ ਹੈ ਸੋਫਾ ਸਟੂਡੀਓ ਸੇ ਜੀ
ਵੈਲਕਮ ਜੀ ਸਿਮਰਨ ਜੀ ਕੀ ਹਾਲ ਹੈ ਠੀਕ ਹੈ ਜੀ
ਵਧੀਆ ਵਧੀਆ ਸਰ ਤੁਸੀਂ ਦੱਸੋ ਆਪਣੇ
ਬਿਲਕੁਲ ਠੀਕ ਹੈ ਜੀ ਔਰ ਸੋਫਾ ਸਟੂਡੀਓ ਤੋਂ ਸਿਮਰਨ ਜੀ ਸਾਡੇ ਨਾਲ ਨੇ ਹਾਂਜੀ ਸਿਮਰਨ ਜੀ ਫਰਨੀਚਰ ਤੁਹਾਡਾ ਬਹੁਤ ਪਸੰਦ ਕੀਤਾ ਜਾਂਦਾ ਹੈਗਾ ਸੋਫਾ ਸਟੂਡੀਓ ਉਹਦੇ ਬਾਰੇ ਜਾਣਕਾਰੀ ਦਿਓ ਪਹਿਲਾਂ ਫੋਨ ਨੰਬਰ ਦਿਓ ਆਪਣਾ ਸੋਫਾ ਸਟੂਡੀਓ ਦਾ ਫਿਰ ਜਾਣਕਾਰੀ ਦਿਓ ਜੀ ਸੋਫਾ ਸਟੂਡੀਓ ਦੀ
ਜੀ ਬਿਲਕੁਲ ਸਤਿ ਸ਼੍ਰੀ ਅਕਾਲ ਜੀ ਮੈਂ ਸਿਮਰਨ ਸੋਫਾ ਸਟੂਡੀਓ ਬਾਈ ਸਗਨਦੀਪ ਤੋਂ ਗੱਲ ਕਰ ਰਹੀ ਹਾਂ ਤੇ ਸਾਡਾ ਫੋਨ ਨੰਬਰ ਹੈ ਜੀ 905-799-8877 905-799-8877 ਜਿਸ ਤੇ ਤੁਸੀਂ ਕਾਲ ਕਰਕੇ ਸਾਡੇ ਕੋਲ ਕੋਈ ਵੀ ਇਨਫੋਰਮੇਸ਼ਨ ਤੇ ਆਪਣੇ ਸੋਫੇ ਦਾ ਆਰਡਰ ਦੇ ਸਕਦੇ ਹੋ ਅਸੀਂ ਇੱਥੇ ਕਸਟਮ ਮੇਡ ਸੋਫੇ ਰੈਡੀ ਕਰਦੇ ਹਾਂ ਜੋ ਕਿ ਆਪਣੇ ਹੀ ਮਨ ਪਸੰਦ ਦੇ ਕਸਟਮਰ ਦਾ ਹੁੰਦੀ ਫੈਬਰਿਕ ਲੈਦਰ ਜਾਂ ਕੋਈ ਵੀ ਆਪਸ਼ਨ ਦੇ ਵਿੱਚ ਉਹ ਆਪਣੇ ਲੈਗਸ ਤੇ ਇਵਨ ਕਿ ਐਵਰੀਥਿੰਗ ਅਸੀਂ ਕਸਟਮਾਈਜ਼ ਕਰਦੇ ਹਾਂ ਤਾਂ ਕਿ ਉਹਨਾਂ ਦੇ ਲਿਵਿੰਗ ਏਰੀਆ ਤੇ ਉਹਨਾਂ ਦੇ ਰੂਮਸ ਦੇ ਵਿੱਚ ਜਿਹੜਾ ਕਿ ਸੋਫਾ ਉਹਦਾ ਫਿੱਟ ਆਵੇ ਤੇ ਪੂਰੀ ਪ੍ਰੋਪਰ ਮੇਜ਼ਰਮੈਂਟ ਦੇ ਨਾਲ ਅਸੀਂ ਪੂਰੀ ਰੀਜਨਲ ਸੋਫਾ ਤਿਆਰ ਕਰਦੇ ਹਾਂ ਜਿਸ ਕਰਕੇ ਅਸੀਂ ਵਾਰੰਟੀ ਔਨ ਪੇਪਰ ਰਿਟਨ ਦਿੰਦੇ ਹਾਂ ਆਪਣੇ ਕਸਟਮਰਸ ਨੂੰ ਜਿਵੇਂ ਕਿ 10 ਸਾਲ ਦੀ ਫਰੇਮ ਦੀ ਤੇ 10 ਸਾਲ ਸਪਰਿੰਗ ਦੀ ਤੇ ਪਲੱਸ 5 ਸਾਲ ਫੋਮ ਦੀ ਐਨੀ ਟਾਈਮ ਤੁਸੀਂ ਆ ਕੇ ਤੁਸੀਂ ਚੇਂਜ ਕਰਵਾ ਸਕਦੇ ਅਗਰ ਤੁਹਾਡੇ ਕਿਸੇ ਵੀ ਪੀਸ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਅਸੀਂ ਵਿਦਆਊਟ ਕੁਸ਼ਨਿੰਗ ਉਸ ਨੂੰ ਚੇਂਜ ਕਰਦੇ ਹਾਂ ਇਸ ਲਈ ਅਸੀਂ ਤੁਹਾਨੂੰ 10 ਸਾਲ ਦੀ ਵਾਰੰਟੀ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਕਿ ਸਾਡੀ ਸ਼ੋਅ ਕਰਦੀ ਹੈ ਵੀ ਸਾਡੀ ਕੁਆਲਿਟੀ ਜਿਹੜੀ ਕਿ ਸੋਫਿਆਂ ਦੀ ਬਹੁਤ ਵਧੀਆ ਹੈ ਤੁਸੀਂ ਇੱਕ ਵਾਰੀ ਆ ਕੇ ਜ਼ਰੂਰ ਵਿਜ਼ਿਟ ਕਰੋ ਤੇ ਚੈੱਕ ਕਰੋ ਸਾਡੇ ਫਲੋਰ ਮਾਡਲ ਤੇ ਪਲੱਸ sofastudio.ca ਜੋ ਕਿ ਸਾਡੀ ਵੈਬਸਾਈਟ ਆ ਉੱਥੇ ਵਿਜ਼ਿਟ ਕਰਕੇ ਆਪਣੇ ਮਨਪਸੰਦ ਸੋਫਿਆਂ ਦੀ ਮੇਜ਼ਰਮੈਂਟ ਚੈੱਕ ਕਰ ਸਕਦੇ ਹੋ ਫੈਬਰਿਕ ਦੀ ਆਪਸ਼ਨ ਚੈੱਕ ਕਰ ਸਕਦੇ ਹੋ ਤੇ ਅਸੀਂ ਆਲ ਓਵਰ ਕੈਨੇਡਾ ਦੇ ਵਿੱਚ ਫ੍ਰੀ ਆਫ ਕੋਸਟ ਡਿਲੀਵਰੀ ਪ੍ਰੋਵਾਈਡ ਕਰਦੇ ਹਾਂ ਤਾਂ ਕਿ ਸਾਡੇ ਕਸਟਮਰਸ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ ਆਪਣਾ ਸੋਫਾ ਪਰਚੇਸ ਕਰਨ ਦੇ ਟਾਈਮ ਤੇ ਤੁਸੀਂ ਸਾਡੇ ਕੋਲ ਮੇਜ਼ਰਮੈਂਟ ਲੈ ਕੇ ਆਪਣੀ ਜ਼ਰੂਰ ਆਓ ਤੇ ਸਾਡੀ ਲੋਕੇਸ਼ਨ ਹੈ ਜੀ 8550 ਟੋਰਬਰਮ ਰੋਡ ਯੂਨਿਟ 1 ਜੋ ਕਿ ਟੋਰਬਰਮ ਐਂਡ ਕਲਾਰਕ ਦੇ ਇੰਟਰਸੈਕਸ਼ਨ ਤੇ ਹੈ ਜੀ। ਤੇ ਸਾਡਾ ਨੰਬਰ ਹੈਗਾ 905-799-8870। ਥੈਂਕ ਯੂ ਜੀ।
ਜੀ ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ, ਥੈਂਕ ਯੂ ਸੋ ਮਚ ਜੀ। ਹਾਂਜੀ ਅਗਲੀ ਕਾਲ ਵੱਲ ਵਧਦੇ ਹਾਂ ਜੀ। ਅਨਿਲ ਜੀ ਤੁਸੀਂ ਆਉਂਦੇ ਰਹੋ ਜੀ। ਹੈਲੋ,
ਹਾਂਜੀ ਯੁਧਵੀਰ ਜੀ, ਸ਼ੁਭਦੇਵ ਜੀ, ਮੈਂ ਸਮਸਤ ਮਾਨਵਤਾ ਤੇ ਮੰਗਲ ਦੀ ਕਾਮਨਾ ਕਰਦਾ ਹਾਂ। ਜਸਟਿਸ ਕੋਰਟ ਜੀ,
ਸ਼ੁਭਦੇਵ ਜੀ, ਜਸਟਿਸ ਕੋਰਟ ਸਰ, ਵੈਲਕਮ।
ਯੁਧਵੀਰ ਜੀ, ਦੋ ਤਿੰਨ ਚਾਰ ਚੀਜ਼ਾਂ ਹੈ, ਲੇਕਿਨ ਬਹੁਤ ਛੋਟੀ ਟਿੱਪਣੀਆਂ ਦੇ ਉੱਪਰ ਜਾਏਗੇ, ਵਿਸ਼ਲੇਸ਼ਣ ਨਹੀਂ ਕਰੇਂਗੇ। ਬਾਕੀ ਕਿਆ ਸਦੀ ਕਾ ਇਸਕੇ ਅੰਦਰ ਥੋੜਾ ਨਾ ਸਮਾਂ ਮਿਲਣਾ ਚਾਹੀਏ। ਤੋ ਅੱਜ ਗਾਗਰ ਮੇਂ ਸਾਗਰ ਭਰੇਂਗੇ ਆ ਜਾਓ, ਹੈ ਜੀ।
ਠੀਕ ਠੀਕ,
ਹਾਂਜੀ। ਅੱਛਾ ਅਭੀ ਯੁਧਵੀਰ ਜੀ, ਇੱਕ ਨਾ ਆਜ ਜੋ ਕੈਨੇਡਾ ਕੇ ਅੰਦਰ ਜੋ ਸਬਸੇ ਜ਼ਿਆਦਾ ਪੀੜਿਤ ਵਰਗ ਹੈ, ਜੋ ਸਮੱਸਿਆਓਂ ਸੇ ਜੂਝ ਰਹਾ ਹੈ, ਜਿਨਕੇ ਸਾਥ ਦਇਆ ਕਾ ਭਾਵ ਹੋਣਾ ਚਾਹੀਏ, ਉਹ ਕੌਣ ਹੈ?
ਆਮ ਕੈਨੇਡੀਅਨ ਹੈ ਜੀ। ਉਹ
ਜੋ ਰਿਟਾਇਰ ਲੋਕ ਬੈਠੇ ਅੰਦਰ, ਜੋ ਚੱਲ ਨਹੀਂ ਸਕਤੇ, ਕੰਮ ਕਰਨੇ ਮੇਂ ਅਸਮਰਥ ਹੈ, ਆਪਣੀ ਪੈਨਸ਼ਨ ਕੇ ਉੱਪਰ ਜਿੰਦਾ ਹੈ, ਕਿਆ ਉਨਕੇ ਸਾਥ ਹਮਾਰਾ ਜੋ ਹਮਾਰੇ ਕੋ ਕੋਈ ਉਨਕੇ ਸਾਥ ਹਮਦਰਦੀ, ਕੋਈ ਉਨਕੇ ਸਾਥ ਕੋਈ ਨਹੀਂ ਹੋਣੀ ਚਾਹੀਏ?
ਹੋਣੀ ਚਾਹੀਦੀ ਜੀ ਹਮਦਰਦੀ
ਹੈ, ਲੇਕਿਨ ਹੈ
ਹੈਗੀ ਆ, ਪਰ ਉਹਦੇ ਲਈ ਕੰਮ ਕੁਛ ਨਹੀਂ ਹੋ ਰਿਹਾ। ਹਮਦਰਦੀ ਹੈ ਜੀ, ਕੱਲੀ ਹਮਦਰਦੀ ਨਾਲ ਕੰਮ ਨਹੀਂ ਨਾ ਚੱਲਦਾ।
ਅੱਛਾ, ਲੇਕਿਨ ਦੂਸਰੀ ਤਰਫ ਇਸ ਤਰਫ ਹਮਾਰੇ ਜੋ ਲੋਕ ਯਹਾਂ ਪੇ ਮਜਬੂਰ ਹੈ, ਗਰੀਬ ਹੈ, ਉਨ ਲੋਕੋ ਕੇ ਲੀਏ, ਗਰੀਬੋ ਕਾ ਆਜ ਮਹਿੰਗਾਈ ਕਾ ਜੋ ਸਤਰ ਬੜ ਗਿਆ, ਟੈਕਸ ਕਾ ਜੋ ਸਤਰ ਹੈ ਵੋ ਨਹੀਂ ਬੜਾ, ਵੋ ਮਹਿੰਗਾ ਵਹੀ ਹੈ, ਵੋ ਪੂਰਾ ਕਟਾ ਜਾ ਰਹਾ, ਉਸਕਾ ਦੁਰਉਪਯੋਗ ਵੀ ਹੋ ਰਹਾ, ਦਬਾ ਕੇ ਹੋ ਰਹਾ। ਅੱਛਾ, ਅਬ ਇੱਕ ਚੀਜ਼ ਹੋਰ ਦੇਖੀਏ ਕਿ ਯੇ ਵੀ ਇੱਕ ਨਾ ਵੋ ਹੈ, ਇੱਕ ਉਨ੍ਹਾਂ ਕਾਨਫਰੰਸ ਕੀ ਥੀ ਵਹੀਕਲ ਥੈਫਟ ਕੇ ਲੀਏ, ਗਾੜੀਆਂ ਜੋ ਚੋਰੀ ਹੋ ਰਹੀ ਹੈ, ਆਪ ਉਸਸੇ ਕਿਤਨਾ ਸਹਿਮਤ ਹੈ ਕਿ ਇਹ ਜੋ ਪ੍ਰਕਿਰਿਆ ਹੋਈ ਹੈ, ਆਪ ਸੇ ਸਹਿਮਤ ਹੈ?
ਦੇਖੋ, ਪ੍ਰਤੀਕਿਰਿਆ ਜਿਹੜੀ ਤੁਸੀਂ ਕਹਿ ਰਹੇ ਹੋ, ਨੈਸ਼ਨਲ ਲੈਵਲ ਤੇ ਜਿਹੜਾ ਸਮਿਟ ਹੋਇਆ ਸੀ,
ਹਾਂਜੀ ਹਾਂਜੀ
ਸਰ, ਤੁਸੀਂ ਇੱਕ ਗੱਲ ਦਾ ਅੰਦਾਜ਼ਾ ਲਗਾਓ ਕਿ ਜਿਹੜੀ ਕੰਟਰੀ ਨੈਸ਼ਨਲ ਲੈਵਲ ਤੇ ਐਡਾ ਬੜਾ ਸਮਿਟ ਕਰੇ ਔਰ ਗੱਡੀਆਂ ਚੋਰੀ ਨਾ ਰੋਕ ਸਕੇ, ਮਤਲਬ ਬਾਕੀ ਤਾਂ ਕੀ, ਉਹਨਾਂ ਦੀ ਕੰਪੀਟੈਂਸ ਸੋਚ ਲਓ ਕਿੱਥੇ ਜਾ ਰਹੀ ਹੈ। ਤੁਸੀਂ ਨੈਸ਼ਨਲ ਸਮਿਟ ਚ ਨਿਕਲਿਆ ਕਿ ਤੁਸੀਂ ਦੱਸ ਦੋ ਜੇ ਤੁਹਾਨੂੰ ਕੁਝ ਪਤਾ ਲੱਗਾ, ਮੈਂ ਪ੍ਰੈਸ ਕਾਨਫਰੰਸ ਸਾਰੀਆਂ ਸੁਣੀਆਂ ਨੇ, ਮੈਨੂੰ ਤਾਂ ਉਹਦੇ ਵਿੱਚ ਕੁਝ ਨਿਕਲਿਆ ਨੀ। ਉਹ ਕਹਿੰਦੇ ਜੀ ਅਸੀਂ ਹੋਰ ਜ਼ਿਆਦਾ ਸਖ਼ਤ ਕਾਨੂੰਨ ਲੈ ਕੇ ਆਵਾਂਗੇ।
ਹਾਂਜੀ ਹਾਂਜੀ ਬਿਲਕੁਲ ਠੀਕ ਹੈ ਯੁਧਵੀਰ ਜੀ, ਹੋਣਾ ਪਤਾ ਕਿਆ ਚਾਹੀਏ ਥਾ, ਹੋਣਾ ਇਹ ਚਾਹੀਏ ਥਾ, ਸਬਸੇ ਪਹਿਲੇ ਸਾਰੇ ਪੁਲਿਸ ਚੀਫ ਇੱਕ ਦਿਨ ਕੇ ਅੰਦਰ ਫਾਇਰ ਹੋ ਕੇ ਉਨਕੀ ਜਗ੍ਹਾ ਨਏ ਲੋਕ ਆਨੇ ਚਾਹੀਏ ਥੇ, ਯੋਗੀ ਆਦਿੱਤਯ। ਜੋ ਹਮਾਰੀ ਜੋ ਹਮਾਰੀ ਗੁਪਤਚਰ ਵਿਭਾਗ ਹੈ, ਉਸਕਾ ਚੀਫ ਵੀ ਉਨਕੋ ਵੀ ਫਾਇਰ ਕਰਨਾ ਚਾਹੀਏ, ਇਹ ਸਾਰੇ ਉਹ ਮਿਲਾ ਕੇ ਇੱਕ ਹੀ ਝਟਕੇ ਕੇ ਅੰਦਰ ਇੱਕ ਦਿਨ ਹਟਾ ਦੇਣੀ ਚਾਹੀਏ। ਤਾਂ ਉਸੇ ਸੰਦੇਸ਼ ਜਾਤਾ ਕਿ ਆਪ ਲੋਕ ਕੰਮ ਨਹੀਂ ਕਰੋਗੇ ਤੋ ਅਗਲੀ ਵਾਰ ਫਿਰ ਐਸਾ ਹੋਗਾ, ਉਹ ਹੋਆ ਨਹੀਂ ਹੈ। ਬਾਤਚੀਤ ਕਰਕੇ ਸਾਰਾ ਕਰਕੇ ਨਿਪਟਾ ਗਿਆ, ਕਿਉਂਕਿ ਦੇਖੀਏ ਜੋ ਉਦਯੋਗ ਸਰਕਾਰੋਂ ਨੇ ਮਿਲ ਕੇ ਖੜਾ ਕੀਆ ਹੋਤਾ ਹੈ ਨਾ, ਵੋ ਉਸੇ ਕਿਉਂ ਹਟਾਨਾ ਚਾਹੇਂਗੇ, ਉਸੇ ਰੱਖਣਾ ਚਾਹੇਂਗੇ। ਅਗਰ ਉਹਨੇ ਹਟਾਨਾ ਹੋਤਾ ਤੋ ਸਬਸੇ ਪਹਿਲੇ ਇਸਕੇ ਉਪਰ ਪ੍ਰਤੀਬੰਧ ਲਗਾਤੇ ਕਿ ਆਜ ਕੇ ਬਾਅਦ ਇੱਕ ਵੀ ਗਾੜੀ ਕੈਨੇਡਾ ਦੇ ਬਾਹਰ ਨਹੀਂ ਜਾਏਗੀ, ਬਾਕੀ ਸਮਾਪਤ ਹੋ ਗਈ ਥੀ। ਠੀਕ ਹੈ, ਚਲੋ ਅਗਲਾ ਇਹੋ ਚੀਜ਼ ਹੈ ਵਿਸ਼ੇ, ਜੋ ਭ੍ਰਿਸ਼ਟਾਚਾਰ ਹੋਤਾ ਹੈ, ਮਾਤਰ ਜੋ ਧਨ ਦੇਤੇ ਹੈ ਹਮ, ਉਹੀ ਭ੍ਰਿਸ਼ਟਾਚਾਰ ਹੋਤਾ ਹੈ, ਇਸਕੇ ਅਲਾਵਾ ਵੀ ਹੋਤਾ ਹੈ, ਅਦ੍ਰਸ਼ਯ ਹੈ।
ਨਹੀਂ, ਕੱਲਾ ਪੈਸੇ ਦਾ ਹੀ ਨਹੀਂ ਭ੍ਰਿਸ਼ਟਾਚਾਰ ਹੁੰਦਾ, ਜੇ ਤੁਸੀਂ ਕਿਸੇ ਨੂੰ ਕੋਈ ਹੋਰ ਲਾਲਚ ਦੇ ਦਿਓ, ਕੋਈ ਨੌਕਰੀ ਦੇ ਦਿਓ, ਕੁਛ ਹੋਰ ਦੇ ਦਿਓ, ਕੋਈ ਪੋਜੀਸ਼ਨ ਦੇ ਦਿਓ, ਉਹ ਵੀ ਭ੍ਰਿਸ਼ਟਾਚਾਰ ਹੀ ਹੁੰਦਾ।
ਅਭੀ ਪਿੱਛੇ ਯਾਦ ਹੈ ਆਪਕੋ ਇੱਕ ਮੁਸਲਿਮ ਕਾਨਫਰੰਸ ਕੇ, ਉਹਨਾਂ ਨੇ ਪ੍ਰਧਾਨ ਮੰਤਰੀ ਜੀ ਕੋ ਮਨਾ ਕਰ ਦਿਆ ਥਾ ਮੀਟਿੰਗ ਕੇ ਲਈ।
ਹਾਂਜੀ, ਕਰਤਾ
ਯਾਦ ਹੈ ਨਾ? ਠੀਕ, ਅਗਲੇ ਦਿਨ 40 ਮਿਲੀਅਨ ਗਜ਼ਾ ਚਲਾ ਗਿਆ ਜੀ। ਇਹ ਵੀ ਆਪਣਾ ਇੱਕ ਅਲੱਗ ਤਰ੍ਹਾਂ ਦਾ ਭ੍ਰਿਸ਼ਟਾਚਾਰ ਨਹੀਂ ਹੈ?
ਨਹੀਂ, ਇਹ ਤਾਂ ਇੱਦਾਂ ਦੀ ਸਟਰੋਂਗ ਵਰਡ ਨਹੀਂ ਯੂਜ਼ ਕਰ ਸਕਦੇ ਉਹਦੇ ਵਾਸਤੇ।
ਨਹੀਂ, ਦੇਖੀਏ ਜਿਹੜੇ ਸਟਰੋਂਗ ਵਰਡ ਕੀ ਬਾਤ ਹੈ, ਵੋਟੋਂ ਕੋ ਪ੍ਰਭਾਵਿਤ ਕਰਨੇ ਕਾ ਜੋ ਹੈ ਨਾ, ਇਹ ਵਿਸ਼ੇ ਵੋਟੋਂ ਕੋ ਪ੍ਰਭਾਵਿਤ ਕਰਨੇ ਕਾ ਸਟਰੋਂਗ ਵਰਡ ਕੈਸੇ ਹੋਏ?
ਚਲੋ, ਮੈਂ ਇਸ ਪਰਟੀਕੁਲਰ ਕੇਸ ਦੇ ਵਿੱਚ ਗੱਲ ਨਹੀਂ ਕਰਾਂਗਾ, ਪਰ ਇਨ ਜਨਰਲ ਗੱਲ ਕਰਾਂਗਾ ਕਿ ਜਦੋਂ ਤੁਹਾਡੀ ਕੰਪੀਟੈਂਸ ਉਸ ਲੈਵਲ ਦੀ ਨਹੀਂ ਹੋਵੇ ਤੇ ਫਿਰ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਵੋਟਸ ਲੈਣ ਦੀਆਂ ਕੋਸ਼ਿਸ਼ਾਂ ਤਾਂ ਹੁੰਦੀਆਂ ਹੀ ਆ। ਕੰਪੀਟੈਂਸ ਜਿਹੜੀ ਆ ਉਹ ਅਸੀਂ ਦੇਖ ਹੀ ਲਈ ਹੈ, ਪਿਛਲੇ 9 ਸਾਲ ਚੋਂ ਦੇਖ ਰਹੇ ਹਾਂ ਕਿੱਦਾਂ ਕਿੰਨੀ ਕੰਪੀਟੈਂਸ ਹੈ।
ਅੱਛਾ ਯੁਧਵੀਰ ਜੀ, ਆਪ ਵੀ ਕਰਤੇ ਹੈ ਔਰ ਵੀ ਬਹੁਤ ਸਾਰੇ ਲੋਕ ਆਤੇ ਹੈ ਇਸਰਾਇਲ ਕੋ ਕ੍ਰਿਟੀਸਾਈਜ਼ ਕਰਤੇ ਹੈ, ਉਹ ਸਾਰਾ ਕੁਝ ਜੋ ਹੋਤਾ ਹੈ, ਮੁਝੇ ਆਪ ਇੱਕ ਬਾਤ ਕਹੀਏ ਕਿ ਕਿਆ ਉਨਕੇ ਬੰਧਕ ਵਾਪਸ ਕਰਕੇ ਉਨ ਲੋਕੋ ਕੋ ਵਾਪਸ ਕਰਕੇ ਸਮੱਸਿਆ ਕਾ ਨਿਦਾਨ ਨਹੀਂ ਕੀਆ ਜਾ ਸਕਤਾ? ਕਿਆ ਇਸਕੀ ਤਰਫ ਕਿਸੀ ਨੇ ਕਾਮ ਕੀਆ? ਜੋ ਵੀ ਬਾਤ ਕਰਤਾ ਹੈ ਵੋ ਉਨਕੀ ਵੋ ਬਾਤ ਕਰਤਾ, ਲੇਕਿਨ ਜੋ ਉਨਕੇ ਪਾਸ 32 ਲੋਕ ਜੋ ਉਨਕੇ ਉਪਰ ਬੰਧਕ ਹੈ, ਉਸਕੀ ਬਾਤ ਕੋਈ ਨਹੀਂ ਕਰਤਾ। ਇਹ ਬੜੀ ਸਮੱਸਿਆ ਕਾ ਵਿਸ਼ਾ ਹੈ। क्या उसको निपटारा पहले नहीं होना चाहिए, कोई बात करनी है उसमें ही बात होनी चाहिए।
देखो जिहड़ा मैं इजराइल नूं क्रिटिसाइज भी करदा पर मैं ये भी कहना कि इजराइल हैज द राइट टू डिफेंड इट सैल्फ। इजराइल नूं राइट है डिफेंड करन दा, पर वो हमास तो है। मैं जिहड़ी उन्हां दी क्रिटिसिजम करदा वो करदा है कि, और मैं एक चीज होर कह दूं इत्थे कि पत्रकार वैसे साडा काम क्रिटिसाइज करना या किसी नूं सपोर्ट करना नहीं हुंदा, मेनली असीं तां सवाल पुछदे हां। हुण ओह जिहड़े क्वेश्चन ने दे कैन बी टेकन एज क्रिटिसिजम एज वैल, इट डिपेंड्स हाउ यू इंटरप्रेट माई वर्डिंग्स। लेकिन मैं सिर्फ उन्होंने यह कहना है कि जिहड़े उत्थे आम लोग ने, हुण 28,000 बंदा बन गया, कल 160 डेड बॉडीज होर आ गईयां ने। हुण इजराइल कह रहा है जी असीं बहुत सारे जिहड़े हमास दे बंदे ओह मार दित्ते जदों तुसीं अटैक शुरू कीते। ठीक है तुसीं उन्हां दे नाल लड़ाई लड़ रहे हो, लेकिन जिहड़े फिर ओह जिहड़े 160 होर लाशां आईयां ने उहदा की है? 28,000 बंदा सारा 28,000 हमास दा बंदा सी किते? उहदे च औरतां ने, बच्चे ने, बुजुर्ग ने। सो मैं इह सवाल इजराइल तों पुछदा, ओह तुहाडे नाल गलत होया, ਤੁਸੀਂ ਫਿਰ ਕੰਟਰੀ ਕਾਹਦੀ ਹੋਈ? ਇਨੋਵੇਸ਼ਨ ਤੁਹਾਡਾ, ਇੰਨਾ ਤੁਸੀਂ ਲੀਡਰ ਹੋ, ਚੈਂਪੀਅਨ ਹੋ ਇਨੋਵੇਸ਼ਨ ਦੇ, ਫਿਰ ਇਨੋਵੇਸ਼ਨ ਦੇ ਕਾਹਦੇ ਚੈਂਪੀਅਨ ਹੋਏ ਜੇ ਤੁਸੀਂ ਇਹੀ ਨਹੀਂ ਕੋਈ ਰਸਤਾ ਇਨੋਵੇਟ ਕਰ ਸਕੇ ਕਿ ਆਮ ਜਿਹੜੇ ਪੈਲੇਸਟੀਨੀਅਨਸ ਨੇ ਉਹਨਾਂ ਦਾ ਨੁਕਸਾਨ ਨਾ ਹੋਵੇ। ਹੁਣ ਤੁਸੀਂ ਪਹਿਲਾਂ ਉਹਨਾਂ ਨੂੰ ਦੌੜਾਇਆ ਕਿ ਜੀ ਇੱਥੇ ਨਾਰਥ ਦੇ ਵਿੱਚ ਫਾਇਰਿੰਗ ਕਰਨੀ, ਉਹ ਵਿਚਾਰੇ ਉੱਥੇ ਦੌੜੇ ਗਏ, ਉੱਥੇ ਟੈਂਟਾਂ ਚ ਰਹਿ ਰਹੇ ਨੇ ਆਪਣਾ ਕਾਰ ਬਾਰ ਬਿਜ਼ਨਸ ਛੱਡ ਕੇ ਲੋਕ। ਹੁਣ ਤੁਸੀਂ ਉੱਥੇ ਉਹਨਾਂ ਨੂੰ ਦੇਖੋ, ਇੱਕ ਗੱਲ ਤੋਂ ਮੈਂ ਸਾਡੇ ਜਿਹੜੀ ਫੋਰਨ ਮਿਨਿਸਟਰ ਨੇ ਅੱਜ ਮੈਂ ਉਹਨਾਂ ਦਾ ਬਿਆਨ ਸੁਣ ਰਿਹਾ ਸੀ, ਉਹਨਾਂ ਨੇ ਠੀਕ ਕਿਹਾ ਕਿ ਬਈ ਉਹ ਹੁਣ ਦੁਬਾਰਾ ਇਹ ਮਨਜ਼ੂਰ ਨਹੀਂ ਹੈ ਜੋ ਦੁਬਾਰਾ ਉਹਨਾਂ ਨੂੰ ਤੁਸੀਂ ਟੈਂਟਾਂ ਤੋਂ ਭਜਾ ਰਹੇ ਹੋ, ਉੱਥੇ ਜਾ ਕੇ ਤੁਸੀਂ ਬੰਬਾਰੀ ਕਰ ਰਹੇ ਹੋ, ਹਵਾਈ ਫਾਇਰ ਕਰ ਰਹੇ ਹੋ, ਆਮ ਲੋਕ ਉੱਥੇ ਮਰ ਰਹੇ
ਹੋਣਗੇ,
ਉਹ ਉਹਨਾਂ ਦੇ ਹੱਥ ਚ ਥੋੜੀ, ਉਹ ਤਾਂ ਹਮਾਸ ਦੇ ਹੱਥ ਚ, ਹਮਾਸ ਕਰ ਸਕਦਾ, ਹਮਾਸ ਨਹੀਂ ਕਰ ਰਿਹਾ ਕਿਉਂਕਿ ਦੇਖੋ ਹਮਾਸ ਤਾਂ ਕਹਿਣ ਦਾ ਚੀਜ਼ ਟੈਰਿਸਟ ਹੋ ਗਿਆ।
देखिए ऐसा होता है कि जब उन्होंने बंधक बनाए हुए, पहले उनके हाथ में जब तक नहीं छोड़े वो भी छोड़ेंगे, वो तो लगे रहेंगे,
लगे रहने पर फिर हमारे पे लगे रहने
तो बात है ना। हाँ तो बात है ना कि इनको इस समस्या का निदान उन सभी व्यक्तियों को जो उसमें कुकृत्य में संलग्न थे वो लोग, और जो बंधक है उनको सबको पकड़ के इसराइल को पकड़ा दो, युद्ध बंद हो जाता है, बात ही खत्म हो जाती है। इस विषय पे बात नहीं करते
हैं जी,
जो लोग भी आते हैं इस विषय पे बात नहीं करते हैं, उसके जो इजराइल कर रहा है वो तो बोल जाते हैं बहुत कुछ, लेकिन भाई जो वो ये जो विषय है इसके ऊपर भी तो बात होनी चाहिए ना कि जो बंदर है वो कब छूटेंगे, और प्लस जिन लोगों ने ये काम को प्रत्यय किया उनको पकड़ के इसराइल को कब दोगे आप?
नहीं वो देखो वो तो बंदर छड़न लिए तैयार हो गए सी, हुणे किसी छड़ दिंदे आ, ਪਰ ਉਹ ਕਹਿੰਦੇ ਸੀ ਫਿਰ ਪੱਕੀ ਸੀਜ਼ ਫਾਇਰ ਕਰੋ, ਸਾਡੇ ਵੀ ਬੰਦੇ ਛੱਡੋ। ਫਿਰ ਇਜ਼ਰਾਈਲ ਨੇ ਕਿਹਾ ਕਿ ਨਹੀਂ, ਅਸੀਂ ਦੇਖੋ ਵਿਦ ਡਿਊ ਰਿਸਪੈਕਟ ਮੈਂ ਕਹਿਣਾ ਚਾਹੁੰਦਾ ਹੈ, ਇਜ਼ਰਾਈਲ ਨੂੰ ਇਹ ਪਤਾ ਹੈ ਕਿ ਇਸ ਵੇਲੇ ਕਿਸੇ ਵੀ ਕੰਟਰੀ ਨੇ ਆਵਾਜ਼ ਨਹੀਂ ਕਰਨੀ, ਹਰ ਕੰਟਰੀ ਆਪਣਾ ਫਾਇਦਾ ਦੇਖ ਰਹੀ ਹੈ। ਸਾਊਦੀ ਅਰੇਬੀਆ ਕਹਿੰਦਾ ਜੀ ਅਮਰੀਕਾ ਸਾਨੂੰ ਵਾਅਦਾ ਕਰ ਦੇਵੇ ਜੀ ਸਾਡੀ ਪ੍ਰੋਟੈਕਸ਼ਨ, ਸਾਨੂੰ ਨੈਟੋ ਜਿੱਦਾਂ ਨੈਟੋ ਸਟਾਈਲ ਹੈ ਨਾ, ਸਾਨੂੰ ਇੱਦਾਂ ਦਾ ਕੋਈ ਵਾਅਦਾ ਕਰ ਦਿਓ ਬਸ ਫਟਾਫਟ। ਅੱਛਾ ਜੇ ਤੁਸੀਂ ਨਹੀਂ ਵਾਅਦਾ ਕਰ ਰਹੇ ਹੋ, ਸਾਊਦੀ ਅਰੇਬੀਆ ਕਹਿੰਦਾ ਅਸੀਂ ਚਾਈਨਾ ਵੱਲ ਜਾ ਰਹੇ ਹਾਂ, ਠੀਕ ਹੈ ਅਸੀਂ ਇੰਡੀਆ, ਸਾਨੂੰ ਇੰਡੀਆ ਚਾਈਨਾ ਇਧਰੋਂ ਬੜੀ ਸਪੋਰਟ ਮਿਲਦੀ ਪਈ ਹੈ, ਅਸੀਂ ਇਹਨਾਂ ਦੇ ਨਾਲ ਸਟਰੋਂਗ ਹੋ ਰਹੇ, ਅਸੀਂ ਰਸ਼ੀਆ, ਅਸੀਂ ਇਰਾਨ ਦੇ ਨਾਲ ਵੀ ਸਮਝੌਤਾ ਕਰ ਲਿਆ ਤੇ ਸਾਨੂੰ ਸ਼ਾਇਦ ਤੁਹਾਡੀ ਲੋੜ ਹੀ ਨਾ ਪਏ। ਉਹ ਅਮਰੀਕਾ ਨੂੰ ਮਤਲਬ ਅੱਖਾਂ ਦਿਖਾ ਰਹੇ, ਉਹ ਆਪਣਾ ਸਿਸਟਮ ਲੱਭ ਰਹੇ ਨੇ ਕਿ ਸਾਰਾ ਜਿਹੜਾ ਸਿਲਸਿਲਾ ਜੋ ਕੁਛ ਹੋ ਰਿਹਾ ਇਹਦੇ ਚ ਅਸੀਂ ਆਪਣਾ ਕੁਛ ਲੱਭ ਲਈਏ, ਠੀਕ ਨੇ? ਸੋ ਇਹ ਜਦੋਂ ਸਾਰਾ ਸਿਲਸਿਲਾ ਚੱਲ ਰਿਹਾ ਤੇ ਇਹਦੇ ਵਿੱਚ ਹਰ ਕੰਟਰੀ, ਸਾਊਦੀ ਅਰੇਬੀਆ, UAE, ਇੰਡੀਆ, ਸਭ ਆਪਣਾ ਆਪਣਾ ਇਹਦੇ ਚ ਫਾਇਦਾ ਲੱਭ ਰਹੇ ਨੇ, ਜਿਹਦੇ ਕਾਰਨ ਕਿ ਉੱਥੇ ਮਸਲਾ ਹੱਲ ਨਹੀਂ ਹੋ ਰਿਹਾ ਜੀ।
ਹਾਂਜੀ ਅੱਛਾ, ਹੈਲੋ,
ਹਾਂਜੀ
ਹਾਂਜੀ, ਇੱਕ ਹੋਰ ਵਿਸ਼ਾ ਲੈ ਲੈਂਦੇ ਹਾਂ। ਯੁਧਿਰ ਜੀ, ਪੰਜਾਬ ਮੇ ਪਿੱਛੇ ਅੰਦੋਲਨ ਹੁਆ ਥਾ, ਪੰਜਾਬ ਕਾ ਉਸਮੇ ਜੋ ਨਾਗਰਿਕੋਂ ਕਾ, ਵਿਵਸਾਇਓਂ ਕਾ, ਵਿਆਪਾਰੀਓਂ ਕਾ, ਸਰਕਾਰ ਕਾ ਕਿੰਨਾ ਨੁਕਸਾਨ ਹੁਆ ਹੋਗਾ?
ਕਾਫੀ ਕਾਫੀ ਬੜਾ ਨੁਕਸਾਨ ਹੋਇਆ, ਹੁਣ ਵੀ ਹੋ ਰਿਹਾ, ਲੱਖਾਂ ਕਰੋੜਾਂ ਦਾ ਰੋਜ਼ ਨੁਕਸਾਨ ਹੋ ਰਿਹਾ।
ਤੋ ਇਸਕੀ ਭਰਪਾਈ ਇਨਸੇ ਨਹੀਂ ਕੀ ਜਾਣੀ ਜੀ, ਜੋ ਇਸਕਾ ਕਾਰਨ ਹੈ?
ਨਹੀਂ ਉਹ ਦੇਖੋ ਉਹਨਾਂ ਦੀ ਮੰਗਾਂ ਵੀ ਤਾਂ ਜਾਇਜ਼ ਨੇ ਨਾ, ਜਿਹੜੇ ਕਿਸਾਨ ਆਪਣੀਆਂ ਮੰਗਾਂ ਕਰ ਰਹੇ ਨੇ ਉਹਨਾਂ ਦੀ ਵੀ ਜਾਇਜ਼ ਨੇ, ਸਰਕਾਰ ਨੂੰ ਚਾਹੀਦਾ ਫਟਾਫਟ
ਕਰੇਗਾ ਨਾ ਯੁਧਵੀਰ ਜੀ, ਕਿਸੇ ਜਗ੍ਹਾ ਕੇ ਉੱਪਰ ਬੈਠ ਕੇ ਕਰੇਗਾ ਨਾ, ਸੜਕੇ ਉਹਨਾਂ ਰੋਕ ਦੇਗੇ?
ਹਾਂ ਤੇ ਜਗ੍ਹਾ ਤੇ ਬੈਠਣਾ ਪਏਗਾ ਨਾ, ਮੀਟਿੰਗਾਂ ਦੋ ਤਾਂ ਹੋ
ਗਈਆਂ, ਥੋੜੀ ਨਾ ਰੋਕ ਦੇਗੇ ਲੋਕੋ ਕੋ, ਆਤੰਕੀ ਥੋੜੀ ਨਾ ਕਰੇਗੇ ਲੋਕੋ ਕੋ, ਬੈਦੀ ਥੋੜੀ ਨਾ ਕਰੇਗੇ।
ਦੇਖੋ ਇੱਕ ਚੀਜ਼ ਮੈਂ ਜ਼ਰੂਰ ਕਹਿ ਦਵਾਂ, ਅੱਜ ਕਿਸਾਨ ਲੀਡਰ ਦਾ ਮੈਂ ਅੱਜ ਦਾ ਵੀ ਬਿਆਨ ਸੁਣ ਰਿਹਾ ਸੀ, ਉਹ ਕਹਿੰਦੇ ਸੀ ਅਸੀਂ ਬਿਲਕੁਲ ਵੀ ਕੋਈ ਵਾਇਲੈਂਸ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ। ਉਹਨਾਂ ਦੇ ਆਪਣੇ ਬੰਦੇ ਉਹ ਦੱਸ ਰਹੇ ਸੀ, 2-3 ਦਰਜਨ ਜ਼ਖਮੀ ਹੋ ਗਏ ਨੇ, ਉਹ ਹਸਪਤਾਲ ਚ ਇਲਾਜ ਕਰਾ ਰਹੇ ਨੇ, ਬਟ ਉਹ ਕਹਿੰਦੇ ਅਸੀਂ ਕੋਈ ਵੀ ਬਹੁਤ ਸ਼ਾਂਤਮਈ ਢੰਗ ਦੇ ਨਾਲ ਸਾਰਾ ਕੁਝ ਕਰਾਂਗੇ। ਕਹਿੰਦੇ ਪੁਲਿਸ ਵੀ ਸਾਡੀ ਹੈ, ਸਾਡੇ ਭਰਾ ਨੇ ਪੁਲਿਸ ਵਾਲੇ ਵੀ, ਫੌਜ ਵੀ ਸਾਡੇ ਭਰਾ ਨੇ, ਤੇ ਉਹਨਾਂ ਨੇ ਕਿਹਾ ਵੀ ਅਸੀਂ ਕੋਈ ਐਸੀ ਗੱਲਬਾਤ ਨਹੀਂ ਕਰਾਂਗੇ ਜੀ।
ਹਾਲ ਤਾਂ ਨੁਕਸਾਨ ਕੀ ਭਰਪਾਈ ਕੌਣ ਕਰੇਗਾ ਜੀ?
ਨੁਕਸਾਨ ਦੀ ਭਰਪਾਈ ਹੁਣ ਉਹਨਾਂ ਦੇ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਕੌਣ ਕਰੇਗਾ, ਉਹ ਵੀ ਦੇਖਣੀ ਪਏਗੀ ਨਾ।
ਨਹੀਂ ਉਹ ਤਾਂ ਹੁੰਦਾ, ਦੇਖਿਏ ਐਸਾ ਹੁੰਦਾ ਹੈ ਜੋ ਕੋਈ ਵਿਆਪਾਰੀ ਉਦਯੋਗ ਲਗਾਤਾ ਹੈ, ਉਦਯੋਗ ਲਗਾਣੇ ਕੇ ਲਈ ਉਹ ਸਰਕਾਰ ਕੇ ਪਾਸ ਨਾ ਮਾਲ ਵੇਚਣੇ ਕੇ ਲਈ ਜਾਤਾ ਹੈ, ਉਸਕਾ ਇੰਤਜ਼ਾਮ ਕਿਸੇ ਸ਼ਾਇਦ ਕਰਨਾ ਪੜਤਾ ਹੈ, ਸਾਧਾਰਨ ਸਿੱਧਾ ਸਾ ਗਣਿਤਾ ਹੈ। ਸਵਯਂ ਜਬ ਉਹ ਤਿੰਨ ਬਿੱਲ ਲਾਏ ਥੇ ਨਾ ਉਸੀ ਕਾ ਹਿੱਸਾ ਥੇ, ਉਨ ਕੋ ਮਜ਼ਦੂਰ ਨਹੀਂ ਹੈ, ਔਰ ਉਸਕੇ ਇਲਾਵਾ ਜੋ ਉਤਪਾਦ ਵੋ ਖੁਦ ਬਣਾਏਗੇ, ਵੇਚਣਾ ਤਾਂ ਉਨਕੋ ਸਵਯਂ ਹੀ ਪੜੇਗਾ ਨਾ, ਸਰਕਾਰ ਕਿਉਂ ਖਰੀਦੇਗੀ? ਇਹ ਕੰਮ ਵਪਾਰ ਕੰਮ ਸਰਕਾਰ ਦਾ ਕਰਮ ਥੋੜੀ ਨਾ, ਸਰਕਾਰ ਤੋਂ ਵਪਾਰ ਤੋਂ ਬਾਹਰ ਆ ਰਹੀ ਹੈ।
ਫਿਰ ਉਹਨੇ ਵਾਅਦਾ ਕੀਤਾ ਸੀ ਨਾ ਵੀ ਅਸੀਂ ਕਰਾਂਗੇ ਐਮ ਐਸ ਪੀ ਲੈ ਕੇ ਆਉਂਗੇ,
ਆਪਨੇ ਰੇਡੀਓ ਸਟੇਸ਼ਨ ਬਣਾਇਆ, ਰੇਡੀਓ ਸਟੇਸ਼ਨ ਬਣਾਇਆ, ਇਹ ਉਦਯੋਗ ਹੈ ਆਪਕਾ, ਠੀਕ ਹੈ, ਇਸ ਉਦਯੋਗ ਕੋ ਆਗੇ ਬਢਾਨੇ ਕੇ ਲੀਏ, ਇਸਕੋ ਆਪਕੇ ਐਡਵਰਟੀਜ਼ਮੈਂਟ ਲੇਨੇ ਕੇ ਲੀਏ, ਇਹ ਸਾਰੀ ਦੌੜ ਉਦੋਂ ਕੌਣ ਕਰਤਾ, ਆਪ ਹੀ ਕਰਤੇ ਹੋ?
ਜੀ ਜੀ ਜੀ,
ਆਪ ਹੀ ਕਰਤੇ ਹੋ ਨਾ, ਆਪਕੀ ਟੀਮ ਕਰਤੀ ਹੈ। तो ऐसे ही उनको जब कोई वो सामान बनाएंगे, उस सामान को बेचने की जिम्मेदारी उनकी है, गुणवत्ता की जिम्मेदारी उनकी है, तो सरकार कहां से बीच में आ गई?
देखो ओदिच की है कि जिहड़ी जिहड़े लोग किसान लोग काम कर रहे ने ना उत्थे, उन्हां दा कहना है कि असी समाज की सेवा भी कर रहे हैं, तो सानू इस कारण सपोर्ट भी की जाए, कि असी
फ्री में देते हैं
ਨਹੀਂ ਫ੍ਰੀ ਤਾਂ ਨਹੀਂ ਦਿੰਦੇ ਅਨਾਜ ਉਹ, ਲੇਕਿਨ
ਵਿਆਪਾਰ ਹੈ, ਜੇ ਵਿਆਪਾਰ ਹੈ
ਜਦ ਵੀ ਜੀ ਕੁਸ਼ਚਨ ਇੱਕ ਹੀ ਰੱਖਾ ਕਰੋ, ਜਦ ਵੀ ਜੀ ਕੁਸ਼ਚਨ ਇੱਕ ਹੀ ਲਿਆ ਕਰੋ ਹਰ ਰੋਜ਼।
ਚਲੋ ਠੀਕ ਹੈ ਜੀ, ਧੰਨਵਾਦ ਜੀ, ਧੰਨਵਾਦ
ਜੀ। ਮਨਸੂਰ ਜੀ ਮੈਂ ਵੀਰ ਜੀ ਪੈਰੀ ਪੈਂਦਾ ਜੀ, ਕੀ ਹਾਲ ਠੀਕ ਹੈ?
ਸਤਿ ਸ੍ਰੀ ਅਕਾਲ ਜਦਵੀਰ ਜੀ, ਕੀ ਹਾਲ ਚਾਲ ਹੈ?
ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਪਲੀਜ਼ ਗੋ ਅਹੈਡ ਸਰ।
ਜਦਵੀਰ ਜੀ, ਮੈਂ ਤੁਹਾਡੇ ਅੱਗੇ ਰਿਕੁਐਸਟ ਅੱਗੇ ਵੀ ਕੀਤੀ ਸੀ, ਹੱਥ ਜੋੜ ਕੇ ਬੇਨਤੀ ਹੈ, ਮੈਂ ਹੋਵਾਂ ਕੋਈ ਵੀ ਹੋਵੇ ਦੁਨੀਆਂ ਦਾ ਬੰਦਾ, ਤੁਸੀਂ ਉਹ ਕੋਈ ਸਵਾਲ ਇੱਕ ਹੀ ਰੱਖਿਆ ਕਰੋ ਤੇ ਇੱਕ ਹੀ ਸਵਾਲ ਦਾ ਜਵਾਬ ਦਿਆ ਲਿਆ ਕਰੋ, ਪਲੀਜ਼ ਮਿਹਰਬਾਨੀ। ਹੋਰ ਵੀ ਬੜੀ ਦੁਨੀਆਂ ਲੈਣ ਚ ਲੱਗੀ ਹੁੰਦੀ ਹੈ, ਲੇਕਿਨ ਟਾਈਮ ਦੀ ਵੀ ਕਦਰ ਹੋਣੀ ਚਾਹੀਦੀ ਹੈ ਇਹਦੀ ਵੀ, ਤੇ ਪਲੀਜ਼ ਮੈਂ ਤੁਹਾਨੂੰ ਯਾਰਡ ਦੇ ਬਾਰੇ ਦੱਸਣਾ ਚਾਹੁੰਦਾ ਜਦਵੀਰ ਜੀ, ਆਪਣਾ ਯਾਰਡ ਹੈ ਟੋਬਰਮ ਡੇਰੀ ਤੇ ਯਾਰਡ ਹੈ, ਕਿਸੇ ਨੂੰ ਟਰੈਕਟਰ ਟ੍ਰੇਲਰ ਦੀ ਪਾਰਕਿੰਗ ਚਾਹੀਦੀ ਹੋਵੇ ਅਵੇਲੇਬਲ ਹੈ, ਜਿੰਨੀਆਂ ਵੀ ਕਿਸੇ ਨੂੰ ਚਾਹੀਦੀਆਂ ਹੋਣ, ਫਸਟ ਮਾਰਚ ਤੋਂ ਅਵੇਲੇਬਲ ਹੈ 24 ਆਵਰ ਸਕਿਉਰਟੀ 7 ਡੇ, ਕਿਸੇ ਨੂੰ ਵੀ ਪਾਰਕਿੰਗ ਚਾਹੀਦੀ ਹੋਵੇ ਮੈਨੂੰ ਫੋਨ ਕਰ ਸਕਦਾ 6478871442 6478871442। ਜਦਵੀਰ ਜੀ, ਓਕਵਿਲ ਦੇ ਵਿਚ ਪ੍ਰਾਪਰਟੀ ਦੱਸਿਆ ਤੁਹਾਨੂੰ, 2.5 ਏਕੜ ਤੋਂ ਥੋੜੀ ਜਿਹੀ ਘੱਟ ਬਿਲਡਿੰਗ ਬਣੀ ਹੈ, ਬੜੀ ਸੋਹਣੀ ਨਵੀਂ ਬਿਲਡਿੰਗ ਹੈ, ਵੇਅਰ ਹਾਊਸ ਬਣੇ ਉੱਤੇ, ਆਫਿਸ ਬਣੇ ਨੇ, ਫਰੰਟ ਤੇ ਆਫਿਸ ਬਣੇ ਨੇ, ਆਪਣਾ ਯਾਰਡ ਬਣਿਆ, ਟਰੱਕ ਟ੍ਰੇਲਰ ਪਾਰਕਿੰਗ ਯਾਰਡ ਬਣਿਆ, ਕਿਸੇ ਨੂੰ ਵੀ ਇਹ ਚਾਹੀਦੀ ਹੋਵੇ ਬਿਲਡਿੰਗ E3 ਜ਼ੋਨਿੰਗ ਜੇ ਦੀ, ਕਿਸੇ ਨੂੰ ਵੀ ਇਹ ਬਿਲਡਿੰਗ ਚਾਹੀਦੀ ਹੋਵੇ ਤਾਂ ਮੈਨੂੰ ਫੋਨ ਕਰ ਸਕਦਾ, ਮੇਰਾ ਫੋਨ ਨੰਬਰ ਜੇ 6478871442 6478871442। ਜਦਵੀਰ ਜੀ, ਬਹੁਤ ਬਹੁਤ ਥੈਂਕ ਯੂ, ਤੁਹਾਡਾ ਧੰਨਵਾਦ।
ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ ਜੀ, ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ, ਬਹੁਤ ਬੜੀ ਮਿਹਰਬਾਨੀ। ਹਾਂਜੀ ਅਸੀਂ, ਹਾਂਜੀ ਥੈਂਕ ਯੂ ਮਨਸੂਰ ਜੀ, ਭਾਵੇ ਜੀ, ਹਾਂਜੀ ਅਸੀਂ ਅਗਲੀ ਕਾਲ ਨਾਲ ਬੋਲਾਂਗੇ ਜੀ। ਰਜਿੰਦਰ ਸਾਹਿਬ ਤੁਸੀਂ ਆਉਂਦੇ ਰਹੋ, ਰਜਿੰਦਰ ਸਾਹਿਬ ਕੋ ਹੈਡ।
ਸਤਿ ਸ੍ਰੀ ਅਕਾਲ ਭਾਜੀ।
ਸਤਿ ਸ੍ਰੀ ਅਕਾਲ ਜੀ।
ਜਦੋਂ ਕਿਸਾਨਾਂ ਨੇ, ਚਲੋ ਜੋ ਵੀ ਉਹਨਾਂ ਦੀਆਂ ਆਪਦੀਆਂ ਮੰਗਾਂ, ਉਹਨਾਂ ਲਈ ਹਰੇਕ ਬੰਦੇ ਨੂੰ ਰਾਜਸਾ ਮੰਗਾਂ ਆਪਦੀਆਂ ਰੱਖਣੀਆਂ, ਤੇ ਇਹਦੇ ਨਾਲ ਨਾਲ ਕਿਸਾਨਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਆਮ ਕਿਸਾਨਾਂ ਦੇ ਘਰਾਂ ਚੋਂ ਹੀ ਜਿਹੜਾ ਦੁੱਧ ਤੇ ਜਿਹੜਾ ਸਬਜ਼ੀਆਂ ਇਹ ਸ਼ਹਿਰਾਂ ਦੇ ਵਿਚ ਜਾ ਰਹੀਆਂ, ਇਹਦੇ ਉੱਤੇ ਨਾਲ ਕਿਉਂ ਨੀ ਥੋੜਾ ਜਿਹਾ ਕਰਦੇ ਕਰਕੇ ਜਿਹੜਾ ਨਿਗਰਾਨੀ ਕਰਨੀ ਚਾਹੀਦੀ ਆ ਵੀ ਭਾਈ ਵੀ ਤੁਸੀਂ ਇਹ ਵੀ ਬੰਦ ਕਰ ਦਿਓ ਸ਼ਹਿਰਾਂ ਚ ਲੈ ਕੇ ਆਉਣਾ ਲੈ ਕੇ ਜਾਣਾ, ਰਾਈਟ? ਆਪੀ ਗੌਰਮੈਂਟ ਦੇ ਨਾਲ ਸਿੰਘ ਆਜੂਗਾ ਨਾਲ ਹੀ, ਇਹ ਜ਼ਰੂਰ ਕਰਨਾ ਚਾਹੀਦਾ। ਨਾਲੇ ਜਿੱਦਾਂ ਭਾਈ ਸਾਹਿਬ ਹੁਣੀ ਕਹਿੰਦੇ ਸੀਗੇ ਵੀ ਕਿਸਾਨ ਆਪਦਾ ਮੰਡੀ ਲਿਆ ਕੇ ਭਾਅ ਕਰਨ, ਇਸੇ ਚੀਜ਼ ਦੀਆਂ ਤੂੰ ਮੰਗਾਂ ਰੱਖ ਰਿਹਾ, ਰਾਈਟ? ਇਹ ਤੋਂ ਕਹਿ ਰਿਹਾ ਵੀ ਸਾਨੂੰ ਕੁਛ ਨਾ ਕੁਛ ਦਿੱਤਾ ਜਾਵੇ, ਕੁਛ ਕੀਤਾ ਜਾਵੇ, ਬਾਕੀਆਂ ਹਰੇਕ ਚੀਜ਼ਾਂ ਦੇ ਉੱਤੇ ਮਿਨੀਮਮ ਵੇਜ ਹੈਗੀ ਆ, ਸਾਰਾ ਕੁਛ ਹੈਗਾ, ਇਹਨਾਂ ਕਿਉਂ ਨੀ ਮਿਨੀਮਮ ਕਰ ਦੇਵੇ, ਇਦੋਂ ਘੱਟ ਨਹੀਂ ਲਾਂਗੇ? ਆ ਕਿਨੂੰ ਦੇਖ ਲਓ ਹੁਣ ਤੁਸੀਂ ਸੜਕਾਂ ਦੇ ਰੋਣ ਡਏ ਆ, ਰਾਈਟ? ਤੇ ਉਦਾਂ ਕਹਿੰਦੇ ਆ ਵੀ ਨਹੀਂ ਇਹ ਹੋਣਾ ਚਾਹੀਦਾ, ਕਣਕ ਝੋਨੇ ਤੋਂ ਪਰੇ ਹੋ ਜਾਓ। ਇਹ ਬਹੁਤ ਜ਼ਰੂਰੀ ਆ, ਗੌਰਮੈਂਟ ਇਹ ਗਲਤ ਕਰ ਰਹੀ ਹੈ, ਇਹਦੇ ਬਾਰੇ ਜ਼ਰੂਰ ਹੋਣਾ ਚਾਹੀਦਾ। ਮੈਂ ਕਿਸਾਨਾਂ ਦੀ ਸਪੋਰਟ ਕਰਦਾ, ਔਰ ਮੈਂ ਇਹ ਵੀ ਕਹਿੰਦਾ ਕਿਸਾਨਾਂ ਨੂੰ ਇਹ ਵੀ ਜ਼ਰੂਰ ਬੇਨਤੀ ਕਰਨੀ ਚਾਹੀਦੀ ਆ ਆਪਦੇ ਭੈਣ ਭਰਾ ਜਿਹੜੇ ਬਾਕੀ ਦੇ ਕਿਸਾਨ ਆ ਉਹ ਸ਼ਹਿਰਾਂ ਦੇ ਵਿਚ ਸਬਜ਼ੀਆਂ ਦੁੱਧ ਸਾਰਾ ਕੁਛ ਬੰਦ ਕਰ ਦੇਣਾ ਚਾਹੀਦਾ, ਸਪੈਸ਼ਲੀ ਦਿੱਲੀ ਦੇ ਵਿਚ ਇਸ ਵੇਲੇ। ਥੈਂਕ ਯੂ ਜੀ।
ਠੀਕ ਹੈ ਜੀ, ਥੈਂਕ ਯੂ ਸਰ, ਥੈਂਕ ਯੂ। ਹਾਂਜੀ ਅਸੀਂ ਵਧਾਂਗੇ ਜੀ ਆਪਣੇ ਅਗਲੇ ਕਾਲ ਵੱਲ। ਹਾਂਜੀ ਤੁਸੀਂ ਨਾਮ ਜ਼ਰੂਰ ਦੱਸ ਦੋ ਜੀ, ਕੌਣ ਸਾਹਿਬ ਬੋਲ ਰਹੇ ਹਾਂ?
हेलो
हेलो हेलो हाँ जी कौन सा बोले जी नाम जरूर दस दो जी पहला पूरा
हेलो मैं जितनी जी गुरजिंदर बोल रहा
हाँ जी गुरजिंदर जी तुसी होल्ड करना गुरजिंदर जी तो पहला रंजीत साहब की कॉल है फिर गुरजिंदर जी तुहाडी कॉल है विरक साहब की एक कॉलर होर ने हाँ जी तुसी नाम दस दो सर कौन सा बोल रहे जी
हाँ जी मैं प्रवेश बोल रहा
हाँ जी प्रवेश साहब तुसी आंदे रहो गो हेड
हाँ जी यदवीर जी मैं असल तुहाडा रेडियो सुनना वा सिर्फ एक चीज मैं दसना चाहना वा कि इसराइल ते हमास की जिहड़ी लड़ाई है ओहदे बारे तुहाडी जिहड़ी खबरां ने थोड़ा जहा मैं करेक्शन करना चाहना अगर तुसी इजाजत दवो मैं इसराइल भी जा चुका ते फलस्तीन भी जा चुका लेकिन जेडी खबरां तुसी इसराइल बारे च दसदे हो ओहदे च थोड़ी जी करेक्शन मैं करना चाहना कि इसराइल ने हमेशा जेडी है फलस्तीन दे नाल ते हमास दे नाल बड़ी नरमी वरती है ते हुण भी जो लोग हुण कहंदे ने ना कि भाई हुण सीज़फायर ਉਹਨੇ ਜਦੋਂ ਤੱਕ ਅਕਤੂਬਰ ਤੱਕ ਜਦੋਂ ਇਹਨਾਂ ਨੇ ਹਮਲਾ ਕੀਤਾ ਉਦੋਂ ਤੱਕ ਸੀਜ਼ ਫਾਇਰ ਹੀ ਸੀ ਇਸਰਾਇਲ ਨੇ ਹਮਲਾ ਨਹੀਂ ਕੀਤਾ ਉਹਨਾਂ ਨੇ ਕੀਤਾ 1700 ਬੰਦੇ ਉਹ ਲੈ ਗਏ ਉਹਨਾਂ ਨੇ ਪਹਿਲੇ ਤੋਂ ਪਲਾਨ ਕੀਤਾ ਸੀ ਕਿ ਅਸੀਂ ਕੀ ਕਰਨਾ ਹੈ ਤੇ ਇਹਨਾਂ ਨੂੰ ਕਿਸ ਤਰ੍ਹਾਂ ਅਸੀਂ ਹੋਸਟੇਜ ਬਣਾਉਣਾ ਹੁਣ ਇੰਟਰਨੈਸ਼ਨਲ ਮੀਡੀਆ ਜਿੰਨੇ ਵੀ ਜਿਹੜੇ ਲੋਕ ਨੇ ਉਹ ਹਮਾਸ ਦੀ ਹਮਦਰਦੀ ਕਰਦੇ ਨੇ ਵੀ ਬੰਦ ਕਰੋ ਬੰਦ ਕਰੋ ਬੰਦ ਕਰੋ ਬਈ ਅਗਰ ਉਹਨਾਂ ਨੇ ਪਹਿਲੇ ਤੋਂ ਪਲਾਨ ਕੀਤਾ ਸੀ ਤੇ ਫਿਰ ਉਹਨਾਂ ਨੂੰ ਤੇ ਇਸ ਚੀਜ਼ ਦਾ ਖਮਿਆਜ਼ਾ ਵਰਤਣਾ ਪੈਣਾ ਨਾ ਤੇ ਮੈਂ ਜਿਸ ਤਰ੍ਹਾਂ ਤੁਹਾਡੇ ਨਾਲ ਅਰਜ਼ ਕੀਤੀ ਹੈ ਕਿ ਮੈਂ ਇਸਰਾਇਲ ਵੀ ਜਾ ਚੁੱਕਾ ਫਲਸਤੀਨ ਵੀ ਜਾ ਚੁੱਕਾ ਤੇ ਜਦੋਂ ਤੁਸੀਂ ਇਸਰਾਇਲ ਤੋਂ ਫਲਸਤੀਨ ਜਾਂਦੇ ਹੋ ਤੇ ਇੰਝ ਲੱਗਦਾ ਕਿ ਤੁਸੀਂ ਦੂਜੀ ਦੁਨੀਆਂ ਤੇ ਆ ਗਏ ਹੋ ਨਾ ਸਿਰਫ ਇਨਵਾਇਰਮੈਂਟ ਜਿਹੜੀ ਹੈ ਮਤਲਬ ਬਿਲਡਿੰਗਾਂ ਜਾਂ ਲੋਕ ਵੀ ਇੰਨੇ ਵਿਸ਼ਸ ਨੇ ਉੱਥੋਂ ਦੇ ਮੈਂ ਤੁਹਾਨੂੰ ਛੋਟਾ ਜਿਹਾ ਵਾਕਿਆ ਦੱਸਣਾ ਚਾਹੁੰਦਾ ਮੈਂ ਇੱਥੋਂ ਜਦੋਂ ਗਿਆ ਹਾਂ ਇਸਰਾਇਲ ਤੋਂ ਫਲਸਤੀਨ ਦਾ ਬਾਰਡਰ ਕ੍ਰਾਸ ਕੀਤਾ ਤੇ ਮੈਂ ਕੋਈ ਚੀਜ਼ ਚੁੱਕੀ ਹੈ ਉੱਥੋਂ ਲੈਣ ਲਈ ਕਿਉਂਕਿ ਉੱਥੇ ਆਮ ਲੋਕ ਫਿਰਦੇ ਨੇ ਇਹ ਚੀਜ਼ਾਂ ਚੂਜ਼ਾਂ ਵੇਚਣ ਲਈ ਤੇ ਮੈਨੂੰ ਬੰਦੇ ਨੇ ਪੁੱਛਿਆ ਪਹਿਲੇ ਉਹਨੇ ਮੈਨੂੰ ਦੱਸਿਆ ਕਿੰਨੇ ਮੈਂ ਪੁੱਛਿਆ ਕਿੰਨੇ ਦੀ ਹੈ ਕਹਿੰਦਾ $5 ਦੀ ਹੈ ਤੇ ਜਦੋਂ ਉਹਨੇ ਮੇਰੇ ਮੂੰਹ ਵੱਲ ਵੇਖਿਆ ਕਹਿੰਦਾ ਤੇਰੇ ਲਈ $20 ਦੀ ਹੈ ਤੇ ਜਦੋਂ ਇੰਨੀ ਨਫ਼ਰਤ ਭਰੀ ਹੈ ਲੋਕਾਂ ਲਈ ਤੁਸੀਂ ਕਹਿੰਦੇ ਹੋ ਮੈਂ ਨਹੀਂ ਚਾਹੁੰਦਾ ਕਿ ਕੋਈ ਵੀ ਫਲਸਤੀਨੀ ਮਰੇ ਸਾਰੇ ਬੇਗੁਨਾਹ ਨੇ ਲੇਕਿਨ ਉੱਥੇ ਲੋਕ ਜਿਹੜੇ ਨੇ ਉਹਨਾਂ ਦਾ ਬ੍ਰੇਨ ਵਾਸ਼ ਕੀਤਾ ਉਹ ਤੁਸੀਂ ਕਹਿੰਦੇ ਹੋ ਕਿ ਸਿਰਫ ਹਮਾਸ ਬੁਰੀ ਹੈ ਉੱਥੋਂ ਦੇ ਲੋਕਾਂ ਦੀ ਸੋਚ ਵੀ ਇੰਝ ਦੀ ਹੈ ਤੇ ਜਦੋਂ ਤੱਕ ਉਹ ਲੋਕ ਜਿਹੜੇ ਨੇ ਇਸ ਚੀਜ਼ ਨੂੰ ਕਹਿਣਗੇ ਕਿ ਬਈ ਅਸੀਂ ਹਮਾਸ ਦਾ ਹਿੱਸਾ ਨਹੀਂ ਗੇ ਤੇ ਫਿਰ ਤੇ ਠੀਕ ਹੈ ਤੇ ਅਗਰ 97% ਲੋਕ ਉੱਥੇ ਜਿਹੜੇ ਨੇ ਉਹ ਹਮਾਸ ਨੂੰ ਵੋਟ ਦਿੰਦੇ ਨੇ ਜਦੋਂ ਇਹ ਹੁਣ ਉੱਥੇ ਵੋਟਾਂ ਹੋਈਆਂ ਸਨ ਕੁਝ ਸਾਲ ਪਹਿਲੇ 80% ਲੋਕਾਂ ਨੇ ਹਮਾਸ ਨੂੰ ਵੋਟ ਦਿੱਤਾ ਤੇ ਫਿਰ ਤੁਸੀਂ ਇਹ ਕਹਿ ਸਕਦੇ ਹੋ ਕਿ ਉਹ ਲੋਕ ਹਮਾਸ ਦੇ ਮਤਲਬ ਹਮਦਰਦੀ ਨਹੀਂ ਰੱਖਦੇ ਜਾਂ ਹਮਾਸ ਦੇ ਹਿੱਸਾ ਨਹੀਂ ਗੇ ਇਸ ਚੀਜ਼ ਦਾ ਤੁਸੀਂ ਪਲੀਜ਼ ਜਵਾਬ ਦਿਓ
ਪ੍ਰਵੇਸ਼ ਸਾਹਿਬ ਦੇਖੋ ਹਮਾਸ ਦੇ ਨਾਲ ਤੇ ਕਿਸੇ ਦੀ ਹਮਦਰਦੀ ਨਹੀਂ ਹੈ ਮੈਂ ਤੇ ਖੁੱਲ ਕੇ ਇੱਥੇ ਕਹਿਣਾ ਹੈ ਔਰ ਕਿ ਹਮਾਸ ਇਜ਼ ਅ ਟੈਰਰਿਸਟ ਆਰਗੇਨਾਈਜੇਸ਼ਨ ਔਰ ਕੈਨੇਡਾ ਚ ਹਮਾਸ ਦੇ ਨਾਲ ਕਿਸੇ ਤਰ੍ਹਾਂ ਦਾ ਸੰਬੰਧ ਰੱਖਣਾ ਇਹ ਇੱਕ ਬਹੁਤ ਵੱਡਾ ਕਾਨੂੰਨ ਜੁਰਮ ਹੈ ਸੋ ਹਮਾਸ ਦੇ ਨਾਲ ਕੋਈ ਹਮਦਰਦੀ ਨਹੀਂ ਹੈ ਲੇਕਿਨ ਜਿਹੜੇ ਉੱਥੇ
ਫਲਸਤੀਨੀ ਲੋਕ ਨੇ ਲੋਕ ਵੀ ਹਮਦਰਦੀ ਰੱਖਦੇ ਨੇ ਨਾ
ਹਮਦਰਦੀ ਰੱਖਣਾ ਔਰ ਕੋਈ ਵਾਕਈ ਟੈਰਰਿਸਟ ਗਰੁੱਪ ਹੋਣਾ ਇਹ ਦੋ ਚੀਜ਼ਾਂ ਚ ਬੜਾ ਵੱਡਾ ਫਰਕ ਹੈ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਮੈਂ ਐਗਰੀ ਕਰਦਾ ਮੈਂ ਕਦੇ ਪਹਿਲੇ ਤੁਹਾਡਾ ਤੇ ਚਲੋ ਵਧੀਆ ਤੁਹਾਨੂੰ ਕਿਸੇ ਦਿਨ ਅਸੀਂ ਟੀਵੀ ਤੇ ਵੀ ਇਨਵਾਈਟ ਕਰਾਂਗੇ ਤੁਸੀਂ ਦੱਸਿਆ ਕਿ ਤੁਸੀਂ ਉੱਥੇ ਗਏ ਹੋ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਕਦੇ ਟੀਵੀ ਤੇ ਵੀ ਗੱਲਬਾਤ ਹੋਏਗੀ ਇਹਦੇ ਬਾਰੇ ਬੜੀ ਡਿਟੇਲ ਦੇ ਵਿੱਚ ਕਿ ਤੁਸੀਂ ਪੈਲਸਟਾਈਨ ਵੀ ਗਏ ਹੋ ਔਰ ਉੱਥੇ ਅੱਛਾ ਇਜ਼ਰਾਇਲ ਵੀ ਗਏ ਹੋ ਬੜੇ ਘੱਟ ਲੋਕ ਹੋਣਗੇ ਜਿਹੜੇ ਉੱਥੇ ਦੋਨੋਂ ਜਗ੍ਹਾ ਗਏ ਹੋਣਗੇ ਔਰ ਸਾਨੂੰ ਜਾਣਕਾਰੀ ਦੇਣਗੇ ਲੇਕਿਨ ਮੈਂ ਸਿਰਫ ਇਹ ਕਹਿ ਰਿਹਾ ਕਿ ਉੱਥੇ ਆਮ ਲੋਕਾਂ ਦੀ ਜੇ ਹਮਦਰਦੀ ਹੈ ਤੇ ਇਸ ਕਾਰਨ ਉਹਨਾਂ ਨੂੰ ਇਹ ਟ੍ਰੀਟਮੈਂਟ ਨਹੀਂ ਕੀਤੀ ਜਾ ਸਕਦੀ ਕਿ ਹੋ ਰਹੀ ਹੈ
ਦੇਖੇ ਉੱਥੋਂ ਦੇ ਜਿੰਨੇ ਵੀ ਲੋਕ ਨੇ ਉਹ ਉਹਨਾਂ ਨੂੰ ਹਮਾਸ ਨੂੰ ਇਜਾਜ਼ਤ ਦਿੰਦੇ ਨੇ ਕਿ ਆਪਣੇ ਉਹ ਬੰਬ ਸ਼ੈਲਟਰ ਜਿਹੜੇ ਨੇ ਜਾਂ ਮਿਜ਼ਾਇਲ ਦੇ ਜਿਹੜੇ ਲਾਂਚ ਪੈਡ ਨੇ ਉਹ ਸਕੂਲਾਂ ਤੇ ਹਸਪਤਾਲਾਂ ਦੇ ਵਿੱਚ ਬਣਾਉਣ ਇਹ ਇੰਟਰਨੈਸ਼ਨਲ ਮੀਡੀਆ ਨੇ ਜਦੋਂ ਤੁਸੀਂ ਤੁਹਾਨੂੰ ਯਾਦ ਹੋਏਗਾ ਇੱਕ ਵਾਰੀ ਜਦੋਂ ਸ਼ੁਰੂ ਚ ਹਸਪਤਾਲ ਚ ਕਹਿੰਦੇ ਨੇ ਇਸਰਾਇਲ ਨੇ ਹਮਲਾ ਕੀਤਾ ਇਸਰਾਇਲ ਬੀਬੀਸੀ ਤੱਕ ਨੇ ਕਹਿ ਛੱਡਿਆ ਕਿ ਬਈ ਇਸਰਾਇਲ ਨੇ ਉੱਥੇ ਹਮਲਾ ਕੀਤਾ ਲੇਕਿਨ ਬਾਅਦ ਚ ਇਨਵੈਸਟੀਗੇਸ਼ਨ ਹੋਈ ਤੇ ਸਾਰਿਆਂ ਨੇ ਇਹ ਤਸਲੀਮ ਕੀਤਾ ਕਿ ਇਹ ਹਮਾਸ ਨੇ ਆਪਣੇ ਹੀ ਉਹਨਾਂ ਦਾ ਬੰਬ ਸੀ ਜਿਹੜਾ ਕਿ ਉਹਨਾਂ ਨੇ ਉੱਥੇ ਮਤਲਬ ਮਿਸਫਾਇਰ ਹੋ ਗਿਆ ਤੇ ਜਦੋਂ ਇਹ ਜਿੰਨੀਆਂ ਵੀ ਜਿਹੜੀਆਂ ਮਤਲਬ ਲੈਫਟ ਵਿੰਗ ਜਿੰਨੀਆਂ ਵੀ ਖ਼ਬਰਾਂ ਮਤਲਬ ਲੈਫਟ ਵਿੰਗ ਮੀਡੀਆ ਹੈ ਉਹ ਇਸਰਾਇਲ ਦੀ ਗੱਲ ਬਾਅਦ ਚ ਸੁਣਦੇ ਨੇ ਪਹਿਲੇ ਉਹ ਹਮਾਸ ਦੀ ਗੱਲ ਸੁਣਦੇ ਨੇ ਜਿੰਨੇ ਵੀ ਤੁਸੀਂ ਉੱਥੋਂ ਜਿਹੜੀਆਂ ਡੈਥ ਦੀਆਂ ਖ਼ਬਰਾਂ ਆਉਂਦੀਆਂ ਨੇ ਨਾ ਹਮਾਸ ਨੇ ਅਲਜਬੀਰਾ ਦੇ ਵੱਲੋਂ ਆਉਂਦੀਆਂ ਨੇ ਜਿਹੜੀਆਂ ਕਿ ਅੱਧੀਆਂ ਜਿਹੜੀਆਂ ਨੇ ਉਹਨਾਂ ਦੇ ਫਿਗਰ ਗਲਤ ਹੁੰਦੇ ਨੇ। ਉਹ ਜਿਹੜੇ ਜਦੋਂ ਇਸਰਾਇਲ ਦੀ ਜਦੋਂ ਗੱਲ ਹੁੰਦੀ ਹੈ ਤੇ ਉਦੋਂ ਕਹਿੰਦੇ ਨੇ ਨੀ ਇਹ ਜਿਹੜਾ ਇਹਨਾਂ ਦਾ ਜਿਹੜਾ ਇਨਫੋਰਮੇਸ਼ਨ ਉਹ ਠੀਕ ਨਹੀਂ, ਇਹ ਜਿਹੜੀ ਹਮਾਸ ਦੀ ਇਨਫੋਰਮੇਸ਼ਨ ਉਹ ਠੀਕ ਹੈ, ਤੇ ਇਹ ਮਤਲਬ ਇਹ ਜੰਗ ਖਤਮ ਹੋਣੀ ਚਾਹੀਦੀ ਹੈ, ਇਹ ਜੰਗ ਹੋਣੀ ਨਹੀਂ ਸੀ ਚਾਹੀਦੀ। ਲੇਕਿਨ ਜਦੋਂ ਦੂਜਾ ਬੰਦਾ ਕਹਿੰਦਾ ਕਿ ਮੈਂ ਇਸਰਾਇਲ ਨੂੰ ਮੰਨਦਾ ਹੀ ਨਹੀਂ ਹੈ, ਇਸਰਾਇਲ ਤਾਂ ਕਹਿੰਦਾ ਤੁਸੀਂ ਵੀ ਆਰਾਮ ਨਾਲ ਰਹੋ ਤੇ ਅਸੀਂ ਵੀ ਆਰਾਮ ਨਾਲ ਰਹਿੰਦੇ ਹਾਂ। ਇਸਰਾਇਲ ਦੇ ਵਿੱਚ ਜਿੰਨੇ ਵੀ ਮੁਸਲਿਮ ਨੇ ਮੈਂ ਦੇਖਿਆ ਉਹ ਇੰਨੇ ਖੁਸ਼ ਨੇ, ਉਹ ਇੰਨਾ ਇਸਰਾਇਲ ਦੀ ਤਾਰੀਫ ਕਰਦੇ ਨੇ। ਅਗਰ ਉਹਨਾਂ ਨੂੰ ਤੁਸੀਂ ਚੋਇਸ ਦਿਓ ਨਾ ਕਿ ਤੁਸੀਂ ਫਲਸਤੀਨ ਜਾ ਕੇ ਰਹੋਗੇ, ਕਹਿੰਦੇ ਨਹੀਂ ਵੀ ਨੈਵਰ ਗੋ, ਹੀ ਵਿਲ ਨੈਵਰ ਗੋ ਦੇਅਰ। ਉਹਦੀ ਕੀ ਵਜ੍ਹਾ ਹੈ? ਉਹ ਇਸੀ ਵਜ੍ਹਾ ਹੈ ਕਿ ਉਹ ਉਹਨਾਂ ਨੂੰ ਅੱਛਾ ਟ੍ਰੀਟ ਕਰਦੇ ਨੇ, ਉਹਨਾਂ ਨੂੰ ਇਕੁਅਲ ਰਾਈਟਸ ਦਿੰਦੇ ਨੇ। ਇਸਰਾਇਲ ਦੀ ਪਾਰਲੀਮੈਂਟ ਦੇ ਵਿੱਚ ਵੀ ਕਿੰਨੇ ਮੁਸਲਿਮ ਜਿਹੜੇ ਨੇ ਉਹ ਲੋਕ ਨੇ, ਤੇ ਅਗਰ ਇਹ ਕਿਹਾ ਜਾਏ ਕਿ ਇਸਰਾਇਲ ਇਜ਼ ਹੇਟਿੰਗ ਔਨ ਫਿਲਸਤੀਨ, ਦੈਟਸ ਅ ਬੈਡ ਜਜਮੈਂਟ, ਦੈਟਸ ਅ ਬੈਡ ਸਟੇਟਮੈਂਟ। ਸੋ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਹਾਂ, ਤੁਸੀਂ ਖਬਰ ਦਿੰਦੇ ਹੋ ਤੇ ਪਲੀਜ਼ ਦੂਸਰੇ ਮੀਡੀਆ ਨੂੰ ਵੀ ਦੇਖਿਆ ਕਰੋ ਜਿਹੜੇ ਕਿ ਅਨਬਾਇਸ ਖਬਰਾਂ ਦਿੰਦੇ ਨੇ, ਤੇ ਬਸ ਮੈਂ ਇੰਨਾ ਕਹਿਣਾ ਚਾਹ ਰਿਹਾ।
ਪਰਵੇਜ਼ ਸਾਹਿਬ, ਤੁਸੀਂ ਦੋਨੋਂ ਪੱਖ ਪੇਸ਼ ਕੀਤੇ, ਕਿਸ ਦਿਨ ਤੁਹਾਨੂੰ ਇਨਵਾਈਟ ਕਰਾਂਗੇ ਚੈਨਲ ਤੇ ਵੀ, ਤੁਹਾਡੇ ਨਾਲ ਸੁਣਾਂਗੇ ਕਿ ਤੁਸੀਂ ਉੱਥੋਂ ਗਏ ਕਿੱਦਾਂ ਦੇਖਿਆ ਤੁਸੀਂ, ਤੇ ਜਿਹੜਾ ਗਰਾਊਂਡ ਜ਼ੀਰੋ ਰਿਪੋਰਟ ਸਾਡੀ ਹੁੰਦੀ ਹੈ ਵਾਈ ਮੀਡੀਆ ਗਰਾਊਂਡ ਜ਼ੀਰੋ ਰਿਪੋਰਟ, ਉਹ ਚ ਤੁਹਾਨੂੰ ਸ਼ਾਮਿਲ ਕਰਾਂਗੇ ਕਿ ਤੁਸੀਂ ਕੀ ਦੇਖਿਆ ਉੱਥੇ ਇਜ਼ਰਾਈਲ ਦੇ ਵਿੱਚ। ਤੇ ਬਹੁਤ ਸ਼ੁਕਰੀਆ ਪਰਵੇਜ਼ ਸਾਹਿਬ, ਥੈਂਕ ਯੂ, ਤੁਸੀਂ ਕਾਲ ਕਰਕੇ ਜਾਣਕਾਰੀ ਜ਼ਰੂਰ ਸ਼ੇਅਰ ਕਰਿਆ ਕਰੋ ਆਪਣੀ, ਠੀਕ ਹੈ ਜੀ?
ਥੈਂਕ
ਯੂ, ਬਹੁਤ ਤੁਹਾਡੀ ਮਿਹਰਬਾਨੀ, ਥੈਂਕ ਯੂ। ਹਾਂਜੀ ਗੁਰਜਿੰਦਰ ਜੀ, ਤੁਸੀਂ ਆਉਂਦੇ ਰਹੋ। ਗੁਰਜਿੰਦਰ ਸਾਹਿਬ ਫਿਰ ਰਣਜੀਤ ਜੀ, ਹਾਂਜੀ।
ਹੈਲੋ ਜਦਵੀਰ ਜੀ, ਕੀ ਹਾਲ ਚਾਲ?
ਬਿਲਕੁਲ ਠੀਕ ਹੈ ਸਰ।
ਸਰ ਮੈਨੂੰ
ਇਸ਼ਾਰਾ ਹੋ ਰਿਹਾ ਕਿ ਸਾਡੇ ਅਗਲੇ ਸਪਾਂਸਰ ਵੀ ਜੁੜ ਚੁੱਕੇ ਨੇ, ਸਿਰਫ ਮੈਂ ਦੋ ਕਾਲਸ ਕੁਇਕਲੀ ਲਵਾਂਗਾ। ਚੱਡਾ ਸਾਹਿਬ ਜੁੜ ਗਏ ਨੇ, ਉਹਨਾਂ ਨਾਲ ਵੀ ਗੱਲ ਕਰਨੀ ਹੈ, ਬਾਕੀ ਕਾਲਰਸ ਨੂੰ ਫਿਰ ਚੱਡਾ ਸਾਹਿਬ ਤੋਂ ਬਾਅਦ ਗੱਲ ਕਰਾਂਗੇ। ਹਾਂਜੀ ਬ੍ਰੀਫਲੀ ਮੈਂ ਤੁਹਾਡੀ ਵਿਚਾਰ ਰੱਖ,
ਮੈਂ ਤਾਂ 30 ਸੈਕਿੰਡ ਦੀ ਗੱਲ ਖਤਮ ਕਰ ਦਿੰਦੀ ਹਾਂ, ਕਿਉਂ ਮੈਂ ਐਕਚੁਅਲੀ ਜਸਟ ਇੱਕ ਪੁੱਛਣਾ ਸੀਗਾ ਕਿ ਜਿਸ ਤਰ੍ਹਾਂ ਉਹ ਕਹਿ ਰਹੇ ਸੀ ਨਾ, ਕੁਛ ਕਾਲਰ ਕਹਿ ਰਹੇ ਸੀ ਕਿ ਉਹ ਜਿਹੜਾ ਕਿਸਾਨ ਕਿਹੜਾ ਫ੍ਰੀ ਚ ਜਾਣੀ ਕਿ ਦਿੰਦੇ ਆ ਕਿਸਾਨ ਚੋਣਾਂ ਦੇ ਰਿਕਾ ਤੇ ਕਰਜ਼ੇ ਮਾਫ਼ ਹੋਣੇ ਚਾਹੀਦੇ, ਠੀਕ ਆ ਉਹਨਾਂ ਦੇ ਹੋਣੇ ਚਾਹੀਦੇ, ਪਰ ਜਿਹੜੇ ਇਹਨੇ ਕਾਰਪੋਰੇਸ਼ਨ ਹੈ ਉਹ ਕਿਹੜਾ ਫ੍ਰੀ ਚ ਪ੍ਰੋਡਕਟ ਬਣਦੇ ਆ, ਜਿਹੜੇ ਉਹਨਾਂ ਦੇ ਇੰਨੇ ਮਿਲੀਅਨ ਦੇ ਜਿਹੜੇ ਕਰਜ਼ੇ ਮਾਫ਼ ਹੋ ਰਹੇ ਆ, ਤੇ ਉਹ ਵੀ ਤਾਂ ਸੋਚਣਾ ਚਾਹੀਦਾ ਕਿਸੇ ਪਾਰਟੀ ਨਾਲ ਨਾ ਜੁੜ ਕੇ ਬੰਦੇ ਨੂੰ ਇੰਨਾ ਨਹੀਂ ਹੋਣਾ ਚਾਹੀਦਾ ਕਿ ਵੀ ਦੂਸਰਾ ਸੱਚ ਝੂਠ ਦਾ ਉਹਨਾਂ ਨੂੰ ਸਮਝਣ ਦਾ ਕਿ ਹੋ ਜਾਵੇ ਕਿ ਸਮਝ ਨਾ ਸਕਣ ਸੱਚ ਝੂਠ ਕੀ ਹੈ। ਇਹਨਾਂ ਨੇ ਪਾਰਟੀ ਦਾ ਫੇਵਰ ਕਰਨੀ ਚਾਹੀਦੀ, ਠੀਕ ਹੈ ਨਾ ਕਰੋ ਕਿਸਾਨਾਂ ਦੇ ਮਾਫ਼, ਪਰ ਕਾਰਪੋਰੇਸ਼ਨ ਦੇ ਕਾਹਤੇ ਮਾਫ਼ ਹੁੰਦੇ ਆ, ਉਹ ਵੀ ਸੋਚਣ ਨੂੰ ਕਰਨਾ,
ਠੀਕ ਹੈ
ਤੁਸੀਂ ਕਹਿਣਾ ਚਾਹੁੰਦੇ।
ਹਾਂਜੀ ਬਿਲਕੁਲ ਮੈਂ ਇਸੇ ਗੱਲ ਕਰਦਾ ਜੀ। ਦੇਖੋ ਕਾਲਰਸ ਨੂੰ ਮੈਂ ਗੱਲ ਕਹਾਂਗਾ ਕਿ ਕਾਲਰਸ ਨੂੰ ਪੂਰਾ ਹੱਕ ਹੈ, ਕਾਰਨਰ ਹੋ ਗਏ, ਪੈਨਲ ਮੈਂਬਰ ਹੋ ਗਏ, ਜੇ ਉਹ ਕਿਸੇ ਪਾਰਟੀ ਦੇ ਨਾਲ ਜੁੜ ਕੇ ਉਹਨਾਂ ਦੀ ਗੱਲ ਕਰਦੇ ਨੇ ਤੇ ਉਹਨਾਂ ਤੇ, ਕਿਉਂਕਿ ਹਰੇਕ ਦੀ ਆਪਣੀ ਆਪਣੀ ਰਾਏ, ਜਿਸ ਤਰ੍ਹਾਂ ਹੁਣੇ ਪ੍ਰਵੇਸ਼ ਸਾਹਿਬ ਨੇ ਕਿਹਾ ਕਿ ਉਹ ਪ੍ਰਵੇਸ਼ ਸਾਹਿਬ ਹੁਣੇ ਕਹਿ ਕੇ ਗਏ ਨੇ ਕਿ ਇਜ਼ਰਾਈਲ ਜੋ ਕਰ ਰਿਹਾ ਬਿਲਕੁਲ ਠੀਕ ਕਰ ਰਿਹਾ, ਕੋਈ ਕਾਲਰ ਕਹਿਣਗੇ ਜੋ ਇਜ਼ਰਾਈਲ ਜੋ ਕਰ ਰਿਹਾ ਬਿਲਕੁਲ ਗਲਤ ਕਰ ਰਿਹਾ, ਠੀਕ ਹੈ ਹਰੇਕ ਦੀ ਆਪਣੀ ਆਪਣੀ ਰਾਏ।
ਜੇ ਕਿਸਾਨਾਂ ਦੀ ਹੁੰਦੀ ਹੈ ਤਾਂ ਇਹ ਵੀ ਕਹਿਣਾ ਚਾਹੀਦਾ ਕਿ ਹਾਂ ਕਾਰਪੋਰੇਸ਼ਨ ਦੇ ਵੀ ਨਹੀਂ ਹੋਣੇ ਚਾਹੀਦੇ।
ਇੰਪੋਰਟੈਂਟ ਮੈਸੇਜ ਜ਼ਿਕਰ ਕਰਨਾ ਚਾਹਾਂਗਾ, ਅਸੀਂ ਦੇਖੋ ਸਾਡਾ ਹਰੇਕ ਦਾ ਆਪਣਾ ਆਪਣਾ ਵਿਊ ਪੁਆਇੰਟ ਹੈ, ਹਰੇਕ ਦਾ, ਅਸੀਂ ਕਿਸੇ ਕਾਲਰ ਤੇ ਨਹੀਂ ਮੈਂ ਕੰਤੂ ਪਰੰਤੂ ਕਰ ਸਕਦਾ ਕਿ ਤੁਸੀਂ ਇਸ ਤਰ੍ਹਾਂ ਦੇ
ਵਿਚਾਰ,
ਤੁਸੀਂ ਕਹਿ ਰਹੇ ਹੋ ਦੇਖੋ ਗੁਰਜਿੰਦਰ ਸਾਹਿਬ ਤੁਹਾਡੀ ਔਰ ਮੇਰੀ ਨਿਗਾਹ ਜੋ ਨਿਊਟਰਲ ਹਰੇਕ ਦੀ ਆਪਣੀ ਰਾਏ, ਇਹੀ ਬਿਊਟੀ ਹੈ ਡੈਮੋਕਰੇਸੀ ਦੀ, ਇਹੀ ਫਰੀਡਮ ਆਫ ਸਪੀਚ ਹੈ, ਇਹੀ ਬਿਊਟੀ ਹੈ, ਇਹੀ ਫਰੀਡਮ ਆਫ ਸਪੀਚ ਹੈ। ਫਰੀਡਮ ਆਫ ਸਪੀਚ ਇਹਨਾਂ ਮੁਲਕਾਂ ਚ ਇਹ ਹੈ ਕਿ ਮੈਂ ਬੜੀ ਵਾਰ ਜ਼ਿਕਰ ਕਰ ਚੁੱਕਾ ਹਾਂ ਕਿ ਨੈਟਫਲਿਕਸ ਦੇ ਉੱਤੇ ਬੜਾ ਪਾਪੂਲਰ ਵੈਬ ਸੀਰੀਜ਼ ਹੈ, ਇੱਕ ਇਨਸਾਨ ਚਰਚ ਦੇ ਵਿੱਚ ਜਾ ਕੇ ਉੱਥੇ ਜੀਸਸ ਕ੍ਰਾਈਸਟ ਜੀ ਦੀ ਉਹ ਲੱਗੀ ਹੁੰਦੀ ਹੈ, ਉਹ ਐਸੀ ਹਰਕਤ ਕਰਦਾ ਕਿ ਮੈਨੂੰ ਬੜਾ ਗੁੱਸਾ ਆਇਆ ਕਿ ਭਾਈ ਸਾਹਿਬ ਕਰ ਕੀ ਰਹੇ ਨੇ, ਮੈਂ ਕ੍ਰਿਸਚੀਅਨ ਨਹੀਂ ਹੈ, ਮਾਪਾ ਤਾਂ ਇਨਸਾਨ ਹੈ ਔਰ ਕ੍ਰਿਸਚੀਅਨਿਟੀ ਦੀ ਵੀ ਬੜੀ ਰਿਸਪੈਕਟ ਮੈਂ ਕਰਦਾ, ਲੇਕਿਨ ਮੈਨੂੰ ਬੜਾ ਗੁੱਸਾ ਆਇਆ ਕਿ ਚਰਚ ਦੇ ਵਿੱਚ ਇਹਨਾਂ ਨੇ ਦਿਖਾਇਆ ਕਿੱਦਾਂ ਇੱਦਾਂ, ਬਟ ਇਹੀ ਫਰੀਡਮ ਆਫ ਸਪੀਚ ਹੈ, ਠੀਕ ਹੈ ਨੀ, ਇਹੀ ਇੱਥੇ ਹਰੇਕ ਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਹੈ। ਤੁਸੀਂ ਇੱਥੇ ਬਾਹਰ ਜਾ ਕੇ ਤੁਸੀਂ ਕਹਿ ਦਿਓ ਕਿ ਜੀ ਮੈਂ ਲਿਬਰਲ ਦੀ ਹਰ ਪਾਲਿਸੀ ਨਾਲ ਡਿਸਐਗਰੀ ਕਰਦਾ, ਠੀਕ ਹੈ, ਏਦਾਂ ਹੋ ਸਕਦਾ ਕਿ ਲਿਬਰਲ ਪਾਰਟੀ ਦੀ ਹਰ ਪਾਲਿਸੀ ਗਲਤ ਹੋਵੇ, ਕੋਈ ਤੇ 100 ਸਾਲ ਚ ਲਿਬਰਲ ਪਾਰਟੀ ਨੇ ਚੰਗਾ ਕੰਮ ਕੀਤਾ ਹੋਏਗਾ ਨਾ, ਪਰ ਤੁਸੀਂ ਕਹਿ ਸਕਦੇ ਹੋ। ਔਰ ਜੇ ਵਾਈ ਮੀਡੀਆ ਤੇ ਆ ਕੇ ਕੋਈ ਕਹੇਗਾ ਜੀ ਲਿਬਰਲ ਪਾਰਟੀ ਦੀ ਹਰ ਪਾਲਿਸੀ ਗਲਤ ਹੈ, ਤੇ ਨਾਲ ਦਾ ਬੰਦਾ ਕਹਿ ਰਿਹਾ ਜੀ ਕੰਜ਼ਰਵੇਟਿਵ ਪਾਰਟੀ ਦੀ ਹਰ ਪਾਲਿਸੀ ਗਲਤ ਹੈ, ਤੇ ਇੱਕ ਬੰਦਾ ਕਹਿ ਰਿਹਾ ਜੀ ਐਨਡੀਪੀ ਦੀ ਹਰ ਪਾਲਿਸੀ ਗਲਤ ਹੈ। ਹਾਲਾਂਕਿ ਜੇ ਮੈਂ ਆਪਣੀ ਗੱਲ ਕਰਾਂ, ਲੌਜਿਕ ਜਿੱਦਾਂ ਹੁਣ ਤੁਸੀਂ ਕਹਿ ਰਹੇ ਹੋ ਕਿ ਲੌਜੀਕਲੀ ਸੋਚਿਆ ਜਾਏ ਕਿ ਇੰਨੀਆਂ ਪੁਰਾਣੀਆਂ ਪਾਰਟੀਆਂ ਨੇ, ਇਹਨਾਂ ਨੇ ਕੋਈ ਤਾਂ ਕੰਮ ਠੀਕ ਕੀਤਾ ਹੋਏਗਾ, ਐਸਾ ਥੋੜੀ ਹੋ ਸਕਦਾ ਕਿ ਲਿਬਰਲ ਪਾਰਟੀ ਦੀ ਹਰ ਪਾਲਿਸੀ ਗਲਤ ਹੈ, ਬਟ ਦੈਟ ਇਜ਼ ਫਾਈਨ। ਜੇ ਮੈਂ ਉਹਨੂੰ ਇਹ ਕਨਵਿੰਸ ਕਰਨ ਦੀ ਕੋਸ਼ਿਸ਼ ਵੀ ਕਰਾਂ, ਮੈਂ ਜ਼ਾਤੀ ਤੌਰ ਤੇ ਸਮਝਦਾ ਕਿ ਮੇਰੇ ਲਈ ਗਲਤ ਹੈ, ਜੇ ਮੈਂ ਕਨਵਿੰਸ ਵੀ ਕਰਨ ਦੀ ਕੋਸ਼ਿਸ਼ ਕਰਾਂ ਕਿ ਭਾਈ ਸਾਹਿਬ ਤੁਸੀਂ ਲਿਬਰਲ ਪਾਰਟੀ ਦੀ ਸਾਰੀਆਂ ਹੀ ਉਹ ਕਰ ਰਹੇ ਹੋ, ਮੈਂ ਡਿਸਕਸ਼ਨ ਕਰ ਸਕਦਾ ਕਿ ਨਹੀਂ ਸਰ ਇਹ ਲਿਬਰਲ ਦੀਆਂ ਮੇਰੇ ਖਿਆਲ ਨਾਲ ਕਿ ਸਰ ਲਿਬਰਲ ਦੀਆਂ ਪਾਲਿਸੀ ਚੰਗੀਆਂ ਸੀ ਮੇਰੇ ਖਿਆਲ ਨਾਲ, ਕੀ ਵਿਚਾਰ ਹੈ ਤੁਹਾਡਾ? ਪਰ ਜੇ ਉਹ ਫਿਰ ਵੀ ਕਹੇ ਕਿ ਨਹੀਂ ਭਾਈ ਸਾਹਿਬ ਮੈਂ ਨਹੀਂ ਮੰਨਣਾ, ਲਿਬਰਲ ਦੀ ਹਰ ਪਾਲਿਸੀ ਸਹੀ ਹੈ ਜਾਂ ਗਲਤ ਹੈ, ਕੰਜ਼ਰਵੇਟਿਵ ਦੀ ਹਰ ਪਾਲਿਸੀ ਸਹੀ ਹੈ ਗਲਤ ਹੈ, ਜੋ ਮਰਜ਼ੀ ਵੀ ਬਣਦਾ ਸਰ, ਦੈਟ
ਇਜ਼ ਡਿਸਕਸ ਕਰਨਾ ਤਾਂ ਹੀ ਫਾਇਦਾ ਨਾ ਆਪਾਂ ਨੂੰ, ਉੱਥੇ ਚੀਜ਼ ਦਾ ਕੋਈ ਸੋਲੂਸ਼ਨ ਕੱਢਣ ਦੀ ਗੱਲ ਕਰਨੀ, ਇਹ ਨੀ ਕਿ ਮੈਨੂੰ ਜੋ ਮੇਰੀ ਪਾਰਟੀ ਠੀਕ ਆ ਰਹੀ ਉਹ ਠੀਕ ਆ ਰਹੀ, ਮੈਂ ਹੁਣ ਕੁਛ ਵੀ ਕਹਿੰਦਾ ਠੀਕ, ਉਹ ਨੀ, ਪਰ ਸੋਲੂਸ਼ਨ ਕਰਨਾ ਚਾਹੀਦਾ ਕਿ ਹਾਂਜੀ ਉਹ ਗਲਤ ਤਾਂ ਉਹ ਵੀ ਠੀਕ ਆ, ਹਾਂ ਆਹ ਚੀਜ਼ ਹੋਣੀ ਚਾਹੀਦੀ, ਕਿਉਂਕਿ ਤਾਂ ਡਿਸਕਸ ਕਰਨ ਦਾ ਕੋਈ ਰਿਜ਼ਲਟ ਨਿਕਲੇ, ਇਹ ਤਾਂ ਨੀ ਆਪਣੇ ਉਹਨੇ ਅੱਗੇ ਗੱਲ ਕਰੀ ਜਾਓ, ਉਹਦਾ ਕੋਈ ਫਾਇਦਾ ਨਹੀਂ ਹੈਗਾ,
ਥੈਂਕ ਯੂ। ਹਾਂਜੀ ਰਣਜੀਤ ਸਾਹਿਬ ਬਹੁਤ ਬਰੀਫ ਤੁਸੀਂ ਰੱਖੋ ਜੀ ਆਪਣੀ ਗੱਲ, ਫਿਰ ਬਾਕੀ ਕਾਲਰਸ ਨੂੰ ਰਿਕੁਐਸਟ ਕਿ ਲਾਈਨ ਹੋਲਡ ਕਰ ਲੈਣਾ, ਚੱਡਾ ਸਾਹਿਬ ਨਾਲ ਪਹਿਲਾਂ ਗੱਲ ਹੋਏਗੀ, ਚੱਡਾ ਸਾਹਿਬ ਤੋਂ ਬਾਅਦ ਫਿਰ ਵਿਲ ਕੈਰੀ ਓਨ ਆਰ ਡਿਸਕਸ਼ਨ, ਕਿਉਂਕਿ ਚੱਡਾ ਸਾਹਿਬ ਨੇ ਬੜੀ ਇੰਟਰਸਟਿੰਗ ਗੱਲ ਸ਼ੇਅਰ ਕਰਨੀ ਹੈ। ਰਣਜੀਤ ਜੀ ਸਿਰਫ 30 ਸੈਕਿੰਡ 1 ਮਿੰਟ ਤੁਸੀਂ ਲਾ ਲਓ।
ਕੋਈ ਗੱਲ ਨੀ ਜੀ, ਜਦਵੀਰ ਜੀ ਤੁਹਾਨੂੰ ਤੁਹਾਡੇ ਸਰੋਤਿਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਸਰ।
ਪਹਿਲਾਂ ਤਾਂ ਮੇਰਾ ਵਿਚਾਰ ਜਦਵੀਰ ਜੀ ਇਹ ਹੈ ਵੀ ਮੇਰਾ ਵੀਰ ਇੱਕ ਕਹਿ ਕੇ ਗਿਆ, ਦੇਖੋ ਵਿਚਾਰ ਤੁਸੀਂ ਕਿਹਾ ਹਰੇਕ ਦੇ ਆਪੋ ਆਪਣੇ ਆ, ਵਿਚਾਰ ਵੀ ਸਾਡੇ ਇਹ ਹੁੰਦੇ ਵੀ ਜਿੰਨੀ ਕੁ ਨੌਲੇਜ ਅਸੀਂ ਉਨੀ ਗੱਲ ਕਰ ਜਾਂਦੇ ਹੁੰਦੇ, ਕਈ ਵਾਰੀ ਪੂਰੀ ਡਿਟੇਲ ਨੌਲੇਜ ਨਹੀਂ ਹੁੰਦੀ, ਚੱਲ ਅਧੂਰੇ ਹੁੰਦੇ ਅਸੀਂ ਕਈ ਬੰਦੇ। ਹੁਣ ਮੈਂ ਉਹ ਵੀਰ ਕਹਿੰਦਾ ਵੀ ਸ਼ਹਿਰਾਂ ਦੀ ਸਪਲਾਈ ਬੰਦ ਕਰ ਦੋ, ਦੁੱਧ ਸਬਜ਼ੀਆਂ ਫਰੂਟਾਂ ਦੀ, ਤੇ ਜੇ ਸਾਡੀ ਸਪਲਾਈ ਉਹਨਾਂ ਨੇ ਬੰਦ ਕਰਤੀ ਮੈਡੀਕਲ ਦੀ ਜਾਂ ਹੋਰ ਸਟੋਰਾਂ ਦਾ ਸਮਾਨ ਦੇ, ਅਸੀਂ ਕੀ ਕਰਾਂਗੇ? ਪਹਿਲੀ ਗੱਲ ਤਾਂ ਸਰਕਾਰ ਤਾਂ ਚਾਹੁੰਦੀ ਹੁੰਦੀ ਵੀ ਲੋਕ ਲੜਨ ਵਾਸਤੇ ਖਾਣਾ ਚੰਗੀ ਹੋਵੇ, ਅਸੀਂ ਇਸ ਤੋਂ ਦੂਰ ਰਹਿਣਾ, ਕੋਈ ਲੋੜ ਨਹੀਂ ਸਾਨੂੰ ਭਾਈਚਾਰਾ ਕਾਇਮ ਰੱਖਣਾ ਸਾਰਾ, ਅਸੀਂ ਕਿਸਾਨਾਂ ਦੀ ਮਦਦ ਵਪਾਰੀ ਸਾਰੇ ਸਾਡੇ ਨਾਲ ਜੁੜੇ, ਅਸੀਂ ਪਹਿਲਾਂ ਵੀ ਦੇਖੀ ਸੀ ਆਪਾਂ ਦਿੱਲੀ ਦੇ ਲੋਕਾਂ ਨੇ ਬਹੁਤ ਮਦਦ ਕਰੀ ਸੀ, ਤੇ ਏਦਾਂ ਨੀ ਹੁਣ ਕਰਨਾ, ਆਪਾਂ ਪਿਆਰ ਨਾਲ ਰਹਿਣਾ, ਸਾਰਿਆਂ ਨੂੰ ਵੰਡ ਕੇ ਸਕਣਾ ਆਪਾਂ, ਆਪਾਂ ਸੈਂਟਰ ਨਾਲ ਰੌਲਾ ਸਾਡਾ। ਦੂਸਰੀ ਗੱਲ ਆ ਜੀ ਸਿੱਧੂ ਜੀ ਸਟੇਟਾਂ ਦੇ ਉੱਤੇ, ਹੁਣ ਮੰਨ ਲਓ ਕੇਰਲਾ ਤੋਂ ਜਾਂ ਮਦਰਾਸ ਤੋਂ ਉੱਥੇ ਕਿਸਾਨਾਂ ਨੇ ਤੁਰਨਾ ਵਾ, ਜੇ ਆ ਕੇ ਰਾਜ ਮੱਧ ਪ੍ਰਦੇਸ਼ ਰੋਕ ਲਵੇ ਬਈ ਦਿੱਲੀ ਦੀ ਸੁਰ ਪਹੁੰਚ ਕਰ ਦੇਣਾ, ਉਹਨਾਂ ਦੇ ਸਾਰਿਆਂ ਦਾ ਨਿਸ਼ਾਨਾ ਤਾਂ ਕਿਸਾਨਾਂ ਦਾ, ਦਿੱਲੀ ਨਾਲ ਰੌਲਾ ਨਾ, ਦਿੱਲੀ ਸਟੇਟ ਨਾਲ ਰੌਲਾ ਵਾ, ਦਿੱਲੀ ਦੀ ਸੈਂਟਰ ਸਰਕਾਰ ਨਾਲ ਰੌਲਾ ਸਾਡਾ, ਤਾਂ ਕਿਸੇ ਸਟੇਟ ਨਾਲ ਰੌਲਾ ਨੀ, ਜੇ ਉੱਥੇ ਮੱਧ ਪ੍ਰਦੇਸ਼ ਰੋਕਦਾ ਉਹਨਾਂ ਹੱਕ ਨੀ ਬਣਦਾ ਰੋਕਣਾ, ਇਵੇਂ ਜੇ ਈਸਟ ਦੇ ਵਿੱਚ ਆਉਣਾ ਕਿਸੇ ਨੇ ਉਧਰਲੇ ਪਾਸੇ ਬੰਗਾਲ ਵਗੈਰਾ ਤੋਂ, ਜੇ ਯੂਪੀ ਆ ਕੇ ਰੋਕ ਲੂ ਰਾਹ ਚ, ਉਹ ਨਹੀਂ ਹੱਕ ਬਣਦਾ। ਹੁਣ ਸਾਨੂੰ ਪੰਜਾਬ ਦੇ ਵਿੱਚੋਂ ਹਰਿਆਣੇ ਨੇ ਕਿਉਂ ਰੋਕਿਆ ਸਾਨੂੰ? ਹਰਿਆਣੇ ਨੇ ਸਾਡਾ ਰੌਲਾ ਕੋਈ ਨੀ, ਅਸੀਂ ਤਾਂ ਦਿੱਲੀ ਪਹੁੰਚਣਾ ਚਾਹੁੰਦੇ ਹਾਂ, ਦਿੱਲੀ ਪਹੁੰਚਣਾ। ਇਸ ਕਰਕੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਹਰਿਆਣਾ ਸਰਕਾਰ ਨਾਲ ਗੱਲ ਕਰੇ ਤੇ ਭਾਈ ਤੁਸੀਂ ਰਸਤਾ ਕਿਉਂ ਬੰਦ ਕਰ ਦਿਓ, ਤੁਹਾਡੇ ਨਾਲ ਲੜਾਈ ਨੀ ਕੋਈ, ਤੁਹਾਡੇ ਮੇਰੀ ਕ੍ਰੋਸ ਹੋ ਕੇ ਜਾਣਾ ਵਾ, ਤੁਹਾਨੂੰ ਕਿਹੜਾ ਕੁਛ ਕਹਿਣਾ ਅਸੀਂ? ਇਹ ਤੇਰੀ ਕੋਈ ਗੱਲ ਕਰ ਰਿਹਾ ਹੱਕੀ, ਹਰਿਆਣੇ ਦੇ ਕਿਸਾਨਾਂ ਨੂੰ ਵੀ ਬੇਨਤੀ ਆ, ਉਹ ਵੀ ਉੱਥੇ ਹਰਿਆਣਾ ਸਰਕਾਰ ਦਾ ਘਰਾਓ ਕਰਨ, ਪਹਿਲਾਂ ਦੋ ਭਰਾ ਭਾਜੀ ਦੁਸ਼ਮਣ ਸੀ, ਦੋ ਲੜਦੇ ਸੀਗੇ, ਇੱਕ ਜਿਹੜਾ ਭਰਾ ਸੀ ਉਹਦੇ ਦੋ ਭਰਾ ਬੈਠੇ ਸਾਈਡ ਤੇ, ਉਹ ਕਹਿੰਦੇ ਸਾਡੇ ਘਰ ਕਸੂਰ ਆ ਜਾਣਾ, ਅਸੀਂ ਨੀ ਮਦਦ ਕਰਨੀ। ਉਹ ਫਿਰ ਜਦੋਂ ਉਹਦੇ ਦੂਜੇ ਪਾਸੇ ਬੰਦੇ ਉਹਦੀ ਮਦਦ ਆ ਗਏ, ਉਹ ਦੋ ਭਰਾ ਉੱਠ ਕੇ ਉਹਨਾਂ ਨੇ ਲੜੇ, ਕਹਿੰਦੇ ਯਾਰ ਪਹਿਲਾਂ ਇਹਨੂੰ ਸਾਂਭੋ, ਬਾਕੀ ਫਿਰ ਦੇਖਾਂਗੇ। ਇਸ ਕਰਕੇ ਹਰਿਆਣੇ ਦੇ ਕਿਸਾਨਾਂ ਨੂੰ ਹਰਿਆਣਾ ਦੀ ਸਰਕਾਰ ਦਾ ਘਰਾਓ ਕਰਨ, ਪਹਿਲਾਂ ਉਹਦੇ ਨੱਕ ਚ ਕੰਮ ਲੈ ਕੇ ਉਹਦੇ ਰਾਹ ਖੋਲ, ਅਸੀਂ ਤਾਂ ਦਿੱਲੀ ਜਾਣਾ। ਇਹ ਚੀਜ਼ ਤੇ ਮੇਰਾ ਖਿਆਲ ਕਿਸਾਨਾਂ ਦਾ ਫੋਕਸ ਵੀ ਘੱਟਾ, ਪ੍ਰਚਾਰ ਵੀ ਕਰ ਰਹੇ ਸੀ ਇਸ ਚੀਜ਼ਾਂ ਨੂੰ। ਹਰਿਆਣਾ ਕੌਣ ਰੋਕ ਲਾਉਣਾ ਕਿਸੇ ਸਟੇਟ ਨੂੰ, ਜਾਂ ਉਹਨਾਂ ਨੂੰ ਮੱਧ ਪ੍ਰਦੇਸ਼ ਰੋਕ ਲੂ, ਕੌਣ ਆ ਭਾਈ? ਦਿੱਲੀ ਜਾਣਾ, ਜਾਂ ਦਿੱਲੀ ਦਾ ਦਿੱਲੀ ਸਾਨੂੰ MSP ਦਿੱਲੀ ਨਾਲ ਦੇਣੀ ਆ, ਉਹਦੇ ਕੰਟਰੋਲ ਹੇਠਾਂ ਜਿਹੜੇ ਵੱਡੀਆਂ ਚੀਜ਼ਾਂ ਨੇ ਸਾਰੀਆਂ ਭਾ ਦੇਣੇ, ਸਾਰਾ ਕੁਛ ਦੇਣਾ। ਦਿੱਲੀ ਜਾਣਾ, ਜਾਂ ਹਰਿਆਣਾ ਕਿਉਂ ਰੋਕ ਰਿਹਾ? ਦੁਸ਼ਮਣ ਹੀ ਪਾ ਰਿਹਾ, ਇਹ ਤਾਂ ਨਹੀਂ ਕਰਨਾ ਚਾਹੀਦਾ। ਮੈਂ ਪਰਖਣਾ ਹੋਏ ਠੀਕ ਹੈ ਜੀ, ਬਸ ਇਹਦੇ ਡਿਟੇਲ ਦੇ ਦਿਓ ਜੀ। ਥੈਂਕ ਯੂ ਜੀ।
ਬਿਲਕੁਲ, ਥੈਂਕ ਯੂ ਜੀ, ਡਿਟੇਲ ਦਿੰਦੇ ਹਾਂ, ਲੇਕਿਨ ਉਸ ਤੋਂ ਪਹਿਲਾਂ ਕਿ ਡਿਟੇਲ ਦਈਏ, ਚੱਡਾ ਸਾਹਿਬ ਦਾ ਸਵਾਗਤ ਕਰ ਲਈਏ, ਬਾਕੀ ਕੋਲ ਨੂੰ ਰਿਕੁਐਸਟ ਹੈ ਕਿ ਲਾਈਨਸ ਹੋਲਡ ਕਰ ਲੈਣਾ। ਠੀਕ ਹੈ ਜੀ, ਥੈਂਕ ਯੂ ਚੱਡਾ ਸਾਹਿਬ, ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ, ਕੀ ਹਾਲ ਹੈ ਜੀ? ਠੀਕ ਹੈ ਜੀ
ਜੀ, ਥੈਂਕ ਯੂ ਵੈਰੀ ਮਚ ਜਦਵੀਰ ਜੀ, ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ, ਸਤਿ ਸ੍ਰੀ ਅਕਾਲ ਔਰ ਆਦਾਬ।
ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ। ਔਰ ਅਸੀਂ ਦੱਸ ਦਈਏ ਕਿ ਸੌਰਵ ਚੱਡਾ ਜੀ ਸਾਡੇ ਨਾਲ ਜੁੜ ਚੁੱਕੇ ਨੇ, ਵਨ ਆਫ ਦਾ ਮੋਸਟ ਸਕਸੈਸਫੁਲ ਐਡਵਾਈਜ਼ਰ ਨੇ, ਮੈਨੇਜਿੰਗ ਡਾਇਰੈਕਟਰ ਨੇ ਪ੍ਰੈਜ਼ੀਡੈਂਸ਼ੀਅਲ ਲਾਈਫ ਦੇ, ਤੇ ਫਾਊਂਡਰ ਨੇ ਫੈਚ ਮਾਈ ਪਾਲਿਸੀ .com ਦੇ। ਮੈਂ ਤਾਂ ਇੱਕ ਗੱਲ ਕਹਿੰਦਾ ਕਿ ਇਹਨਾਂ ਦੀ ਜਦੋਂ ਤੁਸੀਂ ਗੱਲ ਸੁਣੋ ਤੇ ਆਮ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਅਸੀਂ ਇਹਨਾਂ ਤੋਂ ਸਿੱਖ ਸਕਦੇ ਹਾਂ। ਫਾਈਨੈਂਸ਼ੀਅਲ ਪਲੈਨਿੰਗ ਤਾਂ ਹੁੰਦੀ ਹੈ, ਪਰ ਆਮ ਜ਼ਿੰਦਗੀ ਵਾਸਤੇ ਬੜੀਆਂ ਚੀਜ਼ਾਂ ਅਸੀਂ ਇਹਨਾਂ ਤੋਂ ਸਿੱਖ ਸਕਦੇ ਹਾਂ। ਬੜੇ ਧਿਆਨ ਦੇ ਨਾਲ ਅਗਲੇ 15 ਮਿੰਟ ਤੁਸੀਂ ਇਹਨਾਂ ਦੀ ਗੱਲਬਾਤ ਸੁਣਨੀ ਹੈ। ਚੱਡਾ ਸਾਹਿਬ, ਨੰਬਰ ਮੈਂ ਪਹਿਲਾਂ ਦੱਸ ਦੂੰਗਾ, 416-350-55, ਤੁਹਾਨੂੰ ਚੱਡਾ ਸਾਹਿਬ ਦੀ ਗੱਲ ਚੰਗੀ ਲੱਗੇ, ਤੁਸੀਂ ਫਾਈਨੈਂਸ਼ੀਅਲ ਪਲੈਨਿੰਗ ਦੀ ਜਾਂ ਕੋਈ ਵੀ ਜਾਣਕਾਰੀ ਲੈਣੀ ਹੈ, ਇੱਕ ਦਿਨ ਚ ਇੱਕ ਅਪੁਆਇੰਟਮੈਂਟ ਹੁੰਦੀ ਹੈ, ਸਾਰੀ ਫੈਮਿਲੀ ਨਾਲ ਜਾਓ, 416-350-55। ਚੱਡਾ ਸਾਹਿਬ, ਅੱਜ ਜਿਹੜਾ ਸਾਨੂੰ ਦੱਸੋ ਕਿ ਜੇ ਫਾਈਨੈਂਸ਼ੀਅਲ ਡਿਵੈਲਪਮੈਂਟ ਦੀ ਜੇ ਤੁਸੀਂ ਗੱਲ ਕਰਦੇ ਆ, ਫਾਈਨੈਂਸ਼ੀਅਲੀ ਸਕਸੈਸਫੁਲ ਅੱਜ ਬਹੁਤ ਸਾਰੇ ਯੰਗਸਟਰ ਹੋਣਾ ਚਾਹੁੰਦੇ ਨੇ, ਕਿਸੇ ਦੀ ਉਮਰ 18 ਸਾਲ ਹੈ, ਕਿਸੇ ਦੀ 20 ਸਾਲ, 25 ਸਾਲ, 30 ਸਾਲ। ਸੋ ਅੱਜ ਤੁਸੀਂ ਦੱਸੋ ਕਿ ਜਿਹੜੇ ਯੰਗਸਟਰ ਨੇ ਜੇ ਉਹ ਫਾਈਨੈਂਸ਼ੀਅਲੀ ਸਕਸੈਸਫੁਲ ਹੋਣਾ ਚਾਹੁੰਦੇ ਆ, ਤੁਸੀਂ ਕੀ ਐਡਵਾਈਸ ਦਿਓਗੇ ਉਹਨਾਂ ਨੂੰ? ਸਰ
ਜੀ, ਯੁਧਵੀਰ ਜੀ, ਦੇਖੋ ਜਦੋਂ ਫਾਈਨੈਂਸ਼ੀਅਲੀ ਸਕਸੈਸਫੁਲ ਦੀ ਗੱਲ ਆਉਂਦੀ ਹੈ, ਜ਼ਿਆਦਾਤਰ ਲੋਕ ਸਮਝਦੇ ਕਿ ਐਡਵਾਈਸ ਹੋਏਗੀ ਕਿ ਤੁਸੀਂ ਆਰ ਓ ਰਸਤੀਆਂ ਲੈ ਕਿੱਦਾਂ ਹੈ ਜਨਰੇਸ਼ਨ ਜਿਹੜੀ ਹੈਗੀ ਹੈ ਸਪੈਸ਼ਲੀ ਜਿਹੜੇ ਲੋਕ 20 ਸਟੈਪ ਆ ਉਹ ਆਪਣਾ ਕਰੀਅਰ ਸਟਾਰਟ ਹੀ ਕਿਉਂ ਨਾ ਕਰ ਰਹੇ ਹੋ ਉਹਨੂੰ ਉਹਨਾਂ ਦਾ ਫੋਕਸ ਹੋਣਾ ਕੀ ਚਾਹੀਦਾ ਹੈ ਮੈਂ ਗੱਲ ਕੀ ਵਰਡ ਕੀਤੀ ਹੈ ਕਿ ਹੋਣਾ ਕੀ ਚਾਹੀਦਾ ਵਟ ਸ਼ੁੱਡ ਦੇ ਡੂ ਜਦੋਂ ਵੀ ਕੋਈ ਬੰਦਾ ਵਰਡ ਸ਼ੁੱਡ ਯੂਜ਼ ਕਰਦਾ ਹੈ ਉਹਦਾ ਮਤਲਬ ਹੁੰਦਾ ਕਿ ਲਿਮਿਟਿਡ ਓਪੀਨੀਅਨ ਹੈ ਇਸ ਇਨਸਾਨ ਦਾ ਸ਼ੁੱਡ ਦਾ ਮਤਲਬ ਕਿ ਦੂਸਰੇ ਪਰਸਨ ਨੂੰ ਲਾਈਫ ਮੇਰੇ ਓਪੀਨੀਅਨ ਦੇ ਹਿਸਾਬ ਨਾਲ ਜੀਣੀ ਚਾਹੀਦੀ ਹੈ ਜੇ ਮੈਂ ਕਹਿੰਦਾ ਯਾਰ ਯੂ ਸ਼ੁੱਡ ਗੈਟ ਅਪ ਅਰਲੀ ਇਨ ਦਾ ਮਾਰਨਿੰਗ ਇਸਦਾ ਮਤਲਬ ਦੂਸਰੇ ਨੂੰ ਮੈਂ ਕਹਿ ਰਿਹਾ ਜੋ ਮੈਂ ਕਰਦਾ ਤੁਹਾਨੂੰ ਵੀ ਕਰਨਾ ਚਾਹੀਦਾ ਇਸਦਾ ਮਤਲਬ ਇਹ ਕਿ ਤੁਹਾਨੂੰ ਫੋਲੋ ਕਰਨ ਦੀ ਜ਼ਰੂਰਤ ਨਹੀਂ ਹੈ ਮੈਂ ਕੁਝ ਬੇਸਿਕ ਚੀਜ਼ਾਂ ਦੱਸਣ ਲੱਗਿਆ ਸ਼ੁੱਡ ਇਸ ਲਈ ਵਰਡ ਯੂਜ਼ ਹੋ ਰਿਹਾ ਕਿ ਇਹਦਾ ਨਾ ਓਪੀਨੀਅਨ ਦੇ ਰਹੇ ਆਪਾਂ ਪਹਿਲੀ ਚੀਜ਼ ਕੋਈ ਪਰਸਨ ਅੱਜ ਮੈਨੂੰ 22-23 ਸਾਲ ਦੀ ਏਜ ਚ ਮਿਲਦਾ ਕਿ ਅੱਛਾ ਮੇਰੀ ਉਹਨੇ ਐਜੂਕੇਸ਼ਨ ਖਤਮ ਹੋਈ ਮੈਨੂੰ ਦੱਸੋ ਮੈਂ ਲਾਈਫ ਸਕਸੈਸਫੁਲ ਹੋਣਾ ਕੀ ਕਰਨਾ ਰਾਦਰ ਦੈਨ ਮੈਂ ਉਹਨਾਂ ਕਹਾਂਗੇ ਸਟਾਕ ਬਾਏ ਕਰੋ ਮਿਊਚਲ ਫੰਡ ਬਾਏ ਕਰੋ ਪਹਿਲੀ ਚੀਜ਼ ਪਹਿਲੀ ਐਡਵਾਈਸ ਕੀ ਹੈ ਤਿੰਨ ਚੀਜ਼ ਬਹੁਤ ਸਾਰੀਆਂ ਐਡਵਾਈਸਿਸ ਹੋਣਗੀਆਂ ਦੋ ਤਿੰਨ ਤੇ ਅੱਜ ਗੱਲ ਕਰਦੇ ਪਹਿਲੀ ਚੀਜ਼ ਸਟਾਰਟ ਅ ਬਿਜ਼ਨਸ ਕਿ ਬਿਜ਼ਨਸ ਸਟਾਰਟ ਕਰਨਾ ਪਰਸਨ ਕਹੇਗਾ ਯਾਰ ਦੇਖੋ ਕੀ ਹੁੰਦਾ ਯੁਧਵੀਰ ਜੀ ਬੜੇ ਸਾਰੇ ਲੋਕੀ ਜਿਹੜੇ ਸਕੂਲ ਚਲੇ ਜਾਣਗੇ ਕਾਲਜ ਚਲੇ ਜਾਣਗੇ ਲੇਕਿਨ ਬਿਜ਼ਨਸ ਨਹੀਂ ਸਟਾਰਟ ਕਰਨਗੇ ਉਹ ਪੈਸਾ ਖਰਚ ਦੇਣਗੇ ਟਾਈਮ ਖਰਚ ਦੇਣਗੇ ਐਨਰਜੀ ਖਰਚ ਦੇਣਗੇ ਸਕੂਲ ਕਾਲਜ ਦੇ ਵਿੱਚ ਇੱਕ ਸਾਲ ਦੋ ਸਾਲ ਤਿੰਨ ਸਾਲ ਚਾਰ ਸਾਲ ਪੰਜ ਪੰਜ ਸਾਲ ਲੇਕਿਨ ਦੋ ਚਾਰ ਛੇ ਮਹੀਨੇ ਇੱਕ ਸਾਲ ਬਿਜ਼ਨਸ ਤੇ ਨਹੀਂ ਲਗਾਵਾਂਗੇ ਅਸੀਂ ਨਾ ਪੈਸੇ ਲਗਾਵਾਂਗੇ ਪੜ੍ਹਨਾ ਤਾਂ ਕਿਤੋਂ ਵੀ ਪੈਸੇ ਦਾ ਅਰੇਂਜਮੈਂਟ ਕਰਕੇ ਕਰ ਦਾਂਗੇ ਟਾਈਮ ਵੀ ਲਗਾਵਾਂਗੇ ਐਨਰਜੀ ਵੀ ਲਗਾਵਾਂਗੇ ਲੇਕਿਨ ਜਦੋਂ ਬਿਜ਼ਨਸ ਦੀ ਗੱਲ ਆ ਜਾਏਗੀ ਨਾ ਟਾਈਮ ਨਾ ਐਨਰਜੀ ਨਾ ਮਨੀ ਤਾਂ ਨਾ ਹੀ ਆਪਾਂ ਇੱਕ ਦੋ ਤਿੰਨ ਚਾਰ ਸਾਲ ਲਗਾਉਣੇ ਭਾਵੇਂ ਰਿਜ਼ਲਟ ਆਉਣ ਐਜੂਕੇਸ਼ਨ ਚ ਵੀ ਤਾਂ ਕੋਈ ਰਿਜ਼ਲਟ ਨਹੀਂ ਆਉਂਦੇ ਤਿੰਨ ਚਾਰ ਪੰਜ ਸਾਲ ਉਹ ਹੁੰਦਾ ਕੀ ਹੈ ਕਿ ਕਿਉਂਕਿ ਅੱਛਾ ਕਾਲਜ ਜਾਣਾ ਕੋਈ ਗਲਤ ਨਹੀਂ ਹੈ ਯੂਨੀਵਰਸਿਟੀ ਜਾਣਾ ਗਲਤ ਨਹੀਂ ਹੈ ਉਹ ਜਾਓ ਲੇਕਿਨ ਦੈਨ ਬੀ ਦਾ ਬੈਸਟ ਜੋ ਵੀ ਸਿੱਖਣ ਜਾ ਰਹੇ ਜਾਂ ਤਾਂ ਉੱਥੋਂ ਸਿੱਖ ਕੇ ਆਓ ਅੱਜ ਦੀ ਡੇਟ 1000 ਬੱਚੇ ਭਾਵੇਂ ਇੰਟਰਨੈਸ਼ਨਲ ਸਟੂਡੈਂਟ ਹੋਣ ਜਾਂ ਇੱਥੇ ਦੇ ਹੋਣ ਜਿਹੜੇ ਪ੍ਰੋਗਰਾਮ ਵੀ ਕਰ ਰਹੇ ਨੇ ਜਿਹੜਾ ਵੀ ਪ੍ਰੋਗਰਾਮ ਕੀਤਾ ਤੁਸੀਂ ਮਾਰਕੀਟਿੰਗ ਦਾ ਕੀਤਾ ਸੇਲਸ ਦਾ ਕੀਤਾ ਫਾਈਨਾਂਸ ਦਾ ਕੀਤਾ ਆਰ ਯੂ ਕਮਿੰਗ ਆਊਟ ਐਜ਼ ਅ ਬੈਸਟ ਜੇ ਦੋ ਤਿੰਨ ਸਾਲ ਲਗਾਤੇ $20,000-$40,000 ਵੀ ਲਗਾਤਾ ਐਨਰਜੀ ਵੀ ਲਗਾਤੀ ਉਸ ਟਾਈਮ ਤੇ ਬੜੀ ਮੁਸ਼ਕਲ ਨਾਲ ਲਾਈਫ ਸਟਾਈਲ ਵੀ ਲੋਅਰ ਰੱਖਿਆ ਲੇਕਿਨ ਉਹ ਚ ਅਚੀਵ ਕੀ ਕੀਤਾ ਉਹ ਨੋਟਿਸ ਕਰਨਾ ਹੁੰਦਾ ਤੋ ਐਡਵਾਈਸ ਕੀ ਤੁਸੀਂ ਆਪਣਾ ਬਿਜ਼ਨਸ ਜਿਹੜਾ ਹੈਗਾ ਬਿਜ਼ਨਸ ਨੂੰ ਸਟਾਰਟ ਕਰਨਾ ਹੈਗਾ ਭਾਵੇਂ ਇਕਾਨਮੀ ਟਾਈਟ ਹੈ ਬੜਾ ਡਿਫੀਕਲਟ ਹੈ ਬੰਦਾ ਕਹਿੰਦਾ ਮੈਨੂੰ ਵੈਸੇ ਨਹੀਂ ਪਤਾ ਬਿਜ਼ਨਸ ਕਰਨਾ ਕਿੱਦਾਂ ਉੱਪਰੋਂ ਇਕਾਨਮੀ ਰਾਈਟ ਨਹੀਂ ਹੈ ਰਾਈਟ ਟਾਈਮ ਨਹੀਂ ਹੈ ਉਹ ਗੱਲ ਨਹੀਂ ਹੈਗੀ ਗੱਲ ਇਕਾਨਮੀ ਦੀ ਨਹੀਂ ਹੈਗੀ ਗੱਲ ਹੈ ਕਿ ਕਿਆ ਤੁਸੀਂ ਆਪਣੇ ਆਪ ਨੂੰ ਬਿਲਡ ਕਰ ਰਹੇ ਹੋ ਆਰ ਯੂ ਦਾ ਕਾਇੰਡ ਆਫ ਪਰਸਨੈਲਿਟੀ ਵਿਚ ਇਜ਼ ਅਨਬ੍ਰੇਕੇਬਲ ਕਿਆ ਅਸੀਂ ਇਸ ਲੈਵਲ ਦੀਆਂ ਸਕਿੱਲ ਵੀ ਅਟੇਨ ਕਰ ਲਈਏ ਕਿ ਇਸ ਇਕਾਨਮੀ ਦਾ ਮੇਰੇ ਤੇ ਕੋਈ ਇਫੈਕਟ ਹੀ ਨਾ ਇਜ਼ ਇਟ ਪੋਸੀਬਲ ਅਫਕੋਰਸ ਪੋਸੀਬਲ ਹੈ ਕਿ ਜਿੱਥੇ ਐਕਸਟਰਨਲ ਫੈਕਟਰ ਦਾ ਤੁਹਾਡੇ ਤੇ ਕੋਈ ਇੰਪੈਕਟ ਹੀ ਨਹੀਂ ਪਏਗਾ ਲੇਕਿਨ ਜੇ ਅਸੀਂ ਵੀ ਪੀਪਲ ਸਪੈਸ਼ਲੀ ਇਨ 20s ਪ੍ਰੋਬਲਮ ਕੀ ਹੈ ਕਿ ਪੀਪਲ ਇਨ ਅਰਲੀ 20s ਸਪੈਸ਼ਲੀ ਨਿਊ ਜਨਰੇਸ਼ਨ ਕੋਈ ਕਮੈਂਟ ਨਹੀਂ ਹੈ ਜਸਟ ਜਨਰਲ ਆਬਜ਼ਰਵੇਸ਼ਨ ਹੈ ਮੈਨੀ ਪੀਪਲ ਆਰ ਮੇਡ ਆਊਟ ਆਫ ਅ ਗਲਾਸ ਛੋਟੀ ਜਿਹੀ ਗੱਲ ਤੋਂ ਗੱਲ ਖਤਮ ਹੋ ਜਾਂਦੀ ਟੁੱਟ ਜਾਂਦਾ ਬੰਦਾ ਕਿ ਨਹੀਂ ਯਾਰ ਇਹ ਗੱਲ ਨਹੀਂ ਬਣਨੀ ਹਨਾ ਉਹ ਅਚੀਵ ਤਾਂ ਬੜਾ ਕੁਝ ਕਰਨਾ ਚਾਹੁੰਦੇ ਨੇ ਜਿਹੜੇ ਲੋਕ ਇਸ 20s 30s ਦੇ ਵਿੱਚ ਹੈਗੇ ਨੇ ਲੇਕਿਨ ਇਮੋਸ਼ਨਲੀ ਰੈਡੀ ਨਹੀਂ ਹੈ ਇਮੋਸ਼ਨਲੀ ਦਾ ਕੀ ਮਤਲਬ ਇਮੋਸ਼ਨਲ ਰੈਸਿਸਟੈਂਸ ਨਹੀਂ ਹੈਗੀ ਰੈਸਿਸਟੈਂਸ ਦਾ ਮਤਲਬ ਕੀ ਹੈ ਸੋਸ਼ਲ ਮੀਡੀਆ ਤੇ ਦੇਖ ਲਿਆ ਨੈਟਫਲਿਕਸ ਤੇ ਦੇਖ ਲਿਆ ਇੰਸਟਾਗ੍ਰਾਮ ਤੇ ਦੇਖ ਲਿਆ ਫਾਈਨਾਂਸ ਵੈਲਥ ਰਿਚ ਲਾਈਫ ਸਟਾਈਲ ਸਾਰਾ ਦੇਖ ਲਿਆ ਉਹਦੀ ਡਿਜ਼ਾਇਰ ਆ ਗਈ ਲੇਕਿਨ ਉਹਨੂੰ ਅਚੀਵ ਕਰਨ ਵਾਸਤੇ ਜੋ ਸਕਿੱਲ ਅਟੇਨ ਕਰਨੀਆਂ ਪੈਣਗੀਆਂ ਜੋ ਐਫਰਟ ਪਾਉਣਾ ਪਏਗਾ ਉਸ ਤੇ ਜਿੰਨਾ ਟਾਈਮ ਲਗਾਉਣਾ ਪੈਂਦਾ ਸ਼ਾਇਦ ਉਹਦੇ ਲਈ ਉਹ ਪਰਸਨ ਰੈਡੀ ਨਹੀਂ ਹੈ ਨਾ ਬੜੇ ਸਾਰੇ ਅਰਲੀ ਏਜ ਚ ਵੀ ਲੋਕ ਬਿਜ਼ਨਸ ਕਿਉਂ ਨਹੀਂ ਸਟਾਰਟ ਕਰਨਗੇ ਉਹ ਕਹਿੰਗੇ ਯਾਰ ਮੈਂ ਆਮ ਨੋਟ ਗੁੱਡ ਐਟ ਇਟ ਮੈਨੂੰ ਪਤਾ ਹੀ ਨਹੀਂ ਹੈ ਨਾ ਬਿਜ਼ਨਸ ਕਿੱਦਾਂ ਕਰਨਾ ਲੇਕਿਨ ਟੂ ਬਿਕਮ ਗੁੱਡ ਐਟ ਸਮਥਿੰਗ ਯੂ ਹੈਵ ਟੂ ਸਟਾਰਟ ਸਮਥਿੰਗ ਕੁਛ ਨਾ ਕੁਛ ਤਾਂ ਸ਼ੁਰੂ ਕਰਨਾ ਹੀ ਪਏਗਾ ਕਿਤੇ ਅਚਾਨਕ ਦਿਨ ਆਪਾਂ ਸਵੇਰੇ ਉੱਠ ਕੇ ਤਾਂ ਗੁੱਡ ਹੋ ਨਹੀਂ ਜਾਵਾਂਗੇ ਕਿਸੇ ਬਿਜ਼ਨਸ ਤੇ ਜ਼ੀਰੋ ਤੋਂ ਹੀ ਸ਼ੁਰੂ ਕਰਨਾ ਪੈਂਦਾ ਔਰ ਚੀਜ਼ਾਂ ਨੂੰ ਬਾਰ ਬਾਰ ਕਰਨਾ ਪੈਂਦਾ ਬੜੀ ਦੇਰ ਤੱਕ ਕਰਨਾ ਪੈਂਦਾ ਐਂਡ ਦੈਨ ਯੂ ਬਿਕਮ ਗੁੱਡ ਐਟ ਇਟ ਲੇਕਿਨ ਬੜੇ ਸਾਰੇ ਲੋਕ ਜੋ ਸਟਾਰਟ ਹੀ ਨਹੀਂ ਹੋਣਗੇ ਜਦ ਤੱਕ ਕਹਿਣਗੇ ਪਰਫੈਕਟ ਟਾਈਮ ਨਹੀਂ ਹਾਲੇ ਪਲੇਸ ਜਗ੍ਹਾ ਨਹੀਂ ਹੈ ਸਿਚੁਏਸ਼ਨ ਸਹੀ ਨਹੀਂ ਹੈ ਇਕਨੋਮੀ ਸਹੀ ਨਹੀਂ ਹੈ ਇਟਸ ਨੋਟ ਗੋਨਾ ਹੈਪਨ ਪਹਿਲੀ ਗੱਲ ਹੈ ਪਰਫੈਕਟ ਨਾਮ ਦੀ ਕੋਈ ਚੀਜ਼ ਹੁੰਦੀ ਨਹੀਂ ਦੇਰ ਇਜ਼ ਨੋ ਸੱਚ ਥਿੰਗ ਕਾਲਡ ਪਰਫੈਕਸ਼ਨ ਜਦੋਂ ਬੰਦਾ ਕਹਿੰਦਾ ਨਹੀਂ ਯਾਰ ਮੈਨੂੰ ਪਰਫੈਕਟ ਟਾਈਮ ਮਿਲ ਗਿਆ ਸੀਗਾ ਉਹ ਪਰਫੈਕਟ ਟਾਈਮ ਨਹੀਂ ਸੀ ਮਿਲਿਆ ਪਰਫੈਕਟ ਪਲੇਸ ਨਹੀਂ ਸੀ ਮਿਲੀ ਤੁਸੀਂ ਬਸ ਮਾਈਂਡ ਮੇਕਅਪ ਕਰ ਲਿਆ ਸੀ ਇਸ ਕਰਕੇ ਤੁਹਾਨੂੰ ਸਭ ਕੁਝ ਪਰਫੈਕਟ ਦਿਖਣਾ ਸ਼ੁਰੂ ਹੋ ਗਿਆ ਸੀਗਾ ਪਰਫੈਕਟ ਕਦੀ ਹੁੰਦਾ ਹੀ ਨਹੀਂ ਹੈ ਯੁਧਵੀਰ ਜੀ ਬੜੇ ਸਾਰੇ ਲੋਕੀ 20s ਚੋਂ ਹੋਣਗੇ 50s ਚੋਂ ਹੋਣ ਬੜੇ ਸਾਰੇ ਲੋਕੀ ਜਿਹੜੇ ਹੈਗੇ ਉਹ ਕੀ ਕਰਦੇ ਆ ਟੈਕਨੋਲੋਜੀਕਲੀ ਪਰਫੈਕਸ਼ਨ ਦੇ ਪਿੱਛੇ ਛੁਪ ਕੇ ਨਾ ਛੁਪਦੇ ਨੇ ਛੁਪਣ ਦਾ ਕੀ ਮਤਲਬ ਹੈ ਯਾਰ ਜਦ ਤੱਕ ਚੀਜ਼ਾਂ ਪਰਫੈਕਟ ਨਹੀਂ ਹੋਣਗੇ ਮੈਂ ਕੰਮ ਨਹੀਂ ਕਰਾਂਗਾ ਉਹ ਪਰਫੈਕਸ਼ਨ ਐਕਚੁਅਲੀ ਪਤਾ ਕੀ ਹੈ ਡਰ ਰਿਹਾ ਉਸ ਇਨਸਾਨ ਦਾ ਇਹ ਡਰ ਰਿਹਾ ਬੰਦਾ ਫੇਲੀਅਰ ਤੋਂ ਜਿਹੜਾ ਬੰਦਾ ਕਹਿੰਦਾ ਨਾ ਮੈਂ ਚੀਜ਼ ਨੂੰ ਪਰਫੈਕਟ ਕਰਨਾ ਚਾਹ ਰਿਹਾ ਉਹ ਦੋ ਹੀ ਚੀਜ਼ਾਂ ਕਰ ਰਿਹਾ ਜਾਂ ਬੰਦਾ ਫੇਅਰ ਤੋਂ ਡਰ ਰਿਹਾ ਉਹ ਡਰ ਦੇ ਚੱਕਰ ਦੇ ਵਿੱਚ ਉਹ ਕਰ ਹੀ ਨਹੀਂ ਰਿਹਾ ਔਰ ਉਹਨੂੰ ਕਹਿ ਰਿਹਾ ਨਹੀਂ ਨਹੀਂ ਮੈਂ ਤਾਂ ਪਰਫੈਕਟ ਦੀ ਵੇਟ ਕਰ ਰਿਹਾ ਤਾਂ ਉਹ ਡਰ ਹੈ ਯਾਰ ਜੇ ਗੱਲ ਨਹੀਂ ਬਣੀ ਤਾਂ ਫੇਰ ਕੀ ਹੋਏਗਾ ਜਾਂ ਲੇਜ਼ੀਨੈਸ ਹੈ ਕਰ ਹੀ ਨਹੀਂ ਰਿਹਾ ਬੰਦਾ ਉਹ ਨਹੀਂ ਯਾਰ ਜਦੋਂ ਚੀਜ਼ਾਂ ਪਰਫੈਕਟ ਹੋਣਗੀਆਂ ਉਦੋਂ ਕਰਾਂਗੇ ਲੇਜ਼ੀਨੈਸ ਔਰ ਫੀਅਰ ਹੁੰਦਾ ਪਰਫੈਕਸ਼ਨਿਜ਼ਮ ਤੁਹਾਨੂੰ ਪਤਾ ਬਚਪਨ ਤੋਂ ਪਰਫੈਕਸ਼ਨ ਦੀ ਹੁਣ ਚੱਕਰ ਕੀ ਹੈ ਕਿ ਜਦੋਂ ਤੁਸੀਂ ਕਰੋਗੇ ਵੀ ਐਮ 22-23 ਸਾਲ ਦਾ ਪਰਸਨ ਕਹਿੰਦਾ ਜੇ ਮੈਂ ਸ਼ੁਰੂ ਵੀ ਕਰਾਂਗਾ ਤਾਂ ਕੀ ਹੋਏਗਾ ਹੋਏਗਾ ਕਿ ਜਦੋਂ ਤੁਸੀਂ ਇਹ ਸਟਰਗਲ ਸ਼ੁਰੂ ਵੀ ਕਰੋਗੇ ਅਗਰ ਤੁਸੀਂ ਜੈਨੂਨਲੀ ਇਨਵੋਲਵਡ ਹੋ ਤੁਹਾਨੂੰ ਕੀ ਹੋਏਗਾ ਵਿਦ ਟਾਈਮ ਯੂ ਵਿਲ ਸੀ ਕਿ ਯੂ ਵਿਲ ਰਿਸੀਵ ਦਾ ਹੈਲਪ ਔਨ ਦਾ ਵੇ ਤੁਹਾਨੂੰ ਰਸਤੇ ਚ ਹੈਲਪ ਮਿਲਣੀ ਸ਼ੁਰੂ ਹੋ ਜਾਏਗੀ ਰਾਈਟ ਲੋਕਾਂ ਤੋਂ ਉਹ ਰਾਈਟ ਲੋਕਾਂ ਤੋਂ ਹੈਲਪ ਮਿਲਣੀ ਸ਼ੁਰੂ ਹੋਗੀ ਤੁਹਾਨੂੰ ਮੈਂਟਰਸ ਮਿਲਣੇ ਸ਼ੁਰੂ ਹੋ ਜਾਣਗੇ ਜੇ ਤੁਸੀਂ ਉਸ ਏਜ ਤੇ ਅਰਲੀ ਏਜ ਤੇ ਸਟਾਰਟ ਹੋ ਗਏ ਡਿਸੀਜਨ ਲੈ ਲਿਆ ਮੈਂ ਬਿਜ਼ਨਸ ਕਰਨਾ ਹੀ ਕਰਨਾ ਜੋ ਮਰਜ਼ੀ ਹੋ ਜਾਏ ਉਹ ਤੁਹਾਨੂੰ ਔਨ ਦਾ ਵੇ ਮੈਂਟਰਸ਼ਿਪ ਜਿਹੜੀ ਹੈ ਮਿਲਣੀ ਸ਼ੁਰੂ ਹੋ ਜਾਣੀ ਹੈ ਉਹ ਮੈਂਟਰਸ ਮਿਲਣੀ ਉਸ ਪਾਸ ਤੇ ਹੈ ਇੱਕ ਬੰਦੇ ਨੇ ਪ੍ਰੋਸੈਸ ਨਹੀਂ ਸ਼ੁਰੂ ਕੀਤਾ ਕਹਿੰਦਾ ਯਾਰ ਲਾਈਫ ਚ ਮੈਂਟਰ ਚਾਹੀਦਾ ਮਿਲਦਾ ਹੀ ਨਹੀਂ ਇੱਥੇ ਤਾਂ ਹਰ ਬੰਦਾ ਆਪਣਾ ਆਪਣਾ ਇਨਵੋਲਵਡ ਹੈਗਾ ਕਿਸ ਨੂੰ ਕਿਸੇ ਦੀ ਨਹੀਂ ਪਈ ਉਹ ਮਿਲਣਾ ਵੀ ਨਹੀਂ ਹੈਗਾ ਕਿਉਂਕਿ ਤੁਸੀਂ ਉਸ ਰੋਡ ਤੇ ਚੱਲ ਹੀ ਨਹੀਂ ਰਹੇ ਜਿੱਥੇ ਮੈਂਟਰਸ ਖੜੋਤੇ ਆ ਉਹ ਕਿੱਥੇ ਮਿਲਣੇ ਆ ਜਿੱਥੇ ਤੁਸੀਂ ਜਦੋਂ ਸਟਰਗਲ ਕਰਨੀ ਸ਼ੁਰੂ ਕਰਨੀ ਹੈ ਤੁਹਾਨੂੰ ਆਸ ਪਾਸ ਬਹੁਤ ਸਾਰੇ ਮੈਂਟਰਸ ਦਿਖ ਜਾਣੇ ਉਸ ਪੁਆਇੰਟ ਤੇ ਤੁਸੀਂ ਪਾਠ ਸ਼ੁਰੂ ਤਾਂ ਕਰੋ ਜਦੋਂ ਮੈਂਟਰਸ ਮਿਲ ਗਏ ਦੇ ਵਿਲ ਟੀਚ ਯੂ ਦੇ ਵਿਲ ਓਨਲੀ ਟੀਚ ਯੂ ਇਫ ਯੂ ਆਰ ਲੁਕਿੰਗ ਟੂ ਲਰਨ ਨਹੀਂ ਤਾਂ ਤੁਹਾਡੇ ਆਸ ਪਾਸ ਲੋਕ ਹੋ ਸਕਦੇ ਨੇ ਤੁਹਾਨੂੰ ਬੜਾ ਕੁਝ ਸਿਖਾ ਸਕਦੇ ਨੇ ਲੇਕਿਨ ਜੇ ਉਹਨਾਂ ਨੇ ਦੇਖ ਲਿਆ ਤੁਹਾਡਾ ਐਟੀਟਿਊਡ ਨਹੀਂ ਹੈ ਸਿੱਖਣ ਦਾ ਉਹ ਨਹੀਂ ਕਰਨਗੇ ਦੇ ਵਿਲ ਨੋਟ ਟੀਚ ਯੂ ਟੀਚਿੰਗ ਤਦੀ ਕੀਤੀ ਜਾ ਸਕਦੀ ਹੈ ਜੇ ਉੱਥੇ ਕੋਈ ਸਿੱਖਣ ਵਾਲਾ ਕੋਈ ਬੰਦਾ ਹੋਏ ਜੇ ਕੋਈ ਸਿੱਖਣ ਵਾਲਾ ਨਹੀਂ ਹੈ ਤਾਂ ਟੀਚਿੰਗ ਨਹੀਂ ਹੋਏਗੀ ਤਾਂ ਮੈਂਟਰ ਵੀ ਕਦੀ ਮਿਲਣਗੇ ਜੇ ਤੁਸੀਂ ਆਪਣਾ ਪ੍ਰੋਸੈਸ ਸਟਾਰਟ ਕਰੋਗੇ ਹਨਾ ਤੇ ਜੇ ਤੁਸੀਂ ਫੋਲੋ ਕਰੋਗੇ ਦੈਨ ਦੇ ਵਿਲ ਗਿਵ ਯੂ ਲੋਟ ਮੋਰ ਇਨ ਡੈਪਥ ਟੀਚਿੰਗ ਸ਼ੁਰੂ ਤੋਂ ਪਹਿਲੇ ਬੇਸਿਕ ਦੇਣਗੇ ਉਹ ਬੇਸਿਕ ਤੋਂ ਦੇਖਣਗੇ ਕਿ ਕਿਹੜੇ ਕਿਹੜੇ ਲੋਕ ਸੀਰੀਅਸ ਹੈਗੇ ਨੇ ਜਿਹੜਾ ਕਰਨਾ ਚਾਹੁੰਦੇ ਫਿਰ ਉਸ ਤੋਂ ਬਾਅਦ ਅਸਲੀ ਜਿਹੜਾ ਰਿਐਲਿਟੀ ਹੈ ਉਹ ਤਾਂ ਬਾਅਦ ਚ ਪਤਾ ਲੱਗਣੀ ਕਿ ਰੀਅਲ ਟੀਚਿੰਗ ਕਿਸ ਲੈਵਲ ਦੀਆਂ ਹੈਗੀਆਂ ਲੇਕਿਨ ਦ ਵਰਸਟ ਥਿੰਗ ਦੈਟ ਪੀਪਲ ਡੂ ਇਜ਼ ਕਿ ਉਹ ਐਡਵਾਈਸ ਲੈ ਲੈਣੀ ਔਰ ਉਹਦੇ ਬਾਅਦ ਕਰਨਾ ਕੁਛ ਨਹੀਂ ਐਡਵਾਈਸ ਲਈ ਚਲੋ ਕਰਨਾ ਕੁਛ ਨਹੀਂ ਐਂਡ ਦੈਟ ਇਜ਼ ਜਸਟ ਅ ਵੇਸਟ ਆਫ ਟਾਈਮ ਦੂਜੀ ਚੀਜ਼ ਜੇ ਅਸੀਂ ਆਪਣੇ ਆਪ ਨੂੰ ਮਈਅਰ ਕਰਨਾ ਕੋਈ ਵੀ ਬੰਦਾ ਹੋਏ 20 ਹੋਏ 40 ਹੋਏ 50 ਹੋਏ ਆਪਣੇ ਆਪ ਨੂੰ ਮਈਅਰ ਕਰਨਾ ਜਸਟ ਮਈਅਰ ਇਫ ਵਨ ਪਰਸਨ ਰੀਅਲੀ ਵਾਂਟ ਟੂ ਮਈਅਰ ਦੈਮਸੈਲਫ ਯੂ ਹੈਵ ਟੂ ਮਈਅਰ ਯੂਅਰ ਸੈਲਫ ਬਾਈ ਦੀ ਅਮਾਊਂਟ ਆਫ ਐਕਸ਼ਨ ਯੂ ਆਰ ਟੇਕਿੰਗ ਐਵਰੀ ਡੇ ਜੇ ਹਰ ਬੰਦਾ ਦੇਖ ਲਈ ਯਾਰ ਮੈਂ ਐਕਸ਼ਨ ਲੈਂਦੇ ਕਿ ਨਹੀਂ ਐਕਚੁਅਲੀ ਜ਼ਿਆਦਾਤਰ ਲੋਕੀ ਐਮਬੈਰਸਡ ਹੋ ਜਾਣਗੇ ਆਪਣੇ ਆਪ ਨੂੰ ਯਾਰ ਮੈਂ ਗੱਲਾਂ ਤੇ ਮਈਅਰ ਜੇ ਮੈਂ ਆਪਣੇ ਆਪ ਨੂੰ ਕਰਾਂ ਨਾ ਤੇ ਮੈਂ ਆਪਣੇ ਐਕਸ਼ਨ ਦੇਖ ਲਾ ਮੈਂ ਲੈਂਦੇ ਕਿ ਹਰ ਬੰਦੇ ਨੂੰ ਰਿਐਲਿਟੀ ਪਤਾ ਚੱਲ ਜਾਏਗੀ ਕਿ ਅੱਛਾ ਇਸ ਕਰਕੇ ਰਿਜ਼ਲਟ ਨਹੀਂ ਆ ਰਹੇ ਸੋ ਪਹਿਲੀ ਚੀਜ਼ ਕੀ ਹੈ ਬਿਜ਼ਨਸ ਕਰਨਾ ਚਾਹੀਦਾ ਇੰਟੈਂਸ਼ਨਲੀ ਕਰਨਾ ਚਾਹੀਦਾ ਉਹਦੀਆਂ ਵੀ 5 ਸਟੇਜਸ ਹੈਗੀਆਂ ਬਿਜ਼ਨਸ ਦੀਆਂ ਪਹਿਲੀ ਸਟੇਜ ਕੀ ਹੈ ਯੁਧਵੀਰ ਜੀ ਤੁਸੀਂ ਵੀ ਅੱਜੋਂ ਨਿਕਲੇ ਹੋ ਮੈਂ ਵੀ ਨਿਕਲਿਆ ਦੁਨੀਆ ਦਾ ਹਰ ਬੰਦਾ ਨਿਕਲਦਾ ਪਹਿਲੀ ਚੀਜ਼ ਕੀ ਹੈ ਤੁਹਾਡੀ ਲਾਈਫ ਚੱਲ ਰਹੀ ਹੁੰਦੀ ਹੈ ਇੱਕ ਅਨਇਨਫੋਰਮਡ ਪੋਜ਼ਿਟਿਵਿਟੀ ਆਉਂਦੀ ਹੈ ਤੁਹਾਡੇ ਚ ਯਾਰ ਕਿਸੇ ਨੂੰ ਦੇਖ ਲਿਆ ਸ਼ਾਇਦ ਬਿਜ਼ਨਸ ਕਰਦੇ ਹੋਏ ਇੱਕ ਨੇ ਤਾਂ ਇੰਟੈਂਸ਼ਨਲੀ ਮਾਈਂਡ ਮੇਕਅਪ ਕੀਤਾ ਯਾਰ ਮੈਂ ਰੀਅਲਟਰ ਬਣਨਾ ਮੈਂ ਮੀਡੀਆ ਗਾਇ ਬਣਨਾ ਮੈਂ ਫਾਈਨੈਂਸ਼ੀਅਲ ਗਾਇ ਬਣਨਾ ਮੈਂ ਆਈਟੀ ਦਾ ਬੰਦਾ ਉਹ ਕਿਸੇ ਨੂੰ ਇੰਟੈਂਸ਼ਨਲ ਡਿਸੀਜਨ ਲੈ ਲਿਆ ਜਾਂ ਬਾਈ ਐਕਸੀਡੈਂਟ ਸਡਨਲੀ ਕਿਸੇ ਨੂੰ ਮਿਲਿਆ ਪਤਾ ਲੱਗਾ ਯਾਰ ਬੰਦਾ ਬਿਜ਼ਨਸ ਚ ਬੜਾ ਵਧੀਆ ਕਰ ਰਿਹਾ ਤੁਹਾਡੇ ਚ ਅਨਇਨਫੋਰਮਡ ਮਤਲਬ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਲੇਕਿਨ ਪੋਜ਼ਿਟਿਵਿਟੀ ਆ ਗਈ ਯਾਰ ਮੈਂ ਵੀ ਇਹ ਕਰਨਾ ਇੱਕ ਦਿਨ ਮੈਂ ਵੀ ਇੱਥੇ ਪਹੁੰਚਾਂਗਾ ਤੁਸੀਂ ਐਕਸਪੈਂਸਿਵ ਗੱਡੀ ਦੇਖੀ ਘਰ ਦੇਖੀ ਅਨਇਨਫੋਰਮਡ ਪੋਜ਼ਿਟਿਵਿਟੀ ਆ ਗਈ ਯਾਰ ਇੱਕ ਦਿਨ ਮੇਰਾ ਵੀ ਘਰ ਇੱਦਾਂ ਹੋਏਗਾ ਮੇਰੀ ਵੀ ਗੱਡੀ ਇੱਦਾਂ ਦੀ ਹੋਏਗੀ ਵਿਚ ਇਜ਼ ਅ ਵੈਰੀ ਗੁੱਡ ਸਾਈਨ ਲੇਕਿਨ ਜਦੋਂ ਬੰਦਾ ਉਹਦੇ ਵਿੱਚ ਸਟੈਪ 2 ਕੀ ਹੈ ਜਦੋਂ ਤੁਸੀਂ ਸਟੈਪ ਇਨ ਕਰਦੇ ਹੋ ਤੇ ਉਹ ਇਨਫੋਰਮਡ ਨੈਗੇਟਿਵਿਟੀ ਆ ਜਾਂਦੀ ਹੈ ਇਨਫੋਰਮ ਮਤਲਬ ਸਭ ਪਤਾ ਚੱਲਣਾ ਸ਼ੁਰੂ ਹੋ ਗਿਆ ਇੱਥੇ ਲਾਇਸੈਂਸ ਤਾਂ ਲੈ ਲਿਆ ਰੀਅਲ ਸਟੇਟ ਦਾ ਯਾਰ ਇਹ ਤਾਂ ਬੜਾ ਡਿਫਿਕਲਟ ਹੈ ਕੰਪੀਟੀਸ਼ਨ ਹੀ ਬਹੁਤ ਹੈ ਕਲਾਇੰਟ ਲੱਭਣਾ ਬੜਾ ਮੁਸ਼ਕਿਲ ਹੈ ਉਹ ਕੀ ਹੋ ਗਿਆ ਅਨਇਨਫੋਰਮ ਨੈਗੇਟਿਵਿਟੀ ਆ ਜਾਂਦੀ ਹੈ ਸੈਕਿੰਡ ਔਰ ਹਰ ਬੰਦੇ ਨੂੰ ਆਉਂਦੀ ਹੈ ਜਿਸ ਜਿਸ ਬੰਦੇ ਨੇ ਸਟਾਰਟ ਕੀਤਾ ਕਿਉਂਕਿ ਉਹਨੂੰ ਸਟਰਗਲ ਐਕਚੁਅਲੀ ਦਿਖਣਾ ਸ਼ੁਰੂ ਹੋਇਆ ਸਟੈਪ ਨੰਬਰ 3 ਤੇ ਕੀ ਹੁੰਦਾ ਉਸ ਬੰਦੇ ਦੇ ਨਾਲ ਉਹ ਜਦੋਂ 22 ਈਅਰ ਉਹ ਪਰਸਨ ਵੀ ਸਟਾਰਟ ਕਰੇਗਾ ਪੋਜ਼ਿਟਿਵਿਟੀ ਆ ਗਈ ਲੇਕਿਨ ਜਦੋਂ ਕੰਮ ਸ਼ੁਰੂ ਕਰੇਗਾ ਨੈਗੇਟਿਵਿਟੀ ਆਏਗੀ ਥਰਡ ਥਿੰਗ ਕੀ ਆਏਗੀ ਉਹਨੂੰ ਥਿੰਕਿੰਗ ਆਏਗੀ ਯਾਰ ਮੇ ਬੀ ਯੂ ਨੋ ਇਟਸ ਨੋਟ ਗਨ ਵਰਕ ਇਹ ਗੱਲ ਨਹੀਂ ਬਣਨੀ ਬੜੀ ਮਿਹਨਤ ਲੱਗਦੀ ਪਈ ਇਹ ਗੱਲ ਬਣ ਨਹੀਂ ਰਹੀ ਹੋ ਸਕਦਾ ਮੇਰੀ ਅਨਸਰਟੇਨਟੀ ਉਹਨੂੰ ਆਉਣੀ ਸ਼ੁਰੂ ਹੋ ਜਾਏਗੀ ਲਾਈਫ ਦੇ ਵਿੱਚ ਉਹਨੂੰ ਲੱਗੇਗਾ ਜਿਹੜਾ ਮੈਂ ਕੰਮ ਕਰ ਵੀ ਰਿਹਾ ਤਾਂ ਫਾਇਦਾ ਵੀ ਹੈ ਇਜ਼ ਇਟ ਵਰਥ ਹੀ ਮੈਂ ਵੀਕ ਨਾਈਟ ਵੀਕਐਂਡ ਇੰਨਾ ਕੰਮ ਕਰ ਰਿਹਾ ਰਿਜ਼ਲਟ ਤੇ ਆ ਰਹੇ ਨਹੀਂ ਕੋਈ ਫਾਇਦਾ ਕੋਈ ਨਹੀਂ ਇੱਥੇ ਡਾਊਟ ਆਉਣਾ ਸ਼ੁਰੂ ਹੋ ਜਾਏਗਾ ਡਾਊਟ ਆਉਣੇ ਸ਼ੁਰੂ ਹੋ ਗਏ ਤੇ ਕੀ ਹੋਏਗਾ ਬੰਦੇ ਦਾ ਇੱਥੋਂ ਦੇ ਇੰਟਰਸਟ ਘਟਣਾ ਸ਼ੁਰੂ ਹੋ ਗਿਆ ਕਿਉਂਕਿ 6 ਮਹੀਨੇ ਹੋ ਗਏ 1 ਸਾਲ ਹੋ ਗਿਆ 2 ਸਾਲ ਹੋ ਗਏ ਰਿਜ਼ਲਟ ਨਹੀਂ ਆ ਰਹੇ ਇਹਨੂੰ ਦੇਖਿਆ ਕੋਈ ਹੋਰ ਬਿਜ਼ਨਸ ਬੈਟਰ ਕਰ ਰਹੇ ਜਾਂ ਜੋਬ ਚੋਂ ਬੈਟਰ ਇਸ ਤੋਂ ਘੱਟ ਤੁਹਾਡੀ ਇਨਕਮ ਤਾਂ ਆ ਰਹੀ ਸੀਗੀ ਚਲੋ ਯਾਰ ਵਾਪਸ ਜੋਬ ਤੇ ਚੱਲੀਏ ਬੜੇ ਸਾਰੇ ਲੋਕੀ ਸਟੈਪ ਨੰਬਰ 3 ਤੋਂ ਸਟੈਪ ਨੰਬਰ 1 ਤੇ ਚਲੇ ਜਾਂਦੇ ਰਹੇ ਉਹ ਸਰਕਲ ਚ ਹਮੇਸ਼ਾ ਨੇ ਲਾਈਫ ਟਾਈਮ ਲਈ ਫਸ ਜਾਂਦੇ ਨੇ ਲੇਕਿਨ ਪੁਆਇੰਟ ਸੀਗਾ ਕਿ ਇੱਥੇ ਸਟਿਕ ਅਰਾਊਂਡ ਕਰਨਾ ਸੀਗਾ ਜਦੋਂ ਯੂ ਸਟਿਕ ਅਰਾਊਂਡ ਫਿਰ ਉੱਥੇ ਤੁਹਾਨੂੰ ਪ੍ਰੋਸੈਸ ਦੇ ਵਿੱਚ ਲੋਕ ਮਿਲਣੇ ਸੀਗੇ ਇੱਥੇ ਤੁਹਾਡੀ ਪਰਸਨੈਲਿਟੀ ਡਿਵੈਲਪ ਹੋਣੀ ਸੀ ਬੜੇ ਸਾਰੇ ਲੋਕੀ ਸਿਰਫ ਰਿਜ਼ਲਟ ਪਿੱਛੇ ਜਾਂਦੇ ਆ ਜੋ ਕਿ ਮੈਟਰ ਕਰਦਾ ਜਦੋਂ ਤੁਹਾਨੂੰ ਰਿਜ਼ਲਟ ਮਿਲਦੇ ਉਹ ਫਨ ਹੁੰਦਾ ਮਜ਼ਾ ਆਉਂਦਾ ਲੇਕਿਨ ਗੱਲ ਸਿਰਫ ਰਿਜ਼ਲਟ ਦੀ ਨਹੀਂ ਹੁੰਦੀ ਉਸ ਪ੍ਰੋਸੈਸ ਦੇ ਵਿੱਚ ਜਿਹੜੀ ਤੁਹਾਡੀ ਪਰਸਨੈਲਿਟੀ ਬਣ ਜਾਣੀ ਭਾਵੇਂ 22 ਸਾਲ ਦੇ ਪਰਸਨ ਨੇ ਬਿਜ਼ਨਸ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ 24 ਸਾਲ ਤੱਕ ਨਹੀਂ ਚੱਲਿਆ ਕਹਿੰਦਾ ਯਾਰ ਰਿਜ਼ਲਟ ਤਾਂ ਮਿਲੇ ਨਹੀਂ ਲੇਕਿਨ ਜਿਹੜੇ 2 ਸਾਲਾਂ ਚ ਇਸ ਪਰਸਨ ਦੀ ਪਰਸਨੈਲਿਟੀ ਡਿਵੈਲਪ ਹੋ ਗਈ ਔਰ ਸਟੈਪ ਨੰਬਰ 5 ਹੁਣ ਇਹ ਬੰਦੇ ਨੂੰ ਅਚੀਵਮੈਂਟਸ ਹੁੰਦੀਆਂ ਹੁਣ ਇਹ ਬੰਦਾ ਕਦੀ ਪਿੱਛੇ ਨਹੀਂ ਦੇਖਦਾ ਲਾਈਫ ਨੂੰ ਹਮੇਸ਼ਾ ਆਪਣੇ ਬਿਜ਼ਨਸ ਨੂੰ ਬੈਟਰ ਕਰਨਾ ਜਿਹੜਾ ਕਰਨਾ ਸ਼ੁਰੂ ਕਰਦਾ ਤਾਂ ਬਿਜ਼ਨਸ ਇਜ਼ ਨੰਬਰ 1 ਬਾਕੀ ਦੇ ਦੋ ਪੁਆਇੰਟ ਬੜੇ ਸ਼ਾਰਟ ਰੱਖਾਂਗਾ ਵਿਦਿਨ ਮਿਨਟ ਫਿਨਿਸ਼ ਸੈਕਿੰਡ ਇਜ਼ ਇੱਕ 22 ਸਾਲ ਦਾ ਪਰਸਨ ਆਪਣਾ ਬਿਜ਼ਨਸ ਸਟਾਰਟ ਕਰਨਾ ਚਾਹੀਦਾ ਐਟ ਐਨੀ ਐਕਸਪੈਂਸ ਡਜ਼ਨਟ ਮੈਟਰ ਵਟ ਯੂ ਹੈਵ ਟੂ ਪੇ ਉਸ ਪਰਸਨੈਲਿਟੀ ਡਿਵੈਲਪ ਹੋਣੀ ਹੈ ਦੂਜੀ ਚੀਜ਼ ਆਪਣਾ ਸਟੈਂਡਰਡ ਆਫ ਲਿਵਿੰਗ ਲੋ ਰੱਖਣਾ ਇਸ ਟਾਈਮ ਤੇ ਐਸ ਲੋ ਐਸ ਪੋਸੀਬਲ ਸਿਰਫ ਸਰਵਾਈਵਲ ਤੇ ਪਾਰਟ ਟਾਈਮ ਜੋਬ ਲੈ ਲੈਣੀ ਆ ਫੁੱਲ ਟਾਈਮ ਜੋਬ ਨਹੀਂ ਕਰਨੀ ਜੇ ਕਰਨੀ ਵੀ ਪੈ ਰਹੀ ਹੈ ਸਰਵਾਈਵਲ ਵੇ ਡੂ ਨਾਟ ਟੇਕ ਅ ਫੁੱਲ ਟਾਈਮ ਜੋਬ ਓਨਲੀ ਡੂ ਆ ਪਾਰਟ ਟਾਈਮ ਜੋਬ ਔਰ ਬਾਕੀ ਸਾਰਾ ਟਾਈਮ ਆਪਣੇ ਆਪ ਨੂੰ ਬਿਲਡ ਕਰੋ ਬਿਜ਼ਨਸ ਸਟਾਰਟ ਕਰੋ ਪਵਾ ਟਾਈਮ ਵੇਸਟ ਹੋ ਜਾਏ ਇੱਕ ਦੋ ਤਿੰਨ ਸਾਲ ਆਈ ਗਰੰਟੀ ਯੂ ਦਾ ਰਿਜ਼ਲਟ ਵਿਦ ਟਾਈਮ ਔਰ ਜਿੰਨਾ ਵੀ ਪੈਸਾ ਬਾਕੀ ਸਾਰੇ ਪੈਸੇ ਨੂੰ ਇਨਵੈਸਟ ਕਰੋ ਆਪਣਾ ਲਾਈਫ ਸਟਾਈਲ ਦਾ ਬੇਅਰ ਮਿਨੀਮਮ ਕਰਕੇ ਸਾਰਾ ਦਾ ਸਾਰਾ ਪੈਸਾ ਸਿਰਫ ਇਨਵੈਸਟ ਕਰਨਾ ਔਰ ਫਾਈਨੈਂਸ਼ੀਅਲ ਐਜੂਕੇਸ਼ਨ ਅਕੋਮੋਡੇਟ ਕਰਦੇ ਜਾਣੀ ਹੈ ਅਤੇ ਆਪਾਂ ਨੈਕਸਟ ਡੇ ਨੈਕਸਟ ਟਾਈਮ ਥੋੜਾ ਹੋਰ ਡਿਟੇਲ ਤੇ ਗੱਲ ਕਰ ਲਾਂਗੇ ਲੇਕਿਨ ਸਟੈਪ ਨੰਬਰ 3 ਆਪਣਾ ਜੋ ਵੀ ਤੁਹਾਡੀ ਏਜ ਹੈ 20, 22, 23, 24 ਸਾਲ ਦੇ ਹੋ ਆਪਣੇ ਤੋਂ 10-15 ਸਾਲ ਉੱਪਰ ਦੀ ਏਜ ਦੇ ਬੰਦਿਆਂ ਦੇ ਨਾਲ ਮਿਲਣਾ ਜੁਲਣਾ ਸ਼ੁਰੂ ਕਰ ਦੋ ਗਰੁੱਪ ਉਹਨਾਂ ਦੇ ਨਾਲ ਬਣਾ ਲਓ ਉਹਨਾਂ ਦੇ ਗਰੁੱਪ ਚ ਕਿਸੇ ਤਰ੍ਹਾਂ ਦਾ ਇਨਵੋਲਵ ਹੋ ਜਾਓ ਦੇਖੋ ਇਹ ਬੰਦੇ ਕੀ ਕਰ ਰਹੇ ਨੇ ਤੁਹਾਡੇ ਗਰੁੱਪ ਚ ਜਿਹੜੇ ਲੋਕਾਂ ਚ ਤੁਸੀਂ ਹੈਂਗ ਆਊਟ ਕਰ ਰਹੇ ਤਾਂ ਚ ਫੋਮੋ ਆਉਣਾ ਚਾਹੀਦਾ ਫੀਅਰ ਆਫ ਮਿਸਿੰਗ ਆਊਟ ਜਾਂ ਸਾਰੇ ਬੰਦੇ ਕਰੀ ਜਾ ਰਹੇ ਨੇ ਪੈਸਾ ਕਮਾਈ ਜਾ ਰਹੇ ਨੇ ਬਿਜ਼ਨਸ ਕਰ ਰਹੇ ਨੇ ਘਰ ਖਰੀਦ ਰਹੇ ਗੱਡੀਆਂ ਮੇਰਾ ਕੰਮ ਰਹਿ ਗਿਆ ਮੈਂ ਨਹੀਂ ਕਰ ਰਿਹਾ ਉਹ ਫੀਅਰ ਆਉਣਾ ਚਾਹੀਦਾ ਤੁਹਾਡੇ ਸਰਕਲ ਚ ਯਾਰਾਂ ਦੋਸਤਾਂ ਚ ਬੈਠ ਕੇ ਤੁਹਾਡੇ ਚੋਂ ਫੀਅਰ ਨਹੀਂ ਆ ਰਿਹਾ ਇਹਨਾਂ ਦਾ ਗਰੋਥ ਨਹੀਂ ਹੋਣੀ 20-22-25 ਸਾਲ ਦੇ ਬੰਦਿਆਂ ਨੂੰ ਐਡਵਾਈਸ ਆਈ ਆਪਣੇ ਤੋਂ 10-15-20 ਸਾਲ ਬੰਦਿਆਂ ਦੇ ਨਾਲ ਘੁੰਮਣਾ ਸ਼ੁਰੂ ਕਰਨ ਉਹਨਾਂ ਨੂੰ ਵਾਚ ਕਰਨ ਉਹ ਵੀ ਜੋ ਸੇਮ ਬਿਜ਼ਨਸ ਹੈਗੇ ਨੇ ਭਾਵੇਂ 30-40 ਸਾਲ ਦੇ ਬੰਦੇ ਫੇਲ ਹੋ ਰਹੇ ਨੇ ਲੇਕਿਨ ਯੂ ਐਜ਼ ਅ 22-year-old ਉਹਨਾਂ ਦੇ ਫੇਲੀਅਰ ਤੋਂ ਸਿੱਖਣਾ ਬੜਾ ਮਿਲੇਗਾ ਲੇਕਿਨ ਤੁਹਾਡੀ ਏਜ ਤੋਂ 10-15-20 ਸਾਲ ਅੱਗੇ ਹੋਣੇ ਚਾਹੀਦੇ ਲੋਕ ਜਿਹੜੇ ਫੇਲ ਕਰ ਰਹੇ ਨੇ ਰਾਦਰ ਦੈਨ ਤੁਹਾਡੀ ਏਜ ਦੇ ਹੋਣ ਇਹ ਤਿੰਨ ਚੀਜ਼ਾਂ ਕਰ ਲਓ ਐਟ ਦ ਏਜ ਆਫ 22 ਦ ਫਿਊਚਰ ਵਿਲ ਬੀ ਮਚ ਬ੍ਰਾਈਟ ਮੇਕ ਯੋਰ ਲਾਈਫ ਆਪਣੀ ਲਾਈਫ ਨੂੰ ਇੰਟੈਂਸ਼ਨਲੀ ਜੀਣਾ ਸ਼ੁਰੂ ਕਰ ਦੋ ਯੂ ਵਿਲ ਗੈਟ ਯੋਰ ਇੰਟੈਂਸ਼ਨਲ ਰਿਜ਼ਲਟ ਅੱਜ ਲਈ ਸਿਰਫ ਇੰਨਾ ਯੁਧਵੀਰ ਜੀ ਥੈਂਕ ਯੂ ਵੈਰੀ ਮਚ
ਬਹੁਤ ਸ਼ੁਕਰੀਆ ਜੀ ਮੈਂ ਇੱਕ ਵਾਰ ਫਿਰ ਦੱਸਵਾਂ ਕਿ ਅੱਜ ਤੁਹਾਡੀਆਂ ਗੱਲਾਂ ਤੇ ਹਮੇਸ਼ਾ ਹੀ ਬੜੀ ਵਧੀਆ ਲੱਗਦੀਆਂ ਨੇ ਪਰ ਅੱਜ ਸਭ ਤੋਂ ਵਧੀਆ ਗੱਲ ਜਿਹੜੀ ਲੱਗੀ ਕਿ ਇਹ ਤੁਸੀਂ ਕਿਹਾ ਵੀ ਚਾਹੇ ਕੋਈ 30 ਚ ਹੈ ਕੋਈ 20 ਚ ਹੈ 40 ਤੁਸੀਂ ਕਿਹਾ ਈਵਨ 50 ਚ ਹੈ ਉਹ ਜ਼ਰੂਰ ਸੈਟ ਕਰੇ ਆਪਣੇ ਆਪ ਨੂੰ ਵੀ ਉਹ ਐਕਸ਼ਨ ਕੀ ਕਰ ਰਿਹਾ ਅਸੀਂ ਸਾਰੇ ਸੋਚਦੇ ਹਾਂ ਕਿ ਅਸੀਂ ਆਹ ਕਰ ਦਿਆਂਗੇ ਉਹ ਕਰ ਦਿਆਂਗੇ ਕਰ ਦਿਆਂਗੇ ਬਟ ਆਹ ਲਾਈਨ ਗੱਲਾਂ ਤਾਂ ਸਾਰੀਆਂ ਵਧੀਆ ਨੇ ਪਰ ਆਹ ਲਾਈਨ ਬੜੀ ਜ਼ਬਰਦਸਤ ਹੈ ਕਿ ਮੈਂ ਐਕਸ਼ਨ ਕੀ ਕਰ ਰਿਹਾ ਉਹਦੇ ਲਈ ਬਿਊਟੀਫੁਲ ਲਾਈਨ ਚੱਡਾ ਸਾਹਿਬ ਦੇ ਨਾਲ ਤੁਸੀਂ ਗੱਲਬਾਤ ਕਰਨੀ ਐਕਸ਼ਨ ਤੁਸੀਂ ਵੀ ਕਰ ਸਕਦੇ ਹੋ ਤੁਸੀਂ ਕੀ ਐਕਸ਼ਨ ਕਰ ਰਹੇ ਹੋ ਐਕਸ਼ਨ ਇਹ ਹੋ ਸਕਦਾ ਹੈ ਕਿ ਤੁਸੀਂ ਸੌਰਵ ਚੱਡਾ ਸਾਹਿਬ ਦੇ ਨਾਲ ਜਾ ਕੇ ਮੁਲਾਕਾਤ ਕਰੋ ਤੁਹਾਨੂੰ ਲਾਈਫ ਚੇਂਜਿੰਗ ਐਕਸਪੀਰੀਅੰਸ ਹੋਏਗਾ ਤੁਸੀਂ ਜਾ ਕੇ ਇੱਕ ਵਾਰ ਉਹਨਾਂ ਨਾਲ ਗੱਲਬਾਤ ਕਰੋ 416-350-55 416-350-55 ਚੱਡਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਵਿਸ਼ਿੰਗ ਯੂ ਆਲ ਦਾ ਬੈਸਟ
ਥੈਂਕ ਯੂ ਵੈਰੀ ਮਚ ਸਰ
ਥੈਂਕ ਯੂ ਸ਼ਾਮ ਨੂੰ ਚੈਨਲ ਵਾਈ ਦੇ ਉੱਤੇ ਮੁਲਾਕਾਤ ਜਾਰੀ ਰਹੇਗੀ 416-475-5000 ਹੈਵ ਵੰਡਰਫੁਲ ਡੇ ਥੈਂਕ ਯੂ
The views expressed on the preceding program may not necessarily be those of the owner or management of WTOR radio station.
Happy World Radio Day. Celebrate the importance of radio in improving international cooperation on this day and honor radios all around the world. Best wishes to you on this World Radio Day from all the producers, host and team of 770M Radio and Eawaz TV. To listen live 647-872-4900 or visit eawaz.com.
ਸਿਟੀ ਆਫ ਬ੍ਰੈਂਟਨ ਤੁਹਾਨੂੰ ਪੜੋਸੀ ਗਰੁੱਪ ਵਿਚ ਸ਼ਾਮਿਲ ਹੋਣ ਦਾ ਮੌਕਾ ਦੇ ਰਿਹਾ ਹੈ ਤਾਂ ਜੋ ਤੁਸੀਂ ਸ਼ਹਿਰ ਦੀ ਪੜੋਸੀ ਐਸੋਸੀਏਸ਼ਨ ਦਾ ਹਿੱਸਾ ਬਣ ਸਕੋ ਇਹ ਨਵਾਂ ਪ੍ਰੋਗਰਾਮ ਤੁਹਾਨੂੰ ਚੋਖੇ ਫਾਇਦੇ ਤੇ ਨਵੇਂ ਮਨਸੂਬਿਆਂ ਬਾਰੇ ਵੀ ਜਾਣਕਾਰੀ ਦੇਵੇਗਾ ਨਾਲ ਨਾਲ ਤੁਸੀਂ ਸਿਟੀ ਆਫ ਬ੍ਰੈਂਟਨ ਤੋਂ ਮਿਲਣ ਵਾਲੀ $1500 ਦੀ ਨੇਚਰ ਨੇਬਰਹੁੱਡ ਗ੍ਰਾਂਟ ਵੀ ਹਾਸਲ ਕਰ ਸਕਦੇ ਹੋਰ ਜਾਣਕਾਰੀ ਲਈ ਸੰਪਰਕ ਕਰੋ brampton.ca/community-safety
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕੋਜ਼ ਵੀ ਕੇਅਰ
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ ਤੁਸੀਂ ਜਾਓ ਆਲ ਸਟੇਟ ਐਜੈਕਸ ਏਜੰਸੀ ਦੇ ਰਾਜਾ ਮੁਦੱਸਰ ਕੋਲ ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/lorehub ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
अपनी कम्युनिटी का सब तो बड़ा बढ़िया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट